Media Group by Media. By Media. Why Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group. Why Media? Why Media? You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
If winter comes, can spring be far behind? ਜੇ ਸਰਦੀਆਂ ਆਉਣਗੀਆਂ ਤਾਂ ਕੀ ਬਸੰਤ ਬਹੁਤਾ ਪਿੱਛੇ ਹੋਵੇਗਾ? ਬਿਲਕੁਲ ਵੀ ਨਹੀਂ ਦੋਸਤੋ, ਰਾਤ ਦਿਨ ਸੁੱਖ ਦੁੱਖ ਜ਼ਿੰਦਗੀ ਦੇ ਸੱਚ ਹਨ, ਇਹ ਇੱਕ ਦੂਜੇ ਦੇ ਹਮਰਾਹੀ ਹਨ, ਕਦੇ ਕੋਈ ਇੱਕ ਕਦਮ ਅੱਗੇ ਕਦੇ ਪਿੱਛੇ। ਜੇ ਅੱਜ ਪੈਂਡਾ ਮੁਸ਼ਕਿਲ ਅਤੇ ਲੰਮਾ ਜਾਪਦਾ ਹੈ ਤੇ ਕੱਲ ਸਾਨੂੰ ਆਪਣੇ ਸਫ਼ਰ ਤੇ ਸਫਲ ਹੋਣ ਤੇ ਮਾਣ ਵੀ ਡਾਢਾ ਹੋਵੇਗਾ। ਵਾਈ ਮੀਡੀਆ ਗਰੁੱਪ ਦੇ ਯੈਸ ਵੀ ਸਪੋਰਟ ਨਾਰੇ ਦੇ ਨਾਲ ਮੈਂ ਸੁਵਨਾ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਵਾਈ ਮੀਡੀਆ ਗਰੁੱਪ ਦੀ ਪੇਸ਼ਕਸ਼ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਦੇ ਵਿੱਚ। ਵਾਈ ਮੀਡੀਆ ਨਿਭਾਉਂਦਾ ਦੋਸਤੋ ਤੁਹਾਡਾ ਸਾਥ ਸੱਤੇ ਦਿਨ। ਟੀਵੀ ਚੈਨਲ ਚੈਨਲ ਵਾਈ ਤੁਸੀਂ ਦੇਖ ਸਕਦੇ ਹੋ ਰਾਜਸ 857 ਬੈਲ 5828 ਟੈਲਸ 2418 ਤੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਨਾਲ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਸਾਡਾ ਹਫ਼ਤਾਵਾਰੀ ਅਖਬਾਰ ਦ ਮਿਡ ਵੀਕ ਐਵਰੀ ਵੈਨਸਡੇ। ਮਿਡ ਵੀਕ ਦੀ ਲੇਟੈਸਟ ਕਾਪੀ ਤੁਸੀਂ ਆਨਲਾਈਨ southasiandaily.com ਤੇ ਜਾ ਕੇ ਵੀ ਜ਼ਰੂਰ ਪੜ੍ਹ ਸਕਦੇ ਹੋ। ਰੇਡੀਓ ਸਾਊਥ ਏਸ਼ੀਅਨ ਪਲਸ ਤੇ ਤੁਹਾਡਾ ਸਾਡਾ ਸਾਥ ਬਣਿਆ ਹੋਇਆ। ਸਾਡੀਆਂ ਸਾਰੀਆਂ ਸੇਵਾਵਾਂ ਨੂੰ ਇੱਕੋ ਥਾਂ ਐਕਸੈਸ ਕਰਨ ਲਈ ਤੁਸੀਂ ਅੱਜ ਹੀ ਡਾਊਨਲੋਡ ਕਰੋ ਵਾਈ ਮੀਡੀਆ ਟੀਵੀ ਐਪ। ਆਪਣੇ ਕਾਰੋਬਾਰ ਨੂੰ ਬੂਸਟ ਦੇਣ ਲਈ, ਬਿਹਤਰ ਰਿਸਪੋਂਸ ਦੇ ਲਈ, ਬਿਹਤਰ ਰੀਚ ਦੇ ਲਈ ਤੁਸੀਂ ਆਪਣੇ ਪ੍ਰੋਡਕਟਸ ਐਂਡ ਸਰਵਿਸਿਜ਼ ਨੂੰ ਵਾਈ ਮੀਡੀਆ ਗਰੁੱਪ ਦੇ ਪਲੈਟਫਾਰਮਸ ਤੇ ਜ਼ਰੂਰ ਕਰੋ ਐਡਵਰਟਾਈਜ਼। एडवरटाइजिंग संबंधी वधेरी जानकारी लिए संपर्क करो 416-475-5000 वाई मीडिया ग्रुप का साधा नंबर 416-475-5000 वाई मीडिया ग्रुप दोस्तों थोड़े लिए लेके आउंदा टाइमली ऑथेंटिक न्यूज अपडेट्स हिंदी उर्दू पंजाबी इंग्लिश के विच कैनेडा अमेरिका GTA इंडिया पाकिस्तान एंड फ्रॉम अराउंड द वर्ल्ड इसलिए जुड़े रहो वाई मीडिया ग्रुप के तमाम प्लेटफॉर्म से नाम कैनेडा प्रोजेक्ट्स 11,000 to 300,000 deaths. इस बारे में तेरी जानकारी थानू मिलेगी चैनल वाई पे सो देखना ना भूलो चैनल वाई सवेरे 10 बजे तो 24/7 थोड़े लिए अवेलेबल है रॉजर्स 857 बेल 5828 टेलिस 24183 ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਜਿਸ ਤਹਿਤ ਵਾਈ ਮੀਡੀਆ ਗਰੁੱਪ ਦੇ ਗਰੁੱਪ ਐਡੀਟਰ ਯੁਥਵੀਰ ਜਸਵਾਲ ਜੀ ਲੈ ਕੇ ਆਉਂਦੇ ਨੇ ਸਾਡੇ ਸਾਰਿਆਂ ਲਈ ਦ ਸਟੋਰੀ ਬਿਹਾਈਂਡ ਹੈਡਲਾਈਨਸ ਪਰ ਸਭ ਤੋਂ ਪਹਿਲਾਂ ਜਾਣ ਲੈਂਦੇ ਹਾਂ ਮੌਸਮ ਦਾ ਹਾਲ ਟੋਰਾਂਟੋ ਸ਼ਹਿਰ ਦਾ ਹਾਲ ਦੀ ਘੜੀ ਦਾ ਤਾਪਮਾਨ 4 ਡਿਗਰੀ ਸੈਲਸੀਅਸ ਹੈ ਐਂਡ ਇਟ ਫੀਲਸ ਲਾਈਕ 1 ਡਿਗਰੀ ਅੱਜ ਦਾ ਮੈਕਸੀਮਮ ਟੈਂਪਰੇਚਰ ਰਹੇਗਾ 9 ਡਿਗਰੀ ਸੈਲਸੀਅਸ ਜਦਕਿ ਮਿਨੀਮਮ ਟੈਂਪਰੇਚਰ ਦੇ 2 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਜਿਹੜੀ ਹੈ ਉਹ ਬਣੀ ਹੋਈ ਹੈ cloudy. So, apna khyal rakho, please stay home, stay safe. Weather update, the main sponsor say Mercedes-Benz Brampton. Jekar tusi Mercedes di si koi vi car khareedna chahunde ho, koi sedan tusi khareedna chahunde ho, convertibles, SUV di koi information tusi haasil karna chahunde ho, zarur sampark karo Pankaj Gupta ji nu 416-558-8882 number to call 416-558-6882. ਹਰ ਪ੍ਰਕਾਰ ਦੀ ਇੰਸ਼ੋਰੈਂਸ ਭਾਵੇਂ ਆਟੋ ਹੋਮ ਸੁਪਰ ਵੀਜ਼ਾ ਟਰੈਵਲ ਲਾਈਫ ਇੰਸ਼ੋਰੈਂਸ ਵਾਸਤੇ ਜ਼ਰੂਰ ਤੁਸੀਂ ਸੰਪਰਕ ਕਰੋ ਇੰਸ਼ੋਰੈਂਸ ਟਾਈਗਰ ਨੂੰ 416-297-9495 ਇਸ ਦਾ ਨੰਬਰ ਟੂ ਕਾਲ 416-293-9495 ਇਸ ਦੇ ਨਾਲ ਮੈਂ ਸਦਾ ਦਿਨ ਵਾਈ ਮੀਡੀਆ ਗਰੁੱਪ ਦੇ ਗਰੁੱਪ ਐਡੀਟਰ ਯੁਥਵੀਰ ਜਸਪਾਲ ਜੀ ਨੂੰ ਕਿਉਂ ਆਉਣ ਤੇ ਆ ਕੇ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਵਧਾਉਣ ਵੈਲਕਮ ਟੂ ਦ ਸ਼ੋ ਯੁਥਵੀਰ ਜੀ
Listen to the headlines anywhere. Anywhere. But we bring you the story behind the headlines by Group Editor and CEO Yudhvir Jaswal. Only on South Asian Pulse. South Asian Pulse. Call Yudhvir Jaswal 647-272-8182 or visit southasiandaily.com. South Asian
Pulse. ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਔਰ ਮੈਂ ਯੁਧਵੀਰ ਜਸਵਾਲ ਬਤੌਰ ਗਰੁੱਪ ਐਡੀਟਰ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈਗਾ ਔਰ ਜਿੱਥੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤਾਜ਼ਾ ਖਬਰਾਂ ਔਰ ਨਿਊਜ਼ ਉਹਦੇ ਉੱਤੇ ਐਨਾਲਿਸਿਸ ਲੈ ਕੇ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈਗੇ ਹਾਂ ਉਹਦੇ ਨਾਲ ਨਾਲ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਕਿ ਤੁਹਾਡੀ ਕਾਲਸ ਵੀ ਲਵਾਂਗੇ ਉਸ ਤੋਂ ਇਲਾਵਾ ਸਾਡੇ ਕੁਝ ਸਪੌਂਸਰਸ ਕੁਝ ਗੈਸਟ ਜਿਹੜੇ ਨੇ ਉਹ ਵੀ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣਗੇ ਸੁਵੀਨਾ ਜੀ ਕੀ ਹਾਲ ਹੈ ਤੁਹਾਡਾ ਠੀਕ ਹੈ
ਮੈਂ ਬਿਲਕੁਲ ਠੀਕ ਠਾਕ ਜੀ ਤੁਸੀਂ ਦੱਸੋ ਹਾਊ ਆਰ ਯੂ
ਡੂਇੰਗ ਗ੍ਰੇਟ ਸੁਵੀਨਾ ਜੀ ਐਂਡ ਐਜ਼ ਯੂਜੂਅਲ ਜਿੱਥੇ ਕੋਵਿਡ-19 ਦੀਆਂ ਕੁਝ ਖਬਰਾਂ ਐਸੀਆਂ ਵੀ ਆ ਰਹੀਆਂ ਨੇ ਜੋ ਠੀਕ ਨਹੀਂ ਹੈਗੀਆਂ ਲੇਕਿਨ ਆਲਵੇਜ਼ ਟਰਾਇੰਗ ਟੂ ਫਾਈਂਡ ਆਊਟ ਦ ਸਿਲਵਰ ਲਾਈਨਿੰਗ ਇਨ ਦ ਨਿਊਜ਼ ਸੋ ਵਿਲ ਟਰਾਈ ਟੂ ਡੂ ਦੈਟ ਟੂਡੇ ਐਜ਼ ਵੈਲ ਦੋ ਆਈਲ ਜਸਟ ਬੋਰੋ ਦ ਲਾਈਨ ਫਰੋਮ ਆਰ ਪ੍ਰਾਈਮ ਮਿਨਿਸਟਰ ਜੋ ਉਹਨਾਂ ਨੇ ਕੱਲ੍ਹ ਕਹੀ ਸੀਗੀ ਕਿ ਟੁਮੋਰੋ ਇਜ਼ ਗੋਇੰਗ ਟੂ ਬੀ ਅ ਹਾਰਡ ਡੇ ਬਿਕੋਜ਼ ਉਹਨਾਂ ਨੂੰ ਪਤਾ ਸੀਗਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਿ ਵੀ ਆਰ ਗੋਇੰਗ ਟੂ ਰਿਲੀਜ਼ ਸਮ ਸਟਾਰਕ ਨੰਬਰਸ ਟੂਡੇ ਐਂਡ ਦੈਟਸ ਵਟ ਵੀ ਡਿਡ ਟੂਡੇ ਸਾਡੇ ਅੱਜ ਪ੍ਰੋਜੈਕਸ਼ਨਸ ਆ ਗਈਆਂ ਨੇ ਸਾਰੇ ਕੈਨੇਡਾ ਦੀਆਂ ਕਿਉਂਕਿ ਹਰ ਕੋਈ ਪ੍ਰਧਾਨ ਮੰਤਰੀ ਜੀ ਨੂੰ ਪੁੱਛ ਰਿਹਾ ਸੀਗਾ ਕਿ ਕੈਨੇਡਾ ਦੇ ਵਿੱਚ ਕੀ ਹੋਏਗਾ ਸੋ ਅੱਜ ਜਵਾਬ ਦੇ ਦਿੱਤਾ ਗਿਆ ਹੁਣ ਤੋਂ ਕੁਝ ਹੀ ਦੇਰ ਪਹਿਲਾਂ ਸਾਡੇ ਚੀਫ ਪਬਲਿਕ ਹੈਲਥ ਆਫਿਸਰ ਟਰੇਸਾ ਠੈਮ ਉਹਨਾਂ ਦੇ ਨਾਲ ਡੈਪੂਟੀ ਚੀਫ ਪਬਲਿਕ ਹੈਲਥ ਆਫਿਸਰ ਡਾਕਟਰ ਹੋਵਰਡ ਨਜੂ ਉਹਨਾਂ ਸਾਰਿਆਂ ਨੇ ਜਵਾਬ ਦੇ ਦਿੱਤਾ ਹੈਗਾ ਹੁਣ ਇਸ ਗੱਲ ਦਾ ਕਿ ਕੀ ਹੋ ਸਕਦਾ ਹੈ ਕੈਨੇਡਾ ਦੇ ਵਿੱਚ ਸੋ ਅਸੀਂ ਤੁਹਾਨੂੰ ਡਿਟੇਲ ਦੇ ਵਿੱਚ ਹੁਣੇ ਦੱਸਣ ਜਾ ਰਹੇ ਹਾਂ ਕਿ ਕੀ ਹੋ ਸਕਦਾ ਹੈ ਕੈਨੇਡਾ ਦੇ ਵਿੱਚ ਉਹਨਾਂ ਨੇ ਨੰਬਰ ਆਫ ਕੇਸਿਸ ਕਿੰਨੇ ਹੋ ਸਕਦੇ ਨੇ ਸੋ ਕਿੰਨੇ ਟੋਟਲ ਕੇਸ ਅਪ੍ਰੈਲ 16 ਤੱਕ ਹੋ ਸਕਦੇ ਨੇ ਕਿੰਨੇ ਟੋਟਲ ਕੇਸਿਸ ਹੋ ਸਕਦੇ ਨੇ ਕਿੰਨੇ ਲੋਕਾਂ ਦੀ ਅਨਫੋਰਚੁਨੇਟ ਪਾਰਟ ਜਾਨ ਜਾ ਸਕਦੀ ਹੈ ਵੀ ਕੁਡ ਲੂਜ਼ ਦਿਸ ਮੈਨੀ ਪੀਪਲ ਉਹਨਾਂ ਨੇ ਨੰਬਰ ਵੀ ਦੱਸ ਦਿੱਤਾ ਹੈ ਕਿ ਇੰਨੇ ਲੋਕਾਂ ਨੂੰ ਅਸੀਂ ਕੈਨੇਡਾ 'ਚ ਲੂਜ਼ ਕਰ ਸਕਦੇ ਹਾਂ ਇੰਨੇ ਲੋਕਾਂ ਦੀ ਜਾਨ ਜਾ ਸਕਦੀ ਹੈ ਡਿਫਰੈਂਟ ਸਿਨੈਰੀਓਜ਼ ਜਿਹੜੇ ਨੇ ਉਹਨਾਂ ਨੇ ਸਾਨੂੰ ਦੱਸ ਦਿੱਤੇ ਨੇ ਔਰ ਕੀ ਸਾਡਾ ਹੈਲਥ ਕੇਅਰ ਸਿਸਟਮ ਉਹਦੇ ਵਾਸਤੇ ਤਿਆਰ ਹੈ ਸਾਡੇ ਕੋਲ ਬੈੱਡ ਹੈਗੇ ਨੇ ਨਹੀਂ ਹੈਗੇ ਅਫਕੋਰਸ ਕੰਟਰੀ ਵਾਈਡ ਇਹ ਅਲੱਗ ਅਲੱਗ ਮੈਟਰ ਕਰੇਗਾ ਬਟ ਓਵਰਆਲ ਕੈਨੇਡਾ ਦੇ ਵਿੱਚ ਕੀ ਹੋਣ ਜਾ ਰਿਹਾ ਸੋ ਕਿਉਂਕਿ ਪ੍ਰਧਾਨ ਮੰਤਰੀ ਜੀ ਨੂੰ ਰੋਜ਼ ਇਹ ਸਵਾਲ ਸੀਗਾ ਸੋ ਅੱਜ ਉਹਨਾਂ ਨੇ ਦੱਸ ਦਿੱਤਾ ਹੈ ਸਾਰਾ ਜਵਾਬ ਮੈਂ ਇਨ ਕੇਸ ਤੁਸੀਂ ਨਹੀਂ ਦੇਖਿਆ ਵੈਸੇ ਦੇ ਚੈਨਲ ਵਰਲਡ ਵਾਈਡ ਉੱਤੇ ਬ੍ਰੇਕਿੰਗ ਨਿਊਜ਼ ਚੱਲ ਰਹੀ ਹੈ ਇਸ ਸਮੇਂ, ਮੈਂ ਦੇਖ ਰਿਹਾ। ਸੋ ਮੈਂ ਵੀ ਸਾਰੀਆਂ ਖਬਰਾਂ ਦਾ ਸੋਰਸ, ਮੇਰਾ ਵੀ ਅੱਜ ਕੱਲ੍ਹ ਚੈਨਲ ਵਾਈ ਆ, ਸੋ ਚੈਨਲ ਵਾਈ ਤੇ ਚੱਲ ਰਹੀ ਹੈ ਖਬਰ। ਇਨ ਕੇਸ ਤੁਸੀਂ ਨਹੀਂ ਦੇਖ ਪਾਏ, ਬਾਹਰ ਕਿਤੇ ਡਰਾਈਵ ਕਰ ਰਹੇ ਹੈਗੇ ਹੋ, ਤੇ ਮੈਂ ਯੁੱਧਵੀਰ ਜਸਵਾਲ ਗਰੁੱਪ ਐਡੀਟਰ ਤੁਹਾਡੀ ਖਿਦਮਤ ਸਰ ਹਾਜ਼ਰ ਹੈ। ਸਾਰੀ ਡਿਟੇਲ ਤੁਹਾਨੂੰ ਹੁਣੇ ਦੱਸ ਦਿੰਦੇ ਹਾਂ ਕਿ ਕੀ ਹੋਏਗਾ, ਕਿੰਨੇ ਕੇਸਿਸ ਹੋਣਗੇ, ਕਿੰਨੀਆਂ ਡੈਥਸ ਹੋ ਸਕਦੀਆਂ ਹੈਗੀਆਂ, ਕਿੰਨੇ ਕੇਸਿਸ 16 April ਤੱਕ ਹੋਣਗੇ, ਕਿੰਨੀਆਂ ਡੈਥਸ ਅਨਫੋਰਚੁਨੇਟ ਪਾਰਟ ਕੇ 16 April ਤੱਕ ਕਿੰਨੀਆਂ ਡੈਥਸ ਹੋ ਸਕਦੀਆਂ, ਕੈਨੇਡਾ ਕਿੱਥੇ ਖੜਾ ਹੈ, ਕਦੋਂ ਇਹ ਖਤਮ ਹੋਏਗਾ, ਇਹ ਸਾਰੇ ਸਵਾਲਾਂ ਦੇ ਜਵਾਬ ਅੱਜ ਦੇਣ ਦੀ ਕੋਸ਼ਿਸ਼ ਕੀਤੀ ਹੈ ਡਾਕਟਰ ਥਰੇਸਾ ਟੈਮ ਨੇ। ਸੋ ਮੈਂ ਸਾਰੀ ਚੀਜ਼ ਤੁਹਾਨੂੰ ਦੱਸਦਾ ਹੈ, ਔਰ ਹੁਣ ਤੋਂ ਕੁਝ ਹੀ ਦੇਰ ਬਾਅਦ ਪ੍ਰਧਾਨ ਮੰਤਰੀ ਨੂੰ ਵੀ ਇਹਨਾਂ ਅੰਕੜਿਆਂ ਦੇ ਉੱਤੇ ਪੁੱਛਿਆ ਜਾਏਗਾ। ਦੂਸਰੀ ਵੱਡੀ ਖਬਰ ਪਤਾ ਹੀ ਸੀਗਾ ਇਹ ਵੀ ਅੱਜ ਆਉਣੀ ਹੈਗੀ ਆ ਕਿ ਕਿੰਨੇ ਲੋਕਾਂ ਨੇ ਇਹ ਤਾਂ ਪਤਾ ਹੀ ਸੀਗਾ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੇ ਨੌਕਰੀਆਂ ਗਵਾ ਲਈਆਂ ਨੇ, ਲੇਕਿਨ ਕਿਆ 1000 ਲੋਕ, 1 ਲੱਖ ਲੋਕਾਂ ਦੀ ਨੌਕਰੀ ਚਲੀ ਗਈ ਹੈ, ਕਿਆ 2 ਲੱਖ, 3 ਲੱਖ, 4 ਲੱਖ, 5 ਲੱਖ, ਪਤਾ ਹੀ ਸੀਗਾ 6-7 ਲੱਖ ਲੋਕ ਤਾਂ ਘੱਟ ਤੋਂ ਘੱਟ ਨੌਕਰੀ ਗਵਾ ਚੁੱਕੇ ਨੇ, ਬਟ ਨੰਬਰ ਜਿਹੜਾ ਹੈ ਜੀ ਉਹ 10 ਲੱਖ, 1 ਮਿਲੀਅਨ ਤੋਂ ਉੱਪਰ ਨੰਬਰ ਚਲਾ ਗਿਆ ਮਾਰਚ ਮਹੀਨੇ ਦੇ ਵਿੱਚ, 1 ਮਿਲੀਅਨ ਤੋਂ ਉੱਪਰ। ਸੋ ਮੈਨੂੰ ਕੱਲ੍ਹ ਲੱਗ ਰਿਹਾ ਸੀਗਾ ਕਿ 8-9 ਲੱਖ ਮੈਂ ਸੋਚ ਰਿਹਾ ਸੀ ਨੰਬਰ ਹੋਏਗਾ, ਕਿ ਆਈਡੀਆ ਲੱਗ ਰਿਹਾ ਸੀਗਾ ਕਿ 8-9 ਲੱਖ ਲੋਕ ਜਿਹੜੇ ਨੇ ਉਹ ਮਾਰਚ ਮਹੀਨੇ ਦੇ ਵਿੱਚ ਉਹਨਾਂ ਦੀ ਨੌਕਰੀ ਚਲੀ ਗਈ ਹੋਏਗੀ, ਪਰ ਕੈਨੇਡਾ ਭਰ ਦੇ ਵਿੱਚ 1 ਮਿਲੀਅਨ ਲੋਕਾਂ ਦੀ, 10 ਲੱਖ ਤੋਂ ਜ਼ਿਆਦਾ ਲੋਕਾਂ ਦੀ ਨੌਕਰੀ ਮਾਰਚ ਵਿੱਚ ਚਲੀ ਗਈ ਹੈ। ਆਈਡੀਆ ਸੀਗਾ, ਨਿਊ ਦੀਜ਼ ਸਟਾਰਕ ਨੰਬਰ ਵਿਲ ਕਮ ਆਊਟ ਟੂਡੇ, ਚਾਹੇ ਉਹ ਪ੍ਰੋਜੈਕਸ਼ਨ ਦੀ ਗੱਲ ਕਰ ਲਈਏ, ਚਾਹੇ ਨੰਬਰ ਆਫ ਡੈਥਸ ਦੀ ਗੱਲ ਕਰ ਲਈਏ, ਜਾਂ ਫਿਰ ਇੰਨੇ ਲੋਕਾਂ ਦੀ ਨੌਕਰੀ ਚਲੀ ਜਾਏਗੀ, ਬਟ 1 ਮਿਲੀਅਨ ਮੈਂ ਸੋਚ ਰਿਹਾ 8-9 ਲੱਖ ਹੋਏਗਾ, 1 ਮਿਲੀਅਨ ਤੋਂ ਉੱਪਰ ਚਲਾ ਗਿਆ ਨੰਬਰ ਮਾਰਚ ਵਿੱਚ। ਹੁਣ ਐਂਡ ਦੈਨ ਅਪ੍ਰੈਲ 'ਚ ਕੀ ਹੋਏਗਾ, ਐਂਡ ਦੈਨ ਉਹਦੇ ਵਿੱਚ ਕੀ ਹੋਏਗਾ, ਥੋੜ੍ਹੇ ਜਿਹੇ ਨੰਬਰ ਜ਼ਰੂਰ ਇਸ ਤਰ੍ਹਾਂ ਦੇ ਹੋਣਗੇ, ਬਟ ਮੈਂ ਇਹਦੇ ਵਿੱਚ ਵੀ ਜਿਹੜੀ ਸਿਲਵਰ ਲਾਈਨਿੰਗ ਦੀ ਗੱਲ ਕਰ ਰਿਹਾ ਕਿ ਮੈਨੂੰ ਇੱਦਾਂ ਲੱਗ ਰਿਹਾ ਕਿ ਵੀ ਆਰ ਹੈਡਿੰਗ ਟੂਵਰਡਸ ਅ ਪੀਕ ਨਾ। ਹੁਣ ਉਹ ਕਹਿੰਦੇ ਨਾ ਉਹ ਪੀਕ, ਮਤਲਬ ਜਿਸ ਤਰ੍ਹਾਂ ਵੀਕਡੇ 'ਚ ਉਹ ਕਹਿੰਦੇ ਆ ਹੰਪ ਡੇ ਕਹਿੰਦੇ ਆ ਵੈਂਸਡੇ ਨੂੰ, ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਵੀ ਅੱਜ ਥਰਸਡੇ ਆ ਗਿਆ, ਸੋ ਮੈਨੂੰ ਇੱਦਾਂ ਲੱਗ ਰਿਹਾ ਕਿ ਇਸ ਕੋਵਿਡ-19 ਦੀ ਲੜਾਈ ਦੇ ਵਿੱਚ ਅਸੀਂ ਕਿਤੇ ਵੈਂਸਡੇ 'ਤੇ ਖੜ੍ਹੇ ਹਾਂ, ਅਸੀਂ ਕਿਤੇ ਵੈਂਸਡੇ 'ਤੇ ਖੜ੍ਹੇ ਹਾਂ, ਅਤੇ ਹੁਣ ਜਲਦੀ ਥਰਸਡੇ ਆਏਗਾ, ਫਰਾਈਡੇ ਐਂਡ ਦੈਨ ਵੀਕਐਂਡ ਆਉਣ ਵਾਲਾ, ਮੈਨੂੰ ਇਸ ਤਰ੍ਹਾਂ ਲੱਗਦਾ। ਔਰ ਜੋ ਦੋਵੇਂ ਵੱਡੇ ਵੰਨ ਤੋਂ ਅਸੀਂ ਕਹਿ ਹੀ ਰਹੇ ਹਾਂ ਕਿ ਮਾਰਚ ਵਿੱਚ ਅਸੀਂ ਲਗਾਤਾਰ ਇਹ ਗੱਲ ਕਹਿ ਰਹੇ ਸੀਗੇ ਕਿ ਅਪ੍ਰੈਲ ਔਰ ਮਈ ਦੇ ਵਿੱਚ ਕਿਤੇ ਪੀਕ ਕਰੇਗਾ ਔਰ ਫਿਰ ਜੂਨ ਜੁਲਾਈ 'ਚ ਠੀਕ ਹੋਣਾ ਸ਼ੁਰੂ ਹੋ ਜਾਏਗਾ। ਕਿੰਨੇ ਕੁ ਪਰਸੈਂਟ ਲੋਕਾਂ ਨੂੰ ਕੈਨੇਡਾ ਦੇ ਵਿੱਚ ਹੋ ਸਕਦਾ ਕੋਵਿਡ-19, ਕਿੰਨੇ ਪਰਸੈਂਟ ਲੋਕਾਂ ਨੂੰ ਹੋਏਗਾ, ਸਾਰੀ ਕੈਨੇਡੀਅਨਸ ਨੂੰ ਤਾਂ ਨਹੀਂ ਹੋਏਗਾ, 50% ਨੂੰ ਹੋਏਗਾ, 5% ਹੋਏਗਾ, 10% ਨੂੰ ਹੋਏਗਾ, ਕੀ ਹੋ ਸਕਦਾ, ਉਹ ਵੀ ਸਾਰੀ ਡਿਟੇਲ ਅਸੀਂ ਤੁਹਾਡੇ ਨਾਲ ਹੁਣੇ ਸਾਂਝੀ ਕਰਨ ਜਾ ਰਹੇ ਹਾਂ। ਸੋ ਕਾਫੀ ਕੁਛ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਅੰਤਰਰਾਸ਼ਟਰੀ ਜਗਤ ਤੋਂ ਵੀ ਸਾਰੀ ਅਪਡੇਟ ਦੇਵਾਂਗੇ, ਅਮਰੀਕਾ ਦੇ ਵਿੱਚ ਇਜ਼ ਇਟ ਸਟੋਪਿੰਗ ਐਨੀਵੇਅਰ, ਦਾ ਆਨਸਰ ਇਜ਼ ਨੋ, ਕਿੱਥੇ ਖੜਾ ਅਮਰੀਕਾ, ਕਦੋਂ ਰੁਕ ਸਕਦਾ, ਉਹਦਾ ਵੀ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ, ਅਮਰੀਕਾ ਦੇ ਵਿੱਚ ਕਦੋਂ ਰੁਕ ਸਕਦਾ ਹੈ, ਬਿਕੋਜ਼ ਅਸੀਂ ਤੇ ਇਹੀ ਦੁਆ ਕਰ ਸਕਦੇ ਹਾਂ ਕਿ ਅਮਰੀਕਾ ਦੇ ਵਿੱਚ ਵੀ ਵਧੀਆ ਸਭ ਕੁਝ ਠੀਕ ਹੋਏ, ਜਲਦੀ ਸਾਰਾ ਕੁਝ ਕੰਟਰੋਲ 'ਚ ਆਏ। ਐਂਡ ਵੇਅਰ ਡਜ਼ ਚਾਈਨਾ, ਇੰਡੀਆ ਐਂਡ ਪਾਕਿਸਤਾਨ ਸਟੈਂਡ, ਆਲ ਅਪਡੇਟਸ ਫੋਲੋਇੰਗ ਵੈਰੀ ਸ਼ਾਰਟਲੀ। ਸੁਵੀਨਾ ਜੀ, ਕੀ ਚੰਗੀ ਚੀਜ਼ ਤੁਸੀਂ ਦੇਖ ਰਹੇ ਹੋ, ਆਪਾਂ ਕੁਛ ਨਾ ਕੁਛ ਚੰਗੀ ਖਬਰ ਵੀ ਦਈਏ, ਇਹ ਸਾਰੀ ਚੀਜ਼ ਤਾਂ ਚੱਲ ਹੀ ਰਹੀ ਹੈਗੀ ਹੈ, ਬਟ ਤੁਹਾਡੇ ਵੱਲੋਂ ਕੀ ਚੰਗੀ ਖਬਰ ਹੈ?
ਮੈਨੂੰ ਲੱਗਦਾ ਹੈ ਜਗਵੀਰ ਜੀ, ਕਾਫੀ ਲੋਕ ਨੇ ਜੋ ਪਹਿਲਾਂ ਬਹੁਤ ਬੇਖਬਰ ਹੋ ਕੇ ਰਹਿੰਦੇ ਸੀਗੇ ਕਿ ਉਹਨਾਂ ਨੂੰ ਪਤਾ ਨਹੀਂ ਸੀ ਹੁੰਦਾ ਕਿ ਦੁਨੀਆਂ ਦੇ ਵਿੱਚ ਕੀ ਹੋ ਰਿਹਾ, ਨਾ ਉਹਨਾਂ ਨੂੰ ਕੋਈ ਨਿਊਜ਼ ਦੇ ਵਿੱਚ ਇੰਟਰਸਟ ਸੀ, ਪੋਲੀਟੀਕਲ ਸਿਨੈਰੀਓ ਦੇ ਵਿੱਚ ਕੋਈ ਇੰਟਰਸਟ ਸੀਗਾ, ਜਾਂ ਦੇਸ਼ ਦੁਨੀਆਂ ਦੇ ਵਿੱਚ ਕੀ ਹੋ ਰਿਹਾ। ਸੋ ਮੈਨੂੰ ਲੱਗਦਾ ਹੈ ਨਾ, ਐਵਰੀਵਨ ਨਾਓ ਇਜ਼ ਟ੍ਰਾਇੰਗ ਟੂ ਕੀਪ ਅਬ੍ਰੈਸਟ ਆਫ ਦ ਨਿਊਜ਼, ਸੋ ਆਈ ਥਿੰਕ ਦੈਟਸ ਅ ਸਿਲਵਰ ਲਾਈਨਿੰਗ ਕਿ ਹੁਣ ਸਾਰਿਆਂ ਨੂੰ ਇਹ ਜਾਣਨ ਦੀ ਕੋਸ਼ਿਸ਼ ਹੈ ਕਿ ਸਾਰੇ ਜਾਣਨਾ ਚਾਹੁੰਦੇ ਨੇ ਕਿ ਦੱਸੋ ਸਾਨੂੰ ਸਾਡੇ ਆਂਢ ਗੁਆਂਢ, ਸਾਡੇ ਦੇਸ਼ ਦੇ ਵਿੱਚ, ਸਾਡੇ ਗਲੀ ਮੁਹੱਲੇ ਦੇ ਵਿੱਚ, ਸਾਡੀ ਦੁਨੀਆਂ ਦੇ ਵਿੱਚ ਕੀ ਹੋ ਰਿਹਾ। ਸੋ ਹੁਣ ਜ਼ਿਆਦਾ ਜਾਗਰੂਕ ਹੋ ਰਹੇ ਨੇ, ਜਦੋਂ ਵੈਨ ਯੂ ਹੈਵ ਦ ਸੈਂਸ ਆਫ ਅਵੇਅਰਨੈਸ, ਤੁਹਾਨੂੰ ਪਤਾ ਲੱਗਦਾ ਦੈਟ ਯੈਸ ਯੂ ਆਰ ਅਲਾਈਵ, ਨੰਬਰ 1, ਸੈਕਿੰਡ ਕਿ ਹਾਂਜੀ ਤੁਹਾਨੂੰ ਪਤਾ ਹੈ, ਨਾਓ ਯੂ ਸਟੈਂਡ ਅਵੇਅਰ। ਸੋ ਦੈਟਸ ਵਾਟ ਆਈ ਥਿੰਕ ਕਿ ਦੈਟ ਇਜ਼ ਆਲਸੋ ਸਿਲਵਰ ਲਾਈਨਿੰਗ, ਐਂਡ ਚੈਨਲ ਵਾਈਜ਼ ਸਾਡਾ ਜਿਹੜਾ ਹੈ, ਐਂਡ ਵਾਈ ਮੀਡੀਆ ਗਰੁੱਪ ਯੂਵੀ ਜੀ, ਤੁਸੀਂ ਬਖੂਬ ਆਪਣਾ ਰੋਲ ਜਿਹੜਾ ਨਿਭਾ ਰਹੇ ਹੋ, ਸਾਨੂੰ ਸਾਰਿਆਂ ਨੂੰ ਲੇਟੈਸਟ ਅਥੈਂਟਿਕ ਨਿਊਜ਼ ਅਪਡੇਟਸ ਪਹੁੰਚਾ ਰਹੇ ਹੋ, ਸੋ ਥੈਂਕ ਯੂ ਵੈਰੀ ਮੱਚ।
ਬਹੁਤ ਸ਼ੁਕਰੀਆ ਜੀ। ਔਰ ਕੈਨੇਡਾ ਦੇ ਜੋ ਪ੍ਰੋਜੈਕਸ਼ਨਸ ਕੀਤੀਆਂ ਨੇ ਉਹਦੇ ਉੱਤੇ ਡਿਟੇਲ ਅਨਾਲਿਸਿਸ, ਡਿਟੇਲ ਖਬਰਾਂ ਅਸੀਂ ਤੁਹਾਡੀ ਖਿਦਮਤ ਪੇਸ਼ ਕਰਨ ਜਾ ਰਹੇ ਹੈਗੇ ਹਾਂ। ਔਰ ਇਸ ਤੋਂ ਪਹਿਲਾਂ ਕਿ ਅਸੀਂ ਹੈਡਲਾਈਨਸ ਵੱਲ ਵਧੀਏ, ਤੁਹਾਨੂੰ ਹੈਡਲਾਈਨਸ ਪਹਿਲਾਂ ਤੁਸੀਂ ਸੁਣ ਲਓ ਕੀ ਪ੍ਰੋਜੈਕਸ਼ਨਸ ਕੀ ਹੋਈਆਂ ਨੇ ਕੈਨੇਡਾ April 16 ਤੱਕ ਕੀ ਹੋ ਸਕਦਾ, ਕਿੰਨੇ ਕੇਸ ਹੋ ਸਕਦੇ ਨੇ April 16 ਤੱਕ, ਅਗਲੇ ਆਹ 10 ਦਿਨਾਂ ਦੇ ਵਿੱਚ ਕਿੰਨੇ ਕੇਸ ਹੋ ਜਾਣੇ ਨੇ, ਕਿੰਨੀਆਂ ਡੈਥਸ ਹੋ ਸਕਦੀਆਂ, ਓਵਰਆਲ ਕਿੰਨੇ ਕੇਸ ਹੋ ਸਕਦੇ ਨੇ, ਕਿੰਨੀਆਂ ਡੈਥਸ ਹੋ ਸਕਦੀਆਂ, ਸਾਡਾ ਹੈਲਥ ਕੇਅਰ ਸਿਸਟਮ ਤਿਆਰ ਹੈ ਕਿ ਨਹੀਂ, ਜੋ ਪ੍ਰਧਾਨ ਮੰਤਰੀ ਜੀ ਨੂੰ ਰੋਜ਼ ਸਵਾਲ ਪੁੱਛਿਆ ਜਾ ਰਿਹਾ ਸੀਗਾ ਕਿ ਜੀ ਹਾਂਜੀ ਦੱਸੋ ਦੱਸੋ ਕੀ ਹੋਏਗਾ ਕੀ ਹੋਏਗਾ, ਪ੍ਰਧਾਨ ਮੰਤਰੀ ਜੀ ਨੇ ਆ ਲਓ ਫਿਰ ਆ ਨੰਬਰਸ ਪਕੜ ਲਓ ਸੋ ਅੱਜ ਡਾਕਟਰ ਥਰੇਸਾ ਟੈਮ ਚੀਫ ਪਬਲਿਕ ਹੈਲਥ ਆਫਿਸਰ ਕੈਨੇਡਾ ਦੇ ਉਹਨਾਂ ਦੇ ਨੈਸ਼ਨਲ ਪ੍ਰੋਜੈਕਸ਼ਨਸ ਕੈਨੇਡਾ ਦੀਆਂ ਨੈਸ਼ਨਲ ਪ੍ਰੋਜੈਕਸ਼ਨਸ ਕੀ ਹੋਏਗਾ ਕੈਨੇਡਾ ਦੇ ਵਿੱਚ ਉਹਨਾਂ ਨੇ ਅੱਜ ਪਕੜਾ ਦਿੱਤੇ ਨੇ ਨੰਬਰਸ ਜੇ ਚੈਨਲ ਵਾਈਜ਼ ਤੁਸੀਂ ਸਵੇਰ ਦਾ ਔਨ ਕੀਤਾ ਫਿਰ ਤੇ ਚੈਨਲ ਵਾਈਜ਼ ਤੇ ਤੁਸੀਂ ਦੇਖ ਲਏ ਹੋਣੇ ਨੰਬਰਸ ਨਹੀਂ ਦੇਖੇ ਤੇ ਮੈਂ ਹਾਜ਼ਰ ਹਾਂ ਹੁਣੇ ਤੁਹਾਨੂੰ ਨੰਬਰ ਦੇ ਰਿਹਾ ਔਰ ਉਹਦੇ ਉੱਤੇ ਫਿਰ ਅਨਾਲਿਸਿਸ ਵੀ ਦੇਵਾਂਗੇ ਕਿ ਕੀ ਕਿੱਥੇ ਖੜਾ ਹੈਗਾ ਮਾਮਲਾ ਕਦੋਂ ਖਤਮ ਹੋਏਗਾ ਇਹ ਵਾਇਰਸ ਸਾਰਾ ਅਨਾਲਿਸਿਸ ਵੀ ਪੇਸ਼ ਕਰ ਰਹੇ ਹਾਂ ਸੋ ਐਗਜੈਕਟ ਨੰਬਰਸ ਵੀ ਦੇਣ ਦੀ ਕੋਸ਼ਿਸ਼ ਕਰਾਂਗੇ ਜੋ ਸਰਕਾਰ ਨੇ ਜਾਰੀ ਕੀਤੇ ਨੇ ਗਵਰਨਮੈਂਟ ਨੇ ਜਾਰੀ ਕੀਤੇ ਨੇ ਕੈਨੇਡਾ ਦੀ ਫੈਡਰਲ ਸਰਕਾਰ ਨੇ ਨੰਬਰ ਜੋ ਜਾਰੀ ਕੀਤੇ ਨੇ ਕਿ ਕਿੱਥੇ ਮਾਮਲਾ ਖੜਾ ਹੈਗਾ ਉਹ ਸਾਰਾ ਕੁਝ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਹੁਣੇ ਮੈਂ ਤੁਹਾਡੇ ਨਾਲ ਕਰਨ ਜਾ ਰਿਹਾ ਇਸ ਤੋਂ ਇਲਾਵਾ ਜਿਸ ਤਰ੍ਹਾਂ ਸੁਵੀਨਾ ਜੀ ਤੁਸੀਂ ਕਹਿ ਰਹੇ ਸੀਗੇ ਕਿ ਜੀ ਕਈ ਕੁਝ ਚੰਗੀਆਂ ਚੀਜ਼ਾਂ ਵੀ ਅਸੀਂ ਜ਼ਰੂਰ ਜ਼ਿਕਰ ਕਰਦੇ ਰਹੀਏ ਮੈਨੂੰ ਮੈਂ ਬਾਰ ਬਾਰ ਇਹੀ ਹੁਣ ਕਹਾਂਗਾ ਕਿ ਮੈਨੂੰ ਲੱਗ ਰਿਹਾ ਹੈ ਕਿ ਕੋਵਿਡ ਵਾਇਰਸ ਦੀ ਇਸ ਲੜਾਈ ਦੇ ਵਿੱਚ ਅਸੀਂ ਵੈਂਸਡੇ ਤੇ ਪਹੁੰਚ ਗਏ ਹਾਂ ਸੋਮਵਾਰ ਨਿਕਲ ਗਿਆ ਮੰਗਲਵਾਰ ਨਿਕਲ ਗਿਆ ਮੰਡੇ ਇਜ਼ ਗੌਨ ਟਿਊਜ਼ਡੇ ਇਜ਼ ਗੌਨ ਐਂਡ ਆਈ ਥਿੰਕ ਵੀ ਆਰ ਐਟ ਵੈਂਸਡੇ ਰਾਈਟ ਨਾਓ ਹੋਪਫੁਲੀ ਵਿਲ ਬੀ ਸੂਨ ਹੈਡਿੰਗ ਟੁਵਰਡਸ ਥਰਸਡੇ ਔਰ ਫਿਰ ਫਰਾਈਡੇ ਔਰ ਫਿਰ ਵੀਕਐਂਡ ਆ ਜਾਏਗਾ ਇਹ ਲੜਾਈ ਨੂੰ ਅਸੀਂ ਜਿੱਤ ਲਵਾਂਗੇ ਸੋ ਅਪ੍ਰੈਲ ਔਰ ਮਈ ਦਾ ਮਹੀਨਾ ਮੈਨੂੰ ਲੱਗ ਰਿਹਾ ਥੋੜਾ ਜਿਹਾ ਟਫ ਹੋ ਸਕਦਾ ਅਜੇ ਅਸੀਂ ਪੀਕ ਨਹੀਂ ਕੀਤੇ ਹਾਂ ਅਸੀਂ ਪੀਕ ਕਰਾਂਗੇ ਅਜੇ ਸਭ ਤੋਂ ਜ਼ਿਆਦਾ ਜਿਹੜੀ ਮੁਸ਼ਕਿਲ ਦੀ ਘੜੀ ਹੈ ਥੋੜ੍ਹੀ ਜਿਹੀ ਆਏਗੀ ਲੇਕਿਨ ਮੈਨੂੰ ਲੱਗਦਾ ਕਿ ਮੁਸ਼ਕਿਲ ਦੀ ਘੜੀ ਹੁਣ ਸਾਹਮਣੇ ਆ ਜਾਏਗੀ ਐਂਡ ਮੈਨੂੰ ਇਸ ਤਰ੍ਹਾਂ ਵੀ ਲੱਗਦਾ ਹੈ ਕਿ ਅਸੀਂ ਹੁਣ ਥੋੜ੍ਹਾ ਜਿਹਾ ਪ੍ਰਿਪੇਅਰਡ ਵੀ ਹੋ ਗਏ ਹਾਂ ਮੈਂਟਲੀ ਪ੍ਰਿਪੇਅਰ ਹੋ ਗਏ ਹਾਂ ਅਸੀਂ ਮੈਂਟਲੀ ਵੀ ਪ੍ਰਿਪੇਅਰ ਹੋ ਗਏ ਕਿ ਯੈਸ ਅਸੀਂ ਹੁਣ ਕੁਝ ਦਿਨ ਘਰਾਂ 'ਚ ਵੀ ਰਹੇ ਹਾਂ ਅਸੀਂ ਅਨਫੋਰਚੁਨੇਟ ਪਾਰਟ ਜਿਹੜਾ ਅਸੀਂ ਦੇਖ ਵੀ ਰਹੇ ਹਾਂ ਕਿ ਕੇਸਿਸ ਵੀ ਹੋ ਰਹੇ ਨੇ ਵੀ ਆਰ ਲੂਜ਼ਿੰਗ ਸਮ ਪੀਪਲ ਕੁਝ ਲੋਕ ਸਾਡੇ ਕੋਲੋਂ ਛੁੱਟ ਰਹੇ ਨੇ ਦੈਟ ਸੋ ਜਿਸ ਤਰ੍ਹਾਂ ਅੱਜ ਡਾਕਟਰ ਥਰੇਸਾ ਟੈਮ ਨੇ ਕਿਹਾ ਕਿ ਜੀ ਅਸੀਂ ਹਰ ਡੈਥ ਨੂੰ ਤਾਂ ਨਹੀਂ ਪ੍ਰੀਵੈਂਟ ਕਰ ਸਕਦੇ ਪਰ ਬਹੁਤ ਸਾਰੀਆਂ ਜਾਨਾਂ ਬਚਾ ਸਕਦੇ ਹਾਂ ਸੋ ਉਹ ਕਹਿੰਦੇ ਠੀਕ ਹੈ ਡੈਥ ਤੇ ਹੋਣੀ ਐਸਾ ਤਾਂ ਨਹੀਂ ਇੱਕ ਨਹੀਂ ਹੋਣੀਆਂ ਓਨਟੈਰੀਓ 'ਚ ਇਕੱਲੇ ਦੇ ਵਿੱਚ 1350 ਲੋਕ ਇੱਕ ਹਰ ਸਾਲ ਫਲੂ ਦੇ ਵਿੱਚ ਉਹਨਾਂ ਦੀ ਡੈਥ ਹੁੰਦੀ ਹੈ ਸੋ ਹਰੇਕ ਨੂੰ ਤਾਂ ਨਹੀਂ ਬਚਾਇਆ ਜਾ ਸਕਦਾ ਆਈਡਲੀ ਸਪੀਕਿੰਗ ਤਾਂ ਹਰੇਕ ਨੂੰ ਬਚਾਇਆ ਜਾਣਾ ਚਾਹੀਦਾ ਲੇਕਿਨ ਐਸਾ ਨਹੀਂ ਹੋ ਸਕਦਾ ਉਹ ਕਹਿੰਦੇ ਸੋ ਲੇਕਿਨ ਅਸੀਂ ਬਹੁਤ ਬਹੁਤ ਕੁਛ ਕਰ ਸਕਦੇ ਹਾਂ ਕੀ ਕਰ ਸਕਦੇ ਹਾਂ ਉਹ ਵੀ ਅਸੀਂ ਜ਼ਰੂਰ ਹਾਈਲਾਈਟ ਕਰਨਾ ਚਾਹਾਂਗੇ ਜ਼ਮੀਨ ਅਸਮਾਨ ਦਾ ਕਹਿੰਦੇ ਫਰਕ ਪੈ ਸਕਦਾ ਬਹੁਤ ਵੱਡਾ ਫਰਕ ਪਾ ਸਕਦੇ ਹਾਂ ਅਸੀਂ ਕਿ ਜੇ ਅਸੀਂ ਸਹੀ ਕੰਟਰੋਲ ਕੀ ਕਰਾਂਗੇ ਸੋ ਬਹੁਤ ਇੰਪੋਰਟੈਂਟ ਤੁਹਾਨੂੰ ਅਸੀਂ ਡਿਫਰੈਂਸ ਅਸੀਂ ਦੱਸਣ ਦੀ ਕੋਸ਼ਿਸ਼ ਕਰ ਰਹੇ ਹੈਗੇ ਹਾਂ ਕਿ ਕੀ ਹੋ ਸਕਦਾ ਹੈ ਸੋ ਜੇ ਅਸੀਂ ਸਟਰੋਂਗਰ ਕੰਟਰੋਲ ਰੱਖਾਂਗੇ ਤੇ ਕਿੱਥੇ ਇੱਕ ਮਾਮਲਾ ਜਿਹੜਾ ਉਹ ਰੁਕ ਸਕਦਾ ਹੈ ਉਹਦੀ ਸਾਰੀ ਅਪਡੇਟ ਮੈਂ ਹੁਣੇ ਹੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੀ ਸਾਡੇ ਨਾਲ ਲਾਈਨ ਦੇ ਉੱਤੇ ਕਾਲਰ ਵੀ ਇੱਕ ਹੈਗੇ ਨੇ ਔਰ ਬੌਬੀ ਸਿੱਧੂ ਜੀ ਵੀ ਨਾਲ ਜੁੜ ਗਏ ਨੇ ਕਾਲਰ ਨੂੰ ਵੀ ਲੈਂਦੇ ਹਾਂ ਬੌਬੀ ਸਿੱਧੂ ਜੀ ਨੂੰ ਮੈਂ ਲੈ ਰਿਹਾ ਔਰ ਨਾਲ ਸਾਡੇ ਸਪੌਂਸਰ ਜਿਹੜੇ ਨੇ ਉਹ ਵੀ ਅਸੀਂ ਔਨ ਦੀ ਏਅਰ ਕਰ ਰਹੇ ਹਾਂ ਹਾਂਜੀ ਤੁਸੀਂ ਔਨ ਦੀ ਏਅਰ ਹੋ ਜੀ ਤੁਸੀਂ ਔਨ ਦੀ ਏਅਰ ਗੱਲ ਕਰਨੀ ਹੈ ਜੀ ਕੁਛ ਹੈਲੋ
ਹੈਲੋ
ਹਾਂਜੀ ਤੁਸੀਂ ਔਨ ਦੀ ਏਅਰ ਹੋ ਜੀ ਤੁਸੀਂ ਔਨ ਦੀ ਏਅਰ ਗੱਲ ਕਰਨੀ ਆਫ ਦੀ ਏਅਰ
ਹਾਂਜੀ ਹਾਂਜੀ
ਹਾਂਜੀ ਕੀ ਕਹਿਣਾ ਚਾਹੋਗੇ ਜੀ ਵਾਈ ਮੀਡੀਆ ਗਰੁੱਪ ਨੂੰ ਤੁਹਾਡਾ ਸਵਾਗਤ ਹੈ
ਹਾਂਜੀ ਥੈਂਕ ਯੂ ਜਦਵੀਰ ਜੀ ਮੈਂ ਸਿਰਫ ਪੁੱਛਣਾ ਸੀਗਾ ਜਿਹੜੇ ਗਵਰਨਮੈਂਟ ਨੇ ਬੈਨੀਫਿਟਸ ਦੇਣੇ ਆ ਜੇ ਕਿਸੇ ਦੇ ਆਵਰਸ ਰਿਡਿਊਸ ਹੋਏ ਆ ਤੇ ਉਹ ਵੀ ਅਪਲਾਈ ਕਰ ਸਕਦੇ ਆ ਕਿ ਨਹੀਂ
ਜੇ ਤੁਹਾਡੇ ਆਵਰਸ ਰਿਡਿਊਸ ਹੋਏ ਨੇ ਪਰ ਜੇ ਤੁਹਾਨੂੰ ਇਨਕਮ ਚੱਲ ਰਹੀ ਹੈ ਫਿਰ ਤੁਸੀਂ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਤੁਹਾਡੀ ਇਨਕਮ ਐਬਸੋਲੂਟਲੀ ਜ਼ੀਰੋ ਹੋਣੀ ਚਾਹੀਦੀ ਹੈ ਆਵਰਸ ਰਿਡਿਊਸ ਹੋਣ ਦੇ ਨਾਲ ਕੋਈ ਤੁਹਾਨੂੰ ਕੋਈ ਫਾਇਦਾ ਨਹੀਂ ਮਿਲੇਗਾ ਬੈਨੀਫਿਟ ਜਿਹੜੇ ਮਿਲ ਰਹੇ ਨੇ ਉਹਨਾਂ ਦੇ ਬਾਰੇ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਔਰ ਫਿਰ ਅਸੀਂ ਤੁਹਾਨੂੰ ਅੱਜ ਕੈਨੇਡਾ ਦੀਆਂ ਜਿਹੜੀਆਂ ਪ੍ਰੋਜੈਕਸ਼ਨਸ ਨੇ ਉਹ ਵੀ ਦੱਸਾਂਗੇ ਔਰ ਨਾਲ ਮੈਂ ਡਿਸਕਸ਼ਨ ਦੇ ਵਿੱਚ ਬੌਬੀ ਸਿੱਧੂ ਜੀ ਨੂੰ ਵੀ ਸ਼ਾਮਿਲ ਕਰਾਂਗਾ ਅਵਨੀਸ਼ ਅਗਰਵਾਲ ਜੀ CPA CA ਨੇ ਔਰ ਇੰਡੀਆ ਤੋਂ ਵੀ ਇਹਨਾਂ ਨੇ ਕੋਰਸਿਸ ਕੀਤੇ ਨੇ ਇੱਥੋਂ ਵੀ ਨੇ ਮੈਂ ਕੁਛ ਵੀ ਇਹਨਾਂ ਬਾਰੇ ਕਹਾਂਗਾ ਤੇ ਫਿਰ ਉਹ ਥੋੜ੍ਹਾ ਜਿਹਾ ਬਾਇਸ ਵੀ ਲੱਗਿਆ ਬਿਕੋਜ਼ ਆਈ ਹੈਵ ਵੈਰੀ ਹਾਈ ਰਿਸਪੈਕਟ ਫੋਰ ਹਿਮ ਸਾਡੇ ਬੜੇ ਭਰਾ ਨੇ ਔਰ ਮੈਂ ਤਾਂ ਇਹੀ ਕਹਿ ਸਕਦਾ ਹਾਂ ਕਿ ਜਦੋਂ ਵੀ ਮੈਂ ਇਹਨਾਂ ਨੂੰ ਮਿਲਦਾ ਹੈ ਆਈ ਐਮ ਅਮੇਜ਼ਡ ਬਾਈ ਹਿਸ ਆਰਗਨਾਈਜ਼ਿੰਗ ਸਕਿੱਲਸ ਅਮੇਜ਼ਿੰਗ ਮੈਂ ਇਹ ਗੱਲ ਕੋਈ ਵੱਡੀ ਗੱਲ ਨਹੀਂ ਕਹਿਣ ਲੱਗਾ ਕੈਨੇਡਾ ਦੇ ਵਿੱਚ ਜੇ ਮੈਨੂੰ ਇਹ ਕਹਿਣਾ ਹੋਏ ਕਿ ਜੀ ਤੁਸੀਂ ਕਿਹਨੂੰ ਦੇਖਿਆ ਕਿ ਨੰਬਰ ਵਨ ਇੱਕ ਮੈਂ ਕਹਿੰਦਾ ਨਾ ਜੀ ਵਨ ਆਫ ਦਾ ਬੈਸਟ ਕਹਿੰਦਾ ਹੁੰਦਾ ਕਈਆਂ ਲਈ ਬਟ ਇੱਕ ਮੈਂ ਕਹਿੰਦਾ ਹੁੰਦਾ ਕਿ ਜੀ ਨੰਬਰ ਵਨ ਸੋ ਵੈਲ ਆਰਗਨਾਈਜ਼ ਇਹਨਾਂ ਤੋਂ ਜ਼ਿਆਦਾ ਮੈਂ ਆਰਗਨਾਈਜ਼ ਬੰਦਾ ਨਹੀਂ ਕੋਈ ਦੇਖਿਆ ਆਈ ਹੈਵ ਨੈਵਰ ਸੀਨ ਐਨੀਬਡੀ ਮੋਰ ਆਰਗਨਾਈਜ਼ਡ ਦੈਨ ਅਵਨੀਸ਼ ਅਗਰਵਾਲ ਸਾਹਿਬ ਇਨ ਮਾਈ ਲਾਈਫ ਸੋ ਅਵਨੀਸ਼ ਅਗਰਵਾਲ ਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ
ਜਸਵੀਰ ਜੀ ਤੁਸੀਂ ਬਹੁਤ ਵੱਡੀ ਗੱਲ ਕਹਿਤੀ ਥੈਂਕ ਯੂ ਸੋ ਮਚ ਜਿਹੜਾ ਮਤਲਬ ਤੁਹਾਡੇ ਹੀ ਹੈ ਆਪਣੇ ਭਰਾਵਾਂ ਦਾ ਪਿਆਰ ਹੀ ਰਿਫਲੈਕਟ ਹੁੰਦਾ ਬਾਕੀ ਤਾਂ ਆਪਣਾ ਸਹੀ ਥੈਂਕ ਯੂ ਸੋ ਮਚ ਔਰ ਸਾਰੇ ਸੁਣਨੇ ਵਾਲੇ ਸਾਰਿਆਂ ਨੂੰ ਮੇਰੀ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਤਾਂ
नमस्कार जी, सत श्री अकाल। और मैं आई मीन इट सर, मैं वाकई ही, क्योंकि मैं तो देखो तुहानू ऑफिस भी देखा है और मैं मोस्ट इंपोर्टेंटली ऑफिस नालों घर दे विच भी देखा है। मतलब कि जो तुहाडी ऑर्गेनाइजेशनल स्किल्स ने वो कमाल दी हैगी ने, और एक अकाउंटेंट वास्ते वो बड़ा जरूरी है। जब तुहाडा प्रोफेशन अकाउंट्स का हो, पैसे का मामला होवे, उहदे विच ऑर्गेनाइजेशन स्किल्स बहुत मुश्किल होंदियां ने। स्मॉल बिजनेसिस कोल तां होर भी मुश्किल होंदी है, क्योंकि सारा दिन साडा दौड़ भज निकल जांदा है ते साडे कोल वी आर ऑलवेज शॉर्ट स्टाफ्ड, साडे कोल नहीं होंदी इन्नी मैन पावर। सो जे तुसीं अवनीश अग्रवाल जी कोल अपना अकाउंट खोल दिंदे हो, इन्हां कोल लै जांदे हो, ते समझ लो फिर तुसीं अपने आप इन्हां ने तुहानूं ऑर्गेनाइज कर देना है। और अवनीश जी, अजकल ते तुहाडी होर भी जरूरत बहुत ज्यादा हो गई है, स्पैशली हर कोई तुहाडे सामने भैन जी भी पुछ रहे सी मैनूं रात 7 बजे 8 बजे 10 बजे तक, एंड मोस्ट वेलकम। मैं इन्नी मना नहीं करना चाह रहा, जदों मर्जी तुसीं कॉल खोल लो, कॉल कर लो, साडा इनक्वायरी काउंटर खुला है। लेकिन एक्सपर्ट जिहड़े माहिर ने, और मैं इत्थे भी जरूर जिक्र कर दवां कि मैनूं इह भी बड़ी कंप्लेंट आ रही है जी, असीं मॉर्गेज लई फोन कर रहे हैं, साडा मॉर्गेज वाला बंदा नहीं चुक रहा जी। वो बाद चो पता लग गया जी मॉर्गेज वाला बंदा तो हुण 2 महीने कहिंदा छुट्टियां करो, आराम दे नाल मौजा करो, पैसे बथेरे बनाए हुए ने। सो यह मौका मैं प्रोफेशनल से रिक्वेस्ट करांगा कि ठीक है, तुसीं रियल स्टेट च, मॉर्गेज च, अकाउंटिंग च बहुत पैसे बनाए ने, तुसीं हुण मौजा कर रहे हो, घर बैठे हो आराम नाल, लेकिन जिन्हां लोगों के सिर ते पैसे बनाए ने उन्होंने लोगों को सर्विस देने का भी यही मौका है। वो इस वे ट्रबल च ने, अपने अकाउंटेंट्स को लोग फोन कर रहे हैं कि हाँ जी जनाब दसो कि सानू पैसे मिल सकते हैं, नहीं मिल सकते, साढ़े आवर्स बढ़ गए हैं, घट गए हैं, जॉब चल गई है, बच्चा स्टूडेंट है, घर च पेरेंट्स ने, की है की है। तो जिहड़े ते अकाउंटेंट दस रहे ने बहुत चंगा काम कर रहे हैं, कम्यूनिटी सर्विस भी है इस वेले। तो जिहड़े अकाउंटेंट इस वेले फोन नहीं चक रहे, मैं उन्होंने एक गल जरूर कही है, मैं कहा भैन जी तुसी आप भाई साहब तुसी मेरे तो जरूर पूछ लो, पर एक गल मैं तुहानू पूछना चाहना है कि तुहाडा अकाउंटेंट इस समय जे फोन नहीं चक रहा तो तुसी कितनी समझदारी की उस अकाउंटेंट नूं रखण लई। ਕੀ ਸੰਬੜੀ ਜਿਹੜਾ ਤੁਹਾਡੇ ਇਸ ਮੌਕੇ ਤੇ, ਤਾਂ ਉਹਨਾਂ ਨੂੰ ਖੁਦ ਫੋਨ ਆਉਣਾ ਚਾਹੀਦਾ ਸੀ ਤੁਹਾਨੂੰ ਕਿ ਜੀ ਹਾਂਜੀ ਦੱਸੋ ਜੀ ਕੋਈ ਸਵਾਲ ਤਾਂ ਨਹੀਂ ਹੈ ਤੁਹਾਡਾ, ਤੇ ਤੁਸੀਂ ਮੈਨੂੰ ਇਹ ਦੱਸ ਰਹੇ ਹੋ ਕਿ ਤੁਹਾਡਾ ਅਕਾਊਂਟੈਂਟ ਹੁਣ ਫੋਨ ਹੀ ਨਹੀਂ ਚੱਕ ਰਿਹਾ, ਉਹ ਕਹਿੰਦੇ ਜੀ ਦਫ਼ਤਰ ਬੰਦ ਹੈ, ਅਸੀਂ ਘਰ ਬੈਠੇ ਆਰਾਮ ਦੇ ਨਾਲ। ਹੁਣ ਇਹ 2 ਮਹੀਨੇ ਤਾਂ ਸਭ ਤੋਂ ਜ਼ਿਆਦਾ ਲੋੜ ਸੀਗੀ ਤੁਹਾਨੂੰ, ਇਹ 2 ਮਹੀਨੇ ਉਹ ਜੇ ਉਹ ਦਫ਼ਤਰ ਬੰਦ ਕਰਕੇ ਘਰ ਬੈਠਾ ਹੈ, ਘੱਟੋ ਘੱਟ ਫੋਨ ਤੇ ਦੇਵੇ ਸਾਰੀਆਂ। ਸਰ ਤੁਹਾਡੇ ਵੱਲੋਂ ਸਰਵਿਸ ਜਾ ਰਹੀਆਂ ਜੀ ਅਵਨੀਸ਼ ਅਗਰਵਾਲ ਜੀ ਸਾਰੀਆਂ
ਜੀ? ਯੁਧਵੀਰ ਜੀ, ਇਹ ਤੁਸੀਂ ਬਹੁਤ ਬਿਲਕੁਲ ਠੀਕ ਗੱਲ ਕਹੀ ਹੈਗੀ ਹੈ। ਹੁਣ ਜਿਹੜੇ ਅੱਜ ਦੀ ਡੇਟ ਵਿੱਚ ਹੈ, ਲਾਸਟ ਵੀਕ ਤੋਂ ਸਵੇਰੇ 9:30 ਮੈਂ ਆਪਣੇ ਹੋਮ ਆਫਿਸ ਆ ਜਾਂਦਾ, ਔਰ ਰਾਤੀ 7:30 ਤੋਂ ਪਹਿਲਾਂ ਹਿਲਦਾ ਨਹੀਂ। ਔਰ ਰਾਧਾ ਮਿਸਿਜ ਵੀ ਕਹਿੰਦੇ ਵੀ ਤੁਸੀਂ ਤਾਂ ਪਹਿਲੇ ਨਾਲੋਂ ਵੀ ਜ਼ਿਆਦਾ ਆਫਿਸ, ਤਾਂ ਫਿਰ ਕੁਛ ਆਵਰਸ ਹੁੰਦੇ ਸੀਗੇ ਜਾਂ ਕੁਛ ਤੁਸੀਂ ਫਿਰ ਵੀ ਜਲਦੀ ਆ ਜਾਂਦੇ ਸੀ, ਔਰ ਹੁਣ ਅੱਜ ਕੱਲ੍ਹ ਤੋਂ ਸਾਨੂੰ ਬਿਲਕੁਲ ਇੱਥੇ ਵਿਹਲ ਨਹੀਂ। ਕਾਫੀ ਕਾਲਸ ਵੀ ਆਉਂਦੀਆਂ ਤੁਹਾਡੇ ਆਪਣਾ ਪ੍ਰੋਗਰਾਮ ਦੇ ਜ਼ਰੀਏ ਵੀ, ਚਾਹੇ ਕਲਾਇੰਟਸ ਨਹੀਂ ਵੀ ਹੁੰਦੇ, ਤਾਂ ਕੋਸ਼ਿਸ਼ ਇਹੀ ਹੁੰਦੀ ਹੈ ਕਿ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਹੈ ਐਕਸਪਲੇਨ ਕੀਤਾ ਜਾਏ। ਮੇਨਲੀ ਐਲੀਜੀਬਿਲਟੀ ਲਈ ਪੁੱਛਦੇ ਜੀ, ਸਾਡੀ ਇਹ ਸਿਚੁਏਸ਼ਨ ਹੈ ਤਾਂ ਅਸੀਂ ਐਲੀਜੀਬਲ ਹੈ ਕਿ ਨਹੀਂ ਹੈ, ਤਾਂ ਬੇਸਡ ਔਨ ਦਾ ਮੈਰਿਟਸ ਆਫ ਦਾ ਕੇਸ ਉਹਨਾਂ ਨੂੰ ਐਡਵਾਈਜ਼ ਕਰ ਦੇਈਦਾ ਹੈਗਾ, ਜਿੰਨੀ ਕੁ ਇਨਫੋਰਮੇਸ਼ਨ ਉਹਨਾਂ ਕੋਲ ਹੁੰਦੀ ਹੈਗੀ ਆ ਉਹ ਦੇ ਸਕਦੇ ਹੈਗੇ। ਔਰ ਬਹੁਤ ਵਾਰੀ ਦੇਖਿਆ ਉਹਨਾਂ ਕੋਲੋਂ ਪੂਰੀ ਇਨਫੋਰਮੇਸ਼ਨ, ਉਹ ਕਹਿੰਦੇ ਸਾਡੇ ਕੋਲ ਅਕਾਊਂਟੈਂਟ ਕੋਲ ਹੈ ਜੀ, ਸਾਡੇ ਕੋਲ ਪਿਛਲਾ ਪੂਰਾ ਕੋਈ ਰੈਕਰਡ ਹੈ ਨਹੀਂ, ਕੁਛ ਨਹੀਂ, ਔਰ ਉਹ ਚੁੱਕ ਨਹੀਂ ਰਹੇ ਆ, ਸਾਨੂੰ ਕਾਪੀ ਨਹੀਂ, ਸਾਡੇ ਕੋਲ ਕੋਈ ਡਾਕੂਮੈਂਟ ਨਹੀਂ ਹੈਗਾ। ਤਾਂ ਇਨ ਦੀ ਲਾਈਟ ਆਫ ਵਟ ਐਵਰ ਇਨਫੋਰਮੇਸ਼ਨ ਦੇ ਗਿਵ, ਤਾਂ ਜੋ ਬੈਸਟ ਐਡਵਾਈਸ ਹੁੰਦੀ ਆ ਉਹ ਜ਼ਰੂਰ ਅਸੀਂ ਦਿੰਦੇ ਹੈਗੇ, ਚਾਹੇ ਉਹ ਸਾਡੇ ਕਲਾਇੰਟ ਹੈ ਜਾਂ ਨਹੀਂ ਹੈ। ਔਰ ਫਿਰ ਵੀ ਕਿਸੇ ਨੂੰ ਕੋਈ ਇਨਫੋਰਮੇਸ਼ਨ ਦੁਬਾਰਾ ਚਾਹੀਦੀ ਹੋਏ, ਕਲੈਰੀਫਿਕੇਸ਼ਨ ਚਾਹੀਦੀ ਹੋਏ, ਸੈਕਿੰਡ ਓਪੀਨੀਅਨ ਚਾਹੀਦੀ ਹੋਏ, ਰਿਗਾਰਡਲੈਸ ਕਿ ਉਹ ਕਲਾਇੰਟ ਹੈ ਕਿ ਨਹੀਂ ਹੈ, ਇਸ ਤੋਂ ਕਦੇ ਦੇਖਣ ਦਾ ਨਹੀਂ ਟਾਈਮ, ਈਵਨ ਇਸ ਤਾਂ ਵੈਸੇ ਵੀ ਨਹੀਂ ਕਦੀ ਕੇਅਰ ਕਰੀ ਦੀ। ਤਾਂ ਮੇਰਾ ਨੰਬਰ ਹੈਗਾ ਜੀ 6475002296। ਔਰ ਜਿੱਥੇ ਤੱਕ ਆਪਣੇ ਸਾਡੇ ਕਲਾਇੰਟਸ ਦਾ ਸਵਾਲ ਹੈਗਾ, ਤਾਂ ਜਿੱਦਾਂ ਤੁਸੀਂ ਕਿਹਾ ਅਵੇਲੇਬਿਲਟੀ ਦੀ ਹੀ ਨਹੀਂ ਗੱਲ, ਮੈਂ ਖੁਦ ਆਪਣੇ ਕਲਾਇੰਟਸ ਦੀ ਫਾਈਲਾਂ ਦੇਖ ਕੇ ਜਿਹੜੇ ਜਿਹੜੇ ਐਲੀਜੀਬਲ ਹੈਗੇ ਉਹਨਾਂ ਦੇ ਮੈਂਬਰਸ, ਉਹਨਾਂ ਨੂੰ ਖੁਦ ਮੈਂ ਫੋਨ ਕਰਦਾ, ਟੈਕਸਟ ਮੈਂ ਤੁਹਾਨੂੰ ਦਿਖਾ ਦਿੰਦਾ, ਉਹ 'ਚ ਲਿਖਿਆ ਦਾ ਵੀ ਇਸ ਹੈਜ਼ ਸ਼ੀ ਅਪਲਾਈਡ ਫੋਰ ਦਿਸ ਬੈਨੀਫਿਟ, ਜਾਂ ਉਹਨਾਂ ਨੇ ਅਪਲਾਈ ਕਰਤਾ ਕਿ ਨਹੀਂ, ਜਾਂ ਕਾਲ ਕਰ ਕਰਕੇ ਵੀ ਪੁੱਛੀਦਾ ਹੈਗਾ ਬਈ ਕੋਈ ਤੁਹਾਨੂੰ ਇਨਫੋਰਮੇਸ਼ਨ, ਬਈ ਕੋਈ ਕਾਪੀ ਚਾਹੀਦੀ ਹੋਏ ਕੋਈ। ਕਈ ਵਾਰੀ ਅੱਜ ਕੱਲ੍ਹ ਕੀ ਹੋ ਰਿਹਾ ਹੈ ਕਿ ਜਦੋਂ CRA ਲਈ ਉਹ ਅਪਲਾਈ ਕਰਦੇ ਨੇ ਰਜਿਸਟਰ ਕਰਨ ਲਈ, ਤਾਂ ਕਈ ਵਾਰੀ ਕੋਈ ਆਈਡੈਂਟੀ ਚੈੱਕ ਕਰਨ ਲਈ ਉਹ ਕੋਈ ਲਾਈਨ ਨੰਬਰ ਦਾ ਫਿਗਰ ਪੁੱਛ ਲੈਂਦੇ ਪਿਛਲੀ ਟੈਕਸ ਰਿਟਰਨ ਦਾ, ਤਾਂ ਕਈ ਵਾਰੀ ਉਹਨਾਂ ਕੋਲ ਉਹ ਨਹੀਂ ਹੁੰਦਾ। ਤਾਂ ਜਦੋਂ ਹੀ ਕੋਈ ਫੋਨ ਆਉਂਦਾ ਹੈਗਾ ਇਸ ਚੀਜ਼ ਲਈ, ਕਿਉਂਕਿ ਉਹਨਾਂ ਨੇ ਲੌਗਇਨ ਕੀਤਾ ਹੁੰਦਾ, ਤਾਂ ਉਸੇ ਵਕਤ ਹੀ ਉਹਨਾਂ ਦੀ ਰਿਟਰਨ ਖੋਲ ਕੇ ਕੋਈ ਲਾਈਨ ਨੰਬਰ ਦਾ ਕੋਈ ਇਨਫੋਰਮੇਸ਼ਨ ਉਹਦੇ ਬਾਰੇ ਚਾਹੀਦੀ ਹੈਗੀ, ਤਾਂ ਉਹਨਾਂ ਨੂੰ ਅਸੀਂ ਉਸੇ ਵਕਤ ਪ੍ਰੋਵਾਈਡ ਕਰਦੇ ਹੈਗੇ ਹਾਂ, ਤਾਂ ਕਿ ਉਹਨਾਂ ਦਾ ਜਿਹੜਾ ਵੀ ਕੰਮ ਹੈ ਜਲਦੀ ਤੋਂ ਜਲਦੀ ਅਪਲਾਈ ਹੋਵੇ, ਔਰ ਇਸ ਮੁਸ਼ਕਿਲ ਦੀ ਘੜੀ ਵਿੱਚ ਜਿਹੜਾ ਹੈ ਐਟਲੀਸਟ ਫਾਈਨੈਂਸ਼ੀਅਲੀ ਨਾ ਕਿਸੇ ਨੂੰ ਪ੍ਰੋਬਲਮ ਆਏ। ਔਰ ਇਹ ਵੀ ਮੈਂ ਦੱਸਣਾ ਚਾਹੁੰਦਾ ਸੀਗਾ ਕਿ ਜਿਨ੍ਹਾਂ ਨੇ ਵੀ ਅਪਲਾਈ ਕੀਤਾ ਹੈਗਾ ਮੰਡੇ ਤੋਂ ਜਿੱਦਾਂ ਸ਼ੁਰੂ ਹੋਇਆ CERB ਵਾਲਾ ਪ੍ਰੋਗਰਾਮ, ਉਹਨਾਂ ਦੇ ਕੱਲ੍ਹ ਤੋਂ ਪੈਸੇ ਆਉਣੇ ਸ਼ੁਰੂ ਵੀ ਹੋ ਗਏ ਹੈਗੇ, ਕੱਲ੍ਹ ਉਹਨਾਂ ਦੇ ਅਕਾਊਂਟ 'ਚ ਮੰਡੇ ਨੂੰ ਜਿਹਨਾਂ ਨੇ ਅਪਲਾਈ ਕੀਤਾ ਕੱਲ੍ਹ ਉਹਨਾਂ ਦੇ ਅਕਾਊਂਟ 'ਚ ਕ੍ਰੈਡਿਟ ਹੋ ਚੁੱਕੇ ਹੈਗੇ ਆ। ਔਰ ਜਿੱਦਾਂ ਉਹਨਾਂ ਨੇ ਕਿਹਾ ਸੀ ਕਿ ਡੇਟ ਆਫ ਬਰਥ ਦੇ ਹਿਸਾਬ ਨਾਲ ਇਹ ਡੇਜ਼ ਹੈਗੇ ਹੈ, ਅਗਰ ਤੁਹਾਨੂੰ ਕਾਲ ਮਿਲ ਜਾਂਦੀ ਹੈ ਜਾਂ ਲੌਗਇਨ ਤੁਸੀਂ ਕਰ ਸਕਦੇ ਹੋ ਤਾਂ ਉਹ ਦੇ ਆਰ ਨੋਟ ਕਾਇੰਡ ਆਫ ਰਿਜੈਕਟਿੰਗ ਐਨੀਥਿੰਗ ਜੋ ਕਿ ਉਸ ਦਿਨ ਦੇ ਲਈ ਐਲੀਜੀਬਲ ਨਹੀਂ ਹੈਗਾ, ਤਾਂ ਤੁਸੀਂ ਟਰਾਈ ਕਰ ਸਕਦੇ ਹੋ ਜੇ ਤੁਹਾਡਾ ਡੇ ਬਰਥਡੇ ਦੇ ਹਿਸਾਬ ਨਾਲ ਜੇ ਬੁੱਧਵਾਰ ਦਾ ਅਪਲਾਈ ਕਰਨ ਦਾ ਬਣਦਾ ਸੀਗਾ, ਅਗਰ ਤੁਸੀਂ ਮੰਡੇ ਨੂੰ ਵੀ ਕਰਤਾ ਤਾਂ ਵੀ ਉਹ ਐਕਸੈਪਟ ਕਰ ਰਹੇ ਹੈਗੇ। ਲੇਕਿਨ ਇੱਕੋ ਗੁਜ਼ਾਰਿਸ਼ ਹੈ ਇਹਦੇ 'ਚ ਜਿਹੜੇ ਐਲੀਜੀਬਲ ਹੈ ਉਹੀ ਓ ਕਰਨ, ਕਿਉਂਕਿ ਉਹਨਾਂ ਨੇ ਕਲੀਅਰਲੀ ਇੱਕ ਇੱਕ ਚੀਜ਼ ਨੂੰ ਸਰਟੀਫਾਈ ਕਰਨ ਲਈ ਕਿਹਾ ਦਾ ਹੈਗਾ ਵੀ ਇਹ ਸਾਨੂੰ ਡਿਕਲੇਅਰ ਕਰੋ, ਔਰ ਅਗਰ ਕੋਈ ਫਾਲਸ ਇਨਫੋਰਮੇਸ਼ਨ ਹੋਏਗੀ ਸੋ ਦੈਟ ਵਿਲ ਬੀ ਟ੍ਰੀਟਿਡ ਐਜ਼ ਅ ਕ੍ਰਿਮੀਨਲ ਓਫੈਂਸ ਵਿਚ ਕੈਨ ਬੀ ਸੀਰੀਅਸ, ਵਿਚ ਕੈਨ ਹੈਵ ਸੀਰੀਅਸ ਇੰਪਲੀਕੇਸ਼ਨ। ਤਾਂ ਕਰਕੇ ਉੱਥੇ ਇੱਕ ਇੱਕ ਨੂੰ ਉੱਥੇ ਜਿਹੜੇ ਜੋ ਸਰਟੀਫਾਈ ਕਰ ਰਹੇ ਹੋ ਤੁਸੀਂ ਪੜ੍ਹ ਲਓ। ਕੀ ਹੋ ਰਿਹਾ ਕਿ ਕਈ ਵਾਰੀ ਉਹ ਬੰਦਾ, ਪਹਿਲੀ ਚੀਜ਼ ਹੈ ਕਿ ਆਈ ਰਿਜ਼ਾਈਡ ਇਨ ਕੈਨੇਡਾ, ਕਈ ਵਾਰੀ ਉਹ ਬੰਦਾ ਕੈਨੇਡਾ 'ਚ ਹੁੰਦਾ ਹੀ ਨਹੀਂ, ਉਹ ਚਲੋ ਜੀ ਅਪਲਾਈ ਕਰ ਦਿਉ, ਲਾਸਟ ਈਅਰ ਟੈਕਸ ਤਾਂ ਭਰਿਆ ਸੀ ਇੱਦਾਂ। ਤਾਂ ਮਤਲਬ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਬਾਅਦ ਵਿੱਚ ਇਹਨਾਂ ਕੋਲ ਸਾਰਾ ਰੈਕਰਡ ਹੈਗਾ ਕਿਹੜਾ ਬੰਦਾ ਆਊਟ ਆਫ ਕੰਟਰੀ ਹੈ, ਕਿਹੜਾ ਕਦੋਂ ਆ ਰਿਹਾ ਹੈਗਾ। ਤਾਂ ਉਹ ਜਦੋਂ ਫਿਰ ਚੀਜ਼ਾਂ ਖੁੱਲਣ ਪਿਆ ਉਸ ਤੋਂ ਬਾਅਦ ਤਾਂ ਇਟ ਕੈਨ ਲੈਂਡ ਯੂ ਇਨ ਬਿਗ ਟ੍ਰਬਲ। ਤਾਂ ਕੋਈ ਵੀ ਕਲੈਰੀਫਿਕੇਸ਼ਨ ਕਰਨੇ ਹੋਏ ਮੈਨੂੰ ਕਾਲ ਕਰ ਸਕਦੇ ਹੈਗੇ। ਅਗੇਨ ਮੇਰਾ ਨੰਬਰ 647 ਹੈ, 647-500-2296। ਜੀ ਯੋਗੀ ਜੀ
ਬਿਲਕੁਲ ਜੀ, ਔਰ ਮੈਂ ਪਹਿਲਾਂ ਤੁਹਾਡੀ ਜਿਹੜੀ ਤੁਸੀਂ ਆਖਰੀ ਗੱਲ ਕਹੀ ਹੈ ਪਹਿਲਾਂ ਉਹਨੂੰ ਮੈਂ ਵੀ ਦੁਹਰਾ ਦਿਆਂ ਕਿ ਦੇਖੋ ਕੱਲ ਨੂੰ ਕ੍ਰਿਮੀਨਲ ਓਫੈਂਸਿਸ ਨੇ, ਇਹਦੇ ਵਿੱਚੋਂ ਕਈ 5 ਸਾਲ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ। ਸੋ ਨਾਲੇ ਕ੍ਰਿਮੀਨਲ ਓਫੈਂਸ ਤੁਸੀਂ ਪਾ ਲੈਣਾ ਆਪਣੇ 'ਤੇ, ਨਾਲੇ ਪੈਨਲਟੀਜ਼ ਪੈਣਗੀਆਂ, ਨਾਲੇ ਬਦਨਾਮੀ ਹੋਏਗੀ ਅਤੇ ਨਾਲੇ ਜੇਲ੍ਹ ਵੀ ਹੋ ਸਕਦੀ ਹੈ। ਸੋ ਬਹੁਤ ਧਿਆਨ ਦੇ ਨਾਲ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਇਹ ਬੈਨੀਫਿਟ, ਉਹਨਾਂ ਲਈ ਇਹ ਬੈਨੀਫਿਟ ਸਰਕਾਰ ਐਲਾਨ ਕਰ ਰਹੀ ਹੈ। ਸੋ ਪਲੀਜ਼ ਇਹਦੇ ਲਈ ਜੇ ਤੁਸੀਂ ਐਲੀਜੀਬਲ ਹੈਗੇ ਹੋ ਆਪਣੇ ਅਕਾਊਂਟੈਂਟ ਦੇ ਸਲਾਹ ਦੇ ਨਾਲ, ਕੱਲ੍ਹ ਨੂੰ ਇਹ ਕਿਸੇ ਨੇ ਨਹੀਂ ਸੁਣਨਾ ਕਿ ਜੀ ਮੈਨੂੰ ਪਤਾ ਨਹੀਂ ਸੀ, ਉਹ ਪਤਾ ਨਹੀਂ ਵਾਲਾ ਤਾਂ ਕਨਸੈਪਟ ਹੀ ਅਸੀਂ ਖਤਮ ਕਰ ਦਿੱਤਾ ਨਾ, ਪਤਾ ਨਹੀਂ ਸੀਗਾ ਤੇ ਪਤਾ ਕਿੱਥੇ ਲੱਗੇਗਾ। ਇਹ ਦੋ ਸਵਾਲਾਂ ਦਾ ਜਵਾਬ ਅਸੀਂ ਇੱਕ ਮਿੰਟ 'ਚ ਦਿੱਤਾ। ਜੇ ਕੋਈ ਇਹ ਕਹਿ ਦਿੰਦਾ ਜੀ ਮੈਨੂੰ ਪਤਾ ਨਹੀਂ ਸੀਗਾ ਤੇ ਪਤਾ ਕਿੱਥੇ ਲੱਗੇਗਾ, ਪਤਾ ਨਹੀਂ ਸੀ ਤੇ ਚੈਨਲ ਵਾਈ ਨਹੀਂ ਸੀ ਦੇਖ ਰਹੇ ਲਗਾਤਾਰ ਤੇ ਦੱਸ ਰਹੇ ਸੀ ਉੱਥੇ ਚੈਨਲ ਵਾਈ ਤੇ ਪਤਾ ਕਿੱਥੇ ਲੱਗੇਗਾ, ਉਹ ਵੀ ਚੈਨਲ ਵਾਈ ਤੇ ਪਤਾ ਲੱਗੇਗਾ। ਘਰ ਦੇ ਵਿੱਚ ਚੈਨਲ ਵਾਈ ਲਗਾ ਕੇ ਰੱਖੋ ਤੇ ਫਿਰ ਦੋਨੋਂ ਸਵਾਲ, ਇਹ ਦੋਨੋਂ ਗੱਲਾਂ ਕਦੇ ਨਹੀਂ ਗਹਿਣੀਆਂ। ਪਤਾ ਨਹੀਂ ਸੀਗਾ ਤਾਂ ਪਤਾ ਕਿੱਥੇ ਲੱਗੇਗਾ, ਮੈਨੂੰ ਪਤਾ ਹੀ ਨਹੀਂ ਸੀ 5 ਸਾਲ ਦੀ ਜੇਲ੍ਹ ਵੀ ਹੋ ਸਕਦੀ ਹੈ ਕ੍ਰਿਮੀਨਲ ਹੈ, ਤੇ ਪਤਾ ਨਹੀਂ ਸੀ ਤੇ ਕਿਉਂਕਿ ਚੈਨਲ ਵਾਈ ਲਗਾ ਕੇ ਰੱਖਦੇ ਆਪੇ ਪਤਾ ਲੱਗ ਜਾਣਾ ਸੀ, ਤੇ ਪਤਾ ਕਿੱਥੇ ਲੱਗੇਗਾ ਕੀ ਹੋਣਾ ਉਹ ਵੀ ਚੈਨਲ ਵਾਈ ਲਗਾ ਕੇ ਰੱਖੋ। ਹੁਣ ਇਹਦਾ ਤੇ ਇਹ ਤੇ ਬਹਾਨੇ ਦੋਨੋਂ ਖਤਮ ਕਰ ਦਿੱਤੇ ਸੀ ਕਿ ਪਤਾ ਨਹੀਂ ਸੀ ਜੀ ਤੇ ਪਤਾ ਕਿੱਥੇ ਲੱਗੇਗਾ। ਉਹ ਦੋਨੋਂ ਚੈਨਲ ਵਾਈ ਤੇ ਪੰਜਾਬੀ, ਹਿੰਦੀ, ਉਰਦੂ ਚ ਐਨ ਐਕਸਪਲੇਨ ਕਰ ਰਹੇ ਆ, ਰੋਜ਼ 9 ਘੰਟੇ ਲਾਈਵ ਚੱਲ ਰਿਹਾ। ਸੋ ਰੋਜ਼ 9 ਘੰਟੇ ਚੈਨਲ ਵਾਈ ਲਾਈਵ ਹੈ। ਸੋ 10 ਵਜੇ ਤੋਂ ਲੈ ਕੇ 3 ਵਜੇ ਤੱਕ ਚੈਨਲ ਵਾਈ ਜਿਹੜਾ ਮਰਜ਼ੀ ਸਵਾਲ ਪੁੱਛੋ, ਪੰਜਾਬੀ 'ਚ ਪੁੱਛੋ, ਹਿੰਦੀ 'ਚ ਪੁੱਛੋ, ਉਰਦੂ 'ਚ ਪੁੱਛੋ, ਅੰਗਰੇਜ਼ੀ 'ਚ ਪੁੱਛੋ, ਔਰ ਸ਼ਾਮ ਨੂੰ ਅੱਜ ਅਸੀਂ ਫਿਰ ਚੈਨਲ ਵਾਈ ਤੇ ਹਾਜ਼ਰ ਹੋ ਜਾਣਾ ਲਾਈਵ ਸ਼ਾਮ 7:30 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ। ਸੋ 7 ਤੋਂ 10 3 ਘੰਟੇ ਫਿਰ ਲਗਾ ਕੇ ਰੱਖੋ ਚੈਨਲ ਵਾਈ, ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਏਗਾ। ਸੋ ਸਵੇਰੇ 5 ਘੰਟੇ ਤੇ ਸ਼ਾਮ ਨੂੰ 3 ਘੰਟੇ, ਸੋ ਤੁਸੀਂ ਰੋਜ਼ 8-9 ਘੰਟੇ ਲਾਈਵ ਸਾਰਾ ਕੁਝ ਦੱਸ ਰਹੇ ਆ। ਸੋ ਇਹਦੀ ਤੁਸੀਂ ਜਾਣਕਾਰੀ ਲੈਣੀ ਆ। ਔਰ ਅਵਨੀਸ਼ ਅਗਰਵਾਲ ਜੀ ਨੂੰ ਕੋਈ ਤੁਹਾਡਾ ਸਵਾਲ ਹੈ, ਔਰ ਜਿੱਦਾਂ ਹੁਣੇ ਕਹਿ ਕੇ ਹਟੇ ਨੇ ਕਿ ਚਾਹੇ ਤੁਸੀਂ ਇਹਨਾਂ ਦੇ ਕਲਾਇੰਟ ਹੈਗੇ ਉਹ ਨਹੀਂ ਹੈਗੇ, ਟਾਈਮ ਹੀ ਨਹੀਂ, ਉਹ ਕਹਿੰਦੇ ਸੋਚਣ ਦਾ, ਬੜੀ ਵਧੀਆ ਉਹਨਾਂ ਨੇ ਗੱਲ ਕੀਤੀ ਕਿ ਇਹ ਟਾਈਮ ਉਹ ਨਹੀਂ ਸੋਚਣ ਦਾ ਕਿ ਕਿਹਨਾਂ ਨੇ ਉਹਨੂੰ ਬਿਜ਼ਨਸ ਦਿੱਤਾ ਹੈ, ਨਹੀਂ ਦਿੱਤਾ। ਫੀਲ ਫਰੀ ਆਸਕ ਏ ਮੈਨੀ ਕੁਐਸਚਨ, ਔਰ ਮੈਂ ਇੱਕ ਗੱਲ ਕਹਿ ਸਕਦਾ ਹੈ ਕਿ ਆਈ ਕੈਨ ਵਾਊਚ ਫੋਰ ਹਿਮ ਕਿ ਤੁਹਾਨੂੰ ਵਧੀਆ ਸਲਾਹ ਦੇਣਗੇ ਔਰ ਸਹੀ ਸਲਾਹ ਜਿਹੜੀ ਉਹ ਤੁਹਾਨੂੰ ਮਿਲੇਗੀ। ਅਵਨੀਸ਼ ਜੀ ਫੋਨ ਨੰਬਰ ਇੱਕ ਵਾਰੀ ਫੇਰ ਦਿਓ।
ਜੀ ਯੁਧਵੀਰ ਜੀ, ਮੇਰਾ ਫੋਨ ਨੰਬਰ ਹੈਗਾ ਜੀ 647-500-2296, 647-500-2296। ਸਿਰਫ ਇੱਕ ਚੀਜ਼ ਹੋਰ ਐਡ ਕਰਨਾ ਚਾਹਾਂਗਾ ਯੁਧਵੀਰ ਜੀ, ਅੱਜ ਤੋਂ ਜਿਹੜਾ ਉਹ ਸਮਾਲ ਬਿਜ਼ਨਸ ਲਈ ਉਹ ਕੈਨੇਡਾ ਐਮਰਜੈਂਸੀ ਬਿਜ਼ਨਸ ਲੋਨ ਸੀਗਾ, ਉਹਦੀਆਂ ਵੀ ਐਪਲੀਕੇਸ਼ਨ ਔਨਲਾਈਨ ਐਕਸੈਪਟ ਕਰਨਾ ਸ਼ੁਰੂ ਹੋ ਗਈਆਂ ਹੈਗੀਆਂ ਬੈਂਕਾਂ ਤੋਂ। ਤਾਂ ਇਹ ਸਿਰਫ ਬੈਂਕ ਔਨਲਾਈਨ ਹੀ ਅਪਲਾਈ ਹੋਣਾ, ਬੈਂਕ 'ਚ ਜਾ ਕੇ ਬੈਂਕ ਆਫਿਸਰ ਦੁਆਰਾ ਉਹਨਾਂ ਨਾਲ ਨਹੀਂ ਕੁਛ ਵੀ ਹੋਣਾ। ਸੋ ਯੂ ਹੈਵ ਟੂ ਹੈਵ ਅ ਔਨਲਾਈਨ ਅਕਾਊਂਟ ਵਿਦ ਦ ਬੈਂਕ, ਜਿਹੜਾ ਵੀ ਤੁਹਾਡਾ ਪ੍ਰਾਇਮਰੀ ਜਿਹਦਾ ਤੁਹਾਡਾ ਬਿਜ਼ਨਸ ਅਕਾਊਂਟ ਹੈਗਾ ਉਹਦੇ ਨਾਲ ਜੇ ਤੁਹਾਡਾ ਔਨਲਾਈਨ ਅਕਾਊਂਟ ਸੈਟਅਪ ਹੈਗਾ ਤਾਂ ਉੱਥੋਂ ਤੁਸੀਂ ਅਪਲਾਈ ਕਰ ਸਕਦੇ ਹੋ ਜਿਹੜਾ 40,000 ਵਾਲਾ ਲੋਨ ਹੈਗਾ। ਔਰ ਇਹ ਜਿਹੜਾ ਇੰਟਰਸਟ ਫਰੀ ਹੈਗਾ, ਜਿਹਦਾ ਸਾਰਿਆਂ ਨੂੰ ਪਤਾ ਹੀ ਹੈਗਾ, ਡਿਕਲੇਅਰ ਕਾਫੀ ਪਹਿਲੇ ਕੀਤਾ ਹੋਇਆ ਸੀਗਾ, December 31, 2022 ਤੱਕ ਜਿਹੜਾ ਹੈਗਾ ਕੋਈ ਇੰਟਰਸਟ ਨਹੀਂ ਲੱਗਣਾ, ਇੰਟਰਸਟ ਫਰੀ ਹੈ। ਔਰ ਜੇ ਤੁਸੀਂ ਉਹ 'ਚੋਂ ਵਿਦਇਨ ਦੈਟ ਟਾਈਮ ਅਗਰ 30,000 ਪੇ ਕਰ ਦਿੰਦੇ ਹੈਗੇ ਹੋ ਤਾਂ 10,000 ਜਿਹੜਾ ਹੈਗਾ ਉਹ ਵੇਵਰ ਵੀ ਹੈਗਾ ਉਹਦਾ, ਔਰ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ ਉਹਦੀਆਂ 5% ਇੰਟਰਸਟ ਰੇਟ ਉੱਤੇ 3 ਸਾਲਾਂ ਦੀਆਂ ਕਿਸ਼ਤਾਂ ਬਣ ਜਾਣਗੀਆਂ। ਤਾਂ ਉਹਦੀ ਐਪਲੀਕੇਸ਼ਨ ਅੱਜ ਤੋਂ ਜਿਹੜੀਆਂ ਹੈ ਔਨਲਾਈਨ ਐਕਸੈਪਟ ਹੋਣੀਆਂ ਸ਼ੁਰੂ ਹੋ ਗਈਆਂ। ਜਸਟ ਆਈ ਵਾਂਟਡ ਟੂ ਸ਼ੇਅਰ, ਔਰ ਜੋ ਵੀ ਐਲੀਜੀਬਲ ਬਿਜ਼ਨਸਿਸ ਹੈਗੇ ਆ ਔਰ ਐਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ ਹੈਗਾ ਉਹਦਾ ਬਿਲਕੁਲ ਸਿੰਪਲ ਹੈ। ਤੁਹਾਡਾ ਜਿਹੜਾ ਨਾ ਪੇਰੋਲ, ਸਾਲਾਨਾ ਪੇਰੋਲ ਜਿਹੜਾ ਹੈਗਾ
50,000 ਤੋਂ ਵੱਧ ਹੋਣਾ ਚਾਹੀਦਾ ਹੈਗਾ। 50,000 ਔਰ 1,000,000 ਦੇ ਵਿੱਚ ਅਗਰ ਤੁਸੀਂ ਪੇਰੋਲ ਰਜਿਸਟਰਡ ਹੋ, CPPI ਵਗੈਰਾ ਭਰਦੇ ਹੋ ਆਪਣੇ ਰੈਮਿਟੈਂਸਿਸ ਆਪਣੇ ਇੰਪਲੋਈਜ਼ ਦੀਆਂ, ਔਰ 50,000 ਤੋਂ ਜ਼ਿਆਦਾ ਪੇਰੋਲ ਜਿਹੜਾ ਅਗਰ ਤੁਹਾਡਾ ਹੈਗਾ ਤਾਂ ਤੁਸੀਂ ਇਸ ਲਈ ਐਲੀਜੀਬਲ ਹੋ। ਇਟਸ ਅ ਗੁੱਡ, ਵੈਰੀ ਗੁੱਡ ਜਿਹੜਾ ਓਪਰੇਟਿੰਗ ਲੋਸ ਜਿਹੜੇ ਐਕਸਪੈਂਸਿਸ ਨੂੰ ਮੀਟ ਆਊਟ ਕਰਨ ਦਾ ਬਹੁਤ ਅੱਛਾ ਮੌਕਾ ਹੈਗਾ। 40,000 ਚਾਹੇ ਅਮਾਊਂਟ ਜਿੱਦਾਂ ਵੀ ਹੈ, ਮਤਲਬ ਥੋੜਾ ਹੈ ਘੱਟ ਹੈ, ਲੇਕਿਨ ਐਟਲੀਸਟ ਇਟ ਵਿਲ ਹੈਲਪ ਟੂ ਸਮ ਐਕਸਟੈਂਟ ਟੂ ਕਵਰ ਦੀ ਓਪਰੇਟਿੰਗ ਐਕਸਪੈਂਸਿਸ। ਤਾਂ ਇਸ ਲਈ ਜ਼ਰੂਰ ਅਪਲਾਈ ਕਰੋ, ਆਪਣੇ ਆਪਣੇ ਬੈਂਕ 'ਚ ਔਨਲਾਈਨ ਅਪਲਾਈ ਹੁੰਦਾ। ਥੈਂਕ ਯੂ ਵੈਰੀ ਮੱਚ ਸੁਖਵੀਰ ਜੀ।
ਹਾਂਜੀ, ਮੈਂ ਵੀ ਜਾਣ ਤੋਂ ਪਹਿਲਾਂ ਕੁਇਕਲੀ ਦੱਸਦਾ, ਇਹ 40,000 ਦਾ ਲੋਨ ਜਿਸ ਤਰ੍ਹਾਂ ਅਵਨੀਸ਼ ਜੀ ਨੇ ਦੱਸਿਆ, ਤੁਹਾਨੂੰ ਇਹਦੇ ਵਿੱਚੋਂ 25% ਜੇ ਤੁਸੀਂ ਦਸੰਬਰ 31, 2022 ਤੋਂ, ਇਸ ਦਸੰਬਰ 'ਚ ਨਹੀਂ, ਦਸੰਬਰ 2020 ਨਹੀਂ, ਦਸੰਬਰ 21 ਤੱਕ ਵੀ ਨਹੀਂ, ਦਸੰਬਰ 31 ਤੱਕ ਵੀ ਜੇ ਤੁਸੀਂ ਮੋੜ ਦਿਓਗੇ ਕਿ ਜੀ 40,000 ਅਸੀਂ ਦੇਣ ਲਈ ਤਿਆਰ ਹੈ, ਤਾਂ ਉਹਨਾਂ ਨੇ ਕਹਿਣਾ ਜੀ 10,000 ਕੰਪਲੀਟ ਫੋਰਗਿਵਨੈਸ। ਬੜੀ ਇੰਟਰਸਟਿੰਗ ਪੁਆਇੰਟ ਹੈ, ਉਹਨਾਂ ਨੇ ਤੁਸੀਂ ਕਹੋ ਜੀ ਅਸੀਂ 31 ਦਸੰਬਰ 2022 ਤੱਕ। ਸੋ ਅੱਜ ਤੋਂ ਜੇ ਤੁਸੀਂ ਤਕਰੀਬਨ 1.5-2 ਸਾਲ ਬਾਅਦ ਵੀ ਮੋੜਨ ਲੱਗੋਗੇ, ਉਹਨਾਂ ਨੂੰ 40,000 ਕਹਿ ਲਓ ਜੀ 40,000 ਵਾਪਸ, 10,000 ਕੰਪਲੀਟ ਫੋਰਗਿਵਨੈਸ ਹੈ, 25% ਲੋਨ ਹੀ ਨਹੀਂ ਵਾਪਸ ਕਰਨਾ ਤੁਸੀਂ। ਸੋ ਔਰ ਇਨ ਕੇਸ
ਪੂਰੇ
2.5 ਸਾਲ ਹੋ ਗਏ, ਤੇ ਦਸੰਬਰ 31, 2022 ਤੱਕ, ਔਰ ਇਨ ਕੇਸ ਤੁਸੀਂ ਜੇ ਨਹੀਂ ਉਸ ਵੇਲੇ ਮੋੜ ਸਕੋਗੇ ਤਾਂ ਵੀ 3 ਸਾਲ ਤੱਕ ਕਨਵਰਟ ਹੋ ਜਾਣਾ, 5% ਰੇਟ ਆਫ ਇੰਟਰਸਟ ਹੈ। ਇਹਦੀ ਹੋਰ ਜਾਣਕਾਰੀ ਕਿੱਦਾਂ ਅਪਲਾਈ ਕਰਨਾ ਹੈ, $40,000 ਦਾ ਬਿਜ਼ਨਸ ਨੂੰ ਲੋਨ ਕਿੱਦਾਂ ਮਿਲੇਗਾ, ਉਹ ਤੁਸੀਂ ਅਵਨੀਸ਼ ਅਗਰਵਾਲ ਜੀ ਦੇ ਨਾਲ ਤੁਸੀਂ ਸੰਪਰਕ ਕਰੋ। ਔਰ ਇਸ ਤੋਂ ਇਲਾਵਾ ਵੀ ਤੁਸੀਂ ਪਰਸਨਲ ਬੈਨੀਫਿਟ ਹੈ, ਕਈ ਲੋਕ ਸਾਨੂੰ ਪੁੱਛਦੇ ਹੈ ਜੀ ਕਿ ਅਸੀਂ ਬਜ਼ੁਰਗ ਹੈਗੇ ਹਾਂ ਜੀ, ਬੱਚਿਆਂ ਨੂੰ ਕਿੱਦਾਂ ਮਿਲਣਾ ਹੈ, ਬੇਝਿਜਕ ਹੋ ਕੇ ਕੋਈ ਵੀ ਤੁਸੀਂ ਇਨਕੁਆਇਰੀ ਕਰਨੀ ਹੈਗੀ ਹੈ, ਅੱਜ ਕੱਲ੍ਹ ਪਰਸੋਂ ਵੀਕਐਂਡ ਦੇ ਉੱਤੇ, ਤੁਸੀਂ ਨੈਕਸਟ ਵੀਕ, ਵੈਸੇ ਤਾਂ ਜਿੰਨੀ ਜਲਦੀ ਕਰ ਲਓਗੇ ਕਿਉਂਕਿ ਫਿਰ ਤੁਹਾਡਾ ਅਪਲਾਈ ਹੋ ਜਾਏਗਾ, ਪੈਸੇ ਤੁਹਾਡੇ ਖਾਤੇ 'ਚ ਆ ਜਾਣਗੇ। ਅਵਨੀਸ਼ ਜੀ ਨੇ ਦੱਸਿਆ, ਕੱਲ੍ਹ ਸਾਨੂੰ ਵੀ ਕਈ ਲੋਕਾਂ ਨੇ ਦੱਸਿਆ ਪੈਸੇ ਆਲਰੇਡੀ ਕਈਆਂ ਦੇ ਖਾਤੇ ਆ ਚੁੱਕੇ ਨੇ, ਵਿਚ ਇਜ਼ ਗੁੱਡ। ਗੌਰਮੈਂਟ ਐਸਾ ਨਹੀਂ, ਕਈ ਵਾਰ ਹੁੰਦਾ ਨਾ ਗੌਰਮੈਂਟ ਅਨਾਊਂਸ ਕਰ ਰਹੀ ਜੀ ਪਤਾ ਨਹੀਂ ਆਉਣਾ ਨਹੀਂ ਆਉਣਾ, 2,000 ਅਨਾਊਂਸ ਕੀਤਾ ਸੀ, ਕਈਆਂ ਦੇ ਖਾਤੇ 4,000 ਆ ਗਿਆ, ਮਾਰਚ ਅਪ੍ਰੈਲ ਦਾ ਵੀ ਉਹਨਾਂ ਨੂੰ ਮਿਲ ਗਿਆ। ਚੰਗਾ ਅਕਾਊਂਟੈਂਟ ਇਹ ਬਹੁਤ ਇੰਪੋਰਟੈਂਟ ਹੈ ਇਸ ਵੇਲੇ, ਚਾਹੇ ਬਿਜ਼ਨਸ ਲਈ ਤੁਸੀਂ ਲੋਨ ਅਪਲਾਈ ਕਰਨਾ ਹੈ, ਕੁਛ ਕਰਨਾ ਹੈ, ਜਾਂ ਤੁਸੀਂ ਪਰਸਨਲ ਲੈਵਲ ਦੇ ਉੱਤੇ ਕੁਛ ਕਰਨਾ ਹੈ। ਸੋ ਤੁਸੀਂ ਅਵਨੀਸ਼ ਅਗਰਵਾਲ ਜੀ ਦੇ ਨਾਲ ਤੁਸੀਂ ਸੰਪਰਕ ਕਰ ਲਓ। ਸੋ ਇਹ ਅੱਜ ਕੱਲ੍ਹ ਪਰਸੋਂ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਹੈ, ਜਲਦੀ ਤੋਂ ਜਲਦੀ ਉਹਨਾਂ ਦੇ ਨਾਲ ਕਰਕੇ ਤੇ ਸਾਰਾ ਆਪਣਾ ਕੰਮ ਪੇਪਰ ਵਰਕ ਜਿਹੜਾ ਫਿਨਿਸ਼ ਕਰ ਲਓ। ਡਜ਼ਨਟ ਮੈਟਰ ਕਿ ਤੁਸੀਂ ਉਹਨਾਂ ਦੇ ਇਸ ਵੇਲੇ ਹੈਗੇ ਹੋ ਸੰਪਰਕ 'ਚ ਪਹਿਲਾਂ ਜਾਂ ਨਹੀਂ ਹੈਗੇ, ਜੇ ਨਹੀਂ ਹੈਗੇ ਤੇ ਹੁਣੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ। ਸਰ ਫੋਨ ਨੰਬਰ ਇੱਕ ਵਾਰੀ ਫੇਰ ਦਿਓ ਅਵਨੀਸ਼ ਅਗਰਵਾਲ ਜੀ।
ਦੂਜ ਜੀ, ਮੇਰਾ ਨੰਬਰ ਹੈਗਾ ਜੀ 6475022 96 6475002296। ਐਵਰੀਬਡੀ ਸਟੇ ਹੋਮ, ਸਟੇ ਸੇਫ ਐਂਡ ਲੁੱਕ ਆਫਟਰ ਅਦਰਸ। ਥੈਂਕ ਯੂ।
ਥੈਂਕ ਯੂ ਵੈਰੀ ਮਚ ਅਵਨੀਸ਼ ਜੀ। ਔਰ ਮੈਂ ਫਿਰ ਇੱਕ ਵਾਰੀ ਦੱਸਵਾਂ ਕਿ ਅਵਨੀਸ਼ ਅਗਰਵਾਲ ਜੀ ਦਾ ਨੰਬਰ ਲੈਣਾ ਜਾਂ ਕੋਈ ਵੀ ਨੰਬਰ ਸਾਡੇ ਕਿਸੇ ਵੀ ਸਪੌਂਸਰ ਦਾ ਕਿਸੇ ਵੀ ਟਾਈਮ ਨੰਬਰ ਲੈਣਾ, ਇੱਕ ਨੰਬਰ ਹਮੇਸ਼ਾ ਆਪਣੇ ਸੈਲਫੋਨ ਦੇ ਵਿੱਚ ਰੱਖੋ। ਤੁਸੀਂ ਟੈਕਸਟ ਪਾਓਗੇ ਤੁਹਾਨੂੰ ਫੌਰਨ ਜਵਾਬ ਆ ਜਾਏਗਾ, 24 ਘੰਟੇ 7 ਦਿਨ, ਫਰਾਈਡੇ, ਸੈਟਰਡੇ, ਸੰਡੇ, ਜਦੋਂ ਵੀ ਇਹ ਸਮਝ ਲਓ ਕਿ ਤੁਹਾਡਾ ਹੋਟਲਾਈਨ ਨੰਬਰ ਹੈ। ਵਾਈ ਮੀਡੀਆ ਦਾ ਹੋਟਲਾਈਨ ਨੰਬਰ ਹਮੇਸ਼ਾ ਆਪਣੇ ਕੋਲ ਰੱਖੋ, 416-475-5000 416-475-5000 416-475-5000। ਤੁਸੀਂ ਇੱਕ ਟੈਕਸਟ ਪਾਣਾ ਹੈ ਕਿ ਜੀ ਇਹ ਸਾਨੂੰ ਸਪੌਂਸਰ ਦਾ ਨੰਬਰ ਦੇ ਦਿਓ, ਤੇ ਫੌਰਨ ਸਮਝ ਲਓ ਕਿ ਤੁਹਾਡੇ ਕੋਲ ਡਿਟੇਲ ਆ ਜਾਏਗੀ। ਔਰ ਜੇ ਤੁਸੀਂ ਕੋਈ ਬਿਜ਼ਨਸ ਰਨ ਕਰ ਰਹੇ ਹੋ ਤੇ ਇਸ ਵੇਲੇ ਇੱਕ ਵਧੀਆ ਮੌਕਾ ਹੈਗਾ ਕਿ ਤੁਹਾਨੂੰ ਵਧੀਆ ਪ੍ਰਾਈਜ਼ਿੰਗ ਵੀ ਮਿਲ ਸਕਦੀ ਹੈ, ਔਰ ਉਹਦੇ ਨਾਲ ਨਾਲ ਇਸ ਵੇਲੇ ਤੁਹਾਨੂੰ ਪਤਾ ਨਿਊ ਸਾਈਕਲ 4 ਗੁਣਾ ਵਧਿਆ ਹੋਇਆ, ਤੋ ਹਰ ਕੋਈ ਇਸ ਵੇਲੇ ਟੀਵੀ ਸੈੱਟ ਦੇਖ ਰਿਹਾ, ਹਰ ਕੋਈ ਚੈਨਲ ਦੇਖ ਰਿਹਾ, ਰੇਡੀਓ ਪ੍ਰੋਗਰਾਮ ਸੁਣ ਰਿਹਾ, ਅਖਬਾਰਾਂ ਪੜ੍ਹ ਰਹੇ ਨੇ, ਆਨਲਾਈਨ ਵੀ ਦੇਖ ਰਹੇ ਨੇ। ਸੋ ਤੁਹਾਨੂੰ ਵਧੀਆ ਪੈਕੇਜ, ਜੇ ਤੁਸੀਂ ਕੋਈ ਵੀ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ, ਕੋਈ ਵੀ ਸਪੌਂਸਰ, ਤੇ ਉਹਨਾਂ ਨੂੰ ਵਧੀਆ ਪੈਕੇਜ ਜਿਹੜਾ ਉਹ ਸਾਰੇ ਸਾਲ ਦਾ ਪੈਕੇਜ ਵੀ ਮਿਲ ਸਕਦਾ ਹੈ। ਕਈ ਬੰਦੇ ਕਹਿੰਦੇ ਜੀ ਇਸ ਵੇਲੇ ਸ਼ੁਰੂ ਕਰੀਏ ਨਾ ਕਰੀਏ, ਮੈਂ ਕਹੀ ਸਾਰੇ ਸਾਲ ਦਾ ਪੈਕੇਜ ਲੈ ਲਓ, ਵਧੀਆ ਡੀਲ ਦੇਣਗੇ। ਉਹ ਕਹਿੰਦੇ ਤੁਸੀਂ ਕੀ ਦਿਓਗੇ, ਮੈਂ ਕਿਹਾ ਮੈਂ ਨਹੀਂ ਦਊਂਗਾ, ਇਹ ਦੇਣਗੀ ਸਾਡੀ ਟੀਮ। ਮੇਰਾ ਕੰਮ ਖਬਰਾਂ 'ਚ, ਮੈਨੂੰ ਤੁਸੀਂ ਖਬਰਾਂ ਬਾਰੇ ਪੁੱਛੋ, ਜਿਹੜਾ ਡੀਲ ਲੈਣੀ ਉਹ ਮੇਰੇ 6472722812 ਕਈ ਵਾਰ ਮੇਰੇ ਕੋਲ ਤਾਂ ਇੰਨੀ ਇਸ ਵੇਲੇ ਹੈਵੀ ਵੋਲਿਊਮ ਆਫ ਕਾਲਸ ਹੈ, ਮੈਂ ਇੱਕ ਵਾਰੀ ਮਾਫੀ ਵੀ ਮੰਗ ਲੈਣਾ, ਹਜੇ ਕਈ ਕਾਲਾਂ ਰਿਟਰਨ ਕਰਨੀਆਂ, ਕਈ ਮੈਸੇਜ ਰਿਟਰਨ ਕਰਨੇ ਨੇ, ਵਟਸਐਪ, ਟੈਕਸਟ, ਬੜੇ ਕੁਛ। ਆਹ ਮੈਂ ਇੱਕ ਚੀਜ਼ ਹੋਰ ਦੱਸ ਦੂੰਗਾ ਕਿ ਫੇਸਬੁੱਕ ਦੇ ਮੈਸੇਜ ਮੈਂ ਬਹੁਤ ਘੱਟ ਚੈੱਕ ਕਰਦਾ, ਸੋ ਬਿਹਤਰ ਹੋਏਗਾ ਕਿ ਤੁਸੀਂ ਨਾ ਹੀ ਪਾਓ ਉਹਦੇ ਵਿੱਚ, ਆਏ ਮੈਂ ਖੁਦ ਹੀ ਕਹਿ ਦਿੰਦਾ। ਸੋ ਉਹਦੇ ਤੋਂ ਮੈਂ ਇੱਕ ਵਾਰ ਉੱਥੇ ਬਹੁਤ ਘੱਟ ਚੈੱਕ ਕਰਦਾ। ਸਭ ਤੋਂ ਬੈਸਟ ਤਰੀਕਾ ਹੈ ਕਿ ਤੁਸੀਂ ਮੈਨੂੰ ਟੈਕਸਟ ਕਰ ਦਿਓ ਤੇ ਮੈਂ ਉਹ ਬੈਟਰ ਚੈੱਕ ਕਰਾਂਗਾ, ਜਾਂ ਮੈਨੂੰ ਈਮੇਲ ਕਰ ਦਿਓ। ਸੋ 6472722812 6472722812 ਇਹਦੇ ਤੇ ਤੁਸੀਂ ਮੈਨੂੰ ਟੈਕਸਟ ਕਰ ਦਿਓ, ਤੁਸੀਂ ਮੈਨੂੰ ਵਟਸਐਪ ਕਰ ਦਿਓ। ਮੈਂ ਕੋਸ਼ਿਸ਼ ਕਰਦਾ ਕਿ ਸਾਰੇ ਮੈਸੇਜ, ਬਹੁਤ ਬੈਕਲੌਗ ਵੀ ਖੜਾ ਹੈ, ਕੁਛ ਲੋਕ ਨਾਰਾਜ਼ ਵੀ ਹੋ ਰਹੇ ਨੇ ਕਿ ਯੂ ਆਰ ਸੋ ਬਿਜ਼ੀ, ਤੇ ਸਰ ਮੈਂ ਤੇ ਰਾਤ 10-11 ਵਜੇ ਵੀ ਫੋਨ ਕਾਲਸ ਪਿੱਕ ਕਰਦਾ, ਤੇ ਉਹਦੇ ਤੇ ਕੋਈ ਵੀ ਤੁਹਾਡਾ ਸਵਾਲ ਹੈ, ਆਈ ਵਿਲ ਨੋਟ ਮਾਈਂਡ ਦੈਟ। ਹਾਂ, ਪਰ ਇੱਕ ਚੀਜ਼ ਮੈਂ ਰਿਕੁਐਸਟ ਹੀ ਕਰ ਸਕਦਾ, ਬਾਕੀ ਤਾਂ ਜਿੱਦਾਂ ਤੁਹਾਡੀ ਮਰਜ਼ੀ, ਕਿ ਜਿੱਦਾਂ ਹੁਣ ਮੋਰਗੇਜ ਦਾ ਸਵਾਲ ਹੈਗੇ ਨੇ, ਤੁਸੀਂ ਸਾਡੇ ਹੁਣ ਇੰਨੇ ਇੰਪੋਰਟੈਂਟ ਮੋਰਗੇਜ, ਅਸੀਂ ਕੰਸਲਟੈਂਟ ਲੈ ਕੇ ਹੁਣ ਅਯਾਜ਼ ਭਾਂਜੀ ਸਾਹਿਬ ਨੇ ਆਉਣਾ, ਕਿਆ ਪਕੜ ਹੈ ਅਯਾਜ਼ ਭਾਂਜੀ ਸਾਹਿਬ ਦੀ, ਮਜ਼ਾ ਆਏਗਾ ਤੁਹਾਨੂੰ ਹੁਣੇ ਗੱਲ ਸੁਣ ਕੇ, ਹੁਣੇ 11:40 ਤੇ ਅਸੀਂ ਗੱਲ ਕਰਨੀ ਹੈ। ਔਰ ਮੈਂ ਸਾਫ਼ ਕਹਿ ਦਿੰਦਾ ਜੀ, ਮੈਂ ਉਸ ਸਪੌਂਸਰ ਨੂੰ ਨਹੀਂ ਨਾਲ ਬਿਠਾਉਂਦਾ ਜਿਹਦੇ ਨਾਲ ਮੈਨੂੰ ਸਵਾਲ ਪੁੱਛ ਕੇ ਮਜ਼ਾ ਨਾ ਆਏ। ਸੋ ਜੇ ਸਾਡਾ ਕੋਈ ਮੋਰਗੇਜ ਦਾ ਬੰਦਾ ਹੈ, ਅਕਾਊਂਟਸ ਦਾ ਬੰਦਾ, ਅਕਾਊਂਟੈਂਟ ਬੰਦਾ ਹੈ, ਮੈਂ ਉਸ ਉਹੀ ਬੰਦਾ ਮੇਰੇ ਨਾਲ ਵਾਈ ਮੀਡੀਆ ਦੇ ਪਲੇਟਫਾਰਮ ਤੇ ਬੈਠ ਸਕਦਾ ਹੈ ਜਿਹਦੇ ਨਾਲ ਮੈਨੂੰ ਮਜ਼ਾ ਆਏ ਗੱਲ ਕਰਨ ਦਾ। ਮੈਂ ਤੇ ਫਾਈਨੈਂਸ਼ੀਅਲ ਪਲੈਨਰ ਨੂੰ ਪਹਿਲਾਂ ਹੀ ਪੁੱਛ ਲੈਣਾ ਕਿ ਭਾਈ ਸਾਹਿਬ BNN ਦੇਖਦੇ ਹੋ, ਜੇ ਬਿਜ਼ਨਸ ਨਿਊਜ਼ ਨੈਟਵਰਕ ਘਰ 'ਚ ਨਹੀਂ ਲਵਾਇਆ ਤੇ ਜੇ ਫਾਈਨੈਂਸ਼ੀਅਲ ਪੋਸਟ ਨਹੀਂ ਪੜ੍ਹਦੇ ਤੇ ਜਾ ਕੇ ਕਿਤੇ ਹੋਰ ਇੰਸ਼ੋਰੈਂਸ ਵੇਚੋ ਤੇ ਜਾ ਕੇ ਕਿਤੇ ਹੋਰ ਕੰਮ ਕਰੋ। ਮੇਰੇ ਸਾਹਮਣੇ ਜੇ ਬੈਠਣਾ ਹੈ, ਟੀਵੀ ਤੇ ਬੈਠਣਾ, ਮੇਰੇ ਸਾਹਮਣੇ ਇੱਧਰ ਯੁੱਧਵੀਰ ਜਸਵਾਲ ਬੈਠਾ ਹੈ, ਸਾਹਮਣੇ ਤੁਸੀਂ ਬੈਠਣਾ, ਤੇ ਮੈਂ ਸਰ ਤਿਆਰੀ ਪੂਰੀ ਕੀਤੀ ਹੁੰਦੀ ਹੈ। ਮੈਂ BNN ਵੀ ਦੇਖਦਾ ਤੇ ਮੈਂ ਫਾਈਨੈਂਸ਼ੀਅਲ ਪੋਸਟ ਤਾਂ ਮੈਨੂੰ ਜਦੋਂ ਮੈਂ ਮੀਡੀਆ 'ਚ ਨਹੀਂ ਆਇਆ ਸੀ ਮੈਨੂੰ ਤਦ ਵੀ ਪੜ੍ਹਨ ਦਾ ਸ਼ੌਕ ਹੈ। ਸੋ ਜੇ ਤੁਸੀਂ ਨਹੀਂ ਪੜ੍ਹਾਈ ਕੀਤੀ, ਨਹੀਂ ਤਿਆਰੀ ਕੀਤੀ ਤਾਂ ਕਿਤੇ ਹੋਰ, ਜਾਂ ਫਿਰ ਐਡ ਚਲਾ ਲਓ ਸਾਡੇ 30 ਸੈਕਿੰਡ ਦੀ ਐਡ ਹੈ, ਕੋਈ ਆ ਜਾਏਗਾ, ਬਿਜ਼ਨਸ ਗੱਲ ਵੱਖਰੀ ਹੈ ਤੁਹਾਨੂੰ। ਜੇ ਤੁਹਾਡੀ ਪੂਰੀ ਪਕੜ ਹੈ ਫਿਰ ਮੇਰੇ ਨਾਲ ਆਓ, ਇੰਟਰਵਿਊ ਕਰੋ, ਫਿਰ ਸਵਾਦ ਆਉਂਦਾ ਹੈ। ਹਾਂਜੀ, ਹੁਣ ਇਆਜ਼ ਭਾਂਜੀ ਨੇ ਆਉਣਾ ਹੈ, ਮਜ਼ਾ ਆਉਂਦਾ ਹੈ। ਇਆਜ਼ ਭਾਂਜੀ ਸਾਹਿਬ ਨੂੰ ਵੇਚਦੇ ਸਿਰਫ ਮੋਰਗੇਜ ਨੇ, ਪਰ ਮੈਂ ਇਆਜ਼ ਭਾਂਜੀ ਨੂੰ ਜਿੱਥੇ ਮਰਜ਼ੀ ਘੁਮਾਈ ਜਾਵਾਂ। ਆ ਜਾਓ ਜੀ, ਅਮਰੀਕਾ ਦੀ ਇਕੋਨਮੀ, ਚਾਈਨਾ ਮੈਂ ਕਿਆ ਹੋ ਰਿਹਾ, ਇਆਜ਼ ਜੀ ਬਤਾਈਏ, ਇਆਜ਼ ਭਾਂਜੀ ਸਾਹਿਬ ਇੱਧਰ ਬਤਾਈਏ, ਪੰਕਜ ਮੁੰਗਾ ਜੀ ਨੂੰ ਜਿੱਧਰ ਮਰਜ਼ੀ ਘੁਮਾ ਲਓ, ਰੀਅਲ ਸਟੇਟ ਦੀ ਪਕੜ PK ਸਭਰਵਾਲ ਨੂੰ ਹੈ, ਜਿੱਥੇ ਮਰਜ਼ੀ ਉਹਨਾਂ ਨੂੰ ਘੁਮਾਈ ਜਾਓ, ਮਜ਼ਾ ਆਉਂਦਾ ਸਵਾਲ ਪੁੱਛਣ ਦਾ। ਸੋ ਅਸੀਂ ਵਾਈ ਮੀਡੀਆ ਦੇ ਹਰ ਪਲੇਟਫਾਰਮ ਦੇ ਉੱਤੇ ਉਹ ਸਪੋਂਸਰ ਲੈ ਕੇ ਆਉਣਾ, ਮਿਹਰ ਹੈ ਪਰਮਾਤਮਾ ਦੀ, ਜਿਹੜਾ ਪ੍ਰੋਫੈਸ਼ਨਲ ਹੋਵੇ, ਜਿਹੜਾ ਜਵਾਬ ਦੇ ਸਕੇ ਸਹੀ ਮਾਇਨੇ ਦੇ ਵਿੱਚ। ਹੁਣ ਰਮਨ ਦੂਆ ਸਾਹਿਬ ਨੇ, ਹੁਣ ਰੀਅਲ ਸਟੇਟ ਦੇ ਵਿੱਚ ਉਹ ਐਕਸਪਰਟ ਨੇ, ਉਹਨਾਂ ਨੂੰ ਪਤਾ ਹੈ ਕਿ ਜੀ ਕਿਸ ਤਰ੍ਹਾਂ ਉਹਨਾਂ ਨੇ ਬਿਜ਼ਨਸ ਗਰੋ ਕੀਤਾ ਹੈ, ਕੋਈ ਸਵਾਲ ਪੁੱਛਣਾ ਹੈ, ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹ ਸਪੋਂਸਰ ਵਾਈ ਮੀਡੀਆ ਦੇ ਪਲੇਟਫਾਰਮ 'ਤੇ ਲੈ ਕੇ ਆਈਏ, ਉਹਨਾਂ ਦੇ ਨਾਲ ਗੱਲਬਾਤ ਕਰੀਏ ਜਿਹੜੇ ਆਪਣੇ ਆਪਣੇ ਫੀਲਡ ਦੇ ਵਿੱਚ ਮਾਹਿਰ ਹੋਣ, ਐਕਸਪਰਟ ਹੋਣ। ਸੋ ਬੇਨਤੀ ਹੈ ਕਿ ਇਸ ਟਾਈਮ ਦੇ ਉੱਤੇ ਤੁਸੀਂ ਕੋਈ ਵੀ ਤੁਹਾਡਾ ਸਵਾਲ ਹੈ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ, ਸਾਡੇ ਜਿੰਨੇ ਵੀ ਸਪੋਂਸਰ ਆ ਰਹੇ ਨੇ ਔਰ ਤੁਹਾਨੂੰ ਬੇਝਿਜਕ ਜਵਾਬ ਦੇਣਗੇ। ਤੁਹਾਨੂੰ ਇਸ ਵੇਲੇ ਰੀਅਲ ਸਟੇਟ ਦਾ ਤੁਹਾਡਾ ਕੀ ਹੋ ਰਿਹਾ ਜੀ, ਸਾਨੂੰ ਪਤਾ ਨਹੀਂ ਕਿ ਘਰ ਲੈਣਾ ਹੈ ਨਹੀਂ ਲੈਣਾ, ਕਲੋਜ਼ਿੰਗ ਕਰਵਾਈਏ ਨਾ ਕਰਵਾਈਏ ਜੀ ਅੱਜ ਦੇ ਦੌਰ ਦੇ 'ਚ, ਅਤੇ ਤੁਸੀਂ ਬਿਲਕੁਲ ਉਹਨਾਂ ਨੂੰ ਸਵਾਲ ਪੁੱਛ ਸਕਦੇ ਹੋ ਔਰ ਤੁਹਾਨੂੰ ਰਾਏ ਉਹ ਦੇਣਗੇ ਜਿਹੜੀ ਤੁਹਾਡੇ ਬੈਨੀਫਿਟ 'ਚ ਹੋਏਗੀ। ਜੇ ਬੰਦਾ ਆਪ ਹੀ ਫਾਈਨੈਂਸ਼ੀਅਲੀ ਥੋੜ੍ਹਾ ਵੀਕ ਹੈ ਤਾਂ ਕਈ ਵਾਰ ਰਾਏ ਉਹ ਸਹੀ ਦੇਵੇਗਾ ਨਹੀਂ ਦੇਵੇਗਾ ਇਹ ਨਹੀਂ ਮੈਂ ਕਹਿ ਸਕਦਾ, ਉਹਦੇ 'ਤੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ। ਪਰ ਜਿਹੜਾ ਬੰਦਾ ਹੁਣ ਫਾਈਨੈਂਸ਼ੀਅਲੀ ਸਟਰੋਂਗ ਆ, ਉਹਨੂੰ ਪਤਾ ਹੈ ਮੈਂ ਲੌਂਗ ਟਰਮ ਬਿਜ਼ਨਸ ਕਰਨਾ ਹੈ। ਸਾਡੇ ਨਾਲ ਹੁਣ ਕਈ ਸਪੋਂਸਰ ਪਿਛਲੇ 10 ਸਾਲ 12 ਸਾਲ 14 ਸਾਲ ਦੇ ਜੁੜੇ ਹੋਏ ਨੇ, ਸੋ ਉਹਨਾਂ ਨੂੰ ਪਤਾ ਉਹਨਾਂ ਨੇ ਬਿਜ਼ਨਸ ਕਰਨਾ। ਸਮੋਸਾ ਐਂਡ ਸਵੀਟ ਫੈਕਟਰੀ ਉਹਨਾਂ ਨੇ ਇੰਨੇ ਸਾਲਾਂ ਦਾ ਬਿਜ਼ਨਸ ਦਾ ਕਾਰਨ ਹੈ ਕਿ ਕੁਆਲਿਟੀ 'ਚ ਕੰਪਰੋਮਾਈਜ਼ ਨਹੀਂ ਹੋਣਾ ਉਹਨਾਂ ਦਾ। ਤੁਸੀਂ ਜਦੋਂ ਮਰਜ਼ੀ ਫੂਡ ਲੈਣ ਚਲੇ ਜਾਓ, ਕਹਿੰਦੇ ਜੀ ਆ ਤਾਂ ਹੁਣ COVID-19 ਦੇ ਰੂਲਸ ਲਾਗੂ ਹੋਏ ਆ, ਸਮੋਸਾ ਐਂਡ ਸਵੀਟ ਫੈਕਟਰੀ ਹਰਪਾਲ ਸੰਧੂ ਸਾਹਿਬ ਕਹਿੰਦੇ ਅਸੀਂ ਤਾਂ ਸਾਲਾਂ ਦੇ ਸਾਰੇ, ਔਰ ਮੈਂ ਤਾਂ ਖੁਦ ਉਹਨਾਂ ਦੇ ਆਫਿਸ ਜਾਂਦਾ ਰਿਹਾ ਬਾਹਰ, ਤੁਸੀਂ ਕਦੇ ਦੇਖਿਆ ਆਫਿਸ ਦੇ ਵਿੱਚ ਐਂਟਰ ਕਰਦੇ ਥੱਲੇ ਉਹਨਾਂ ਨੇ ਪਾਣੀ ਜਿਹਾ ਲਾਇਆ ਹੁੰਦਾ ਉੱਥੇ ਆਫਿਸ ਦੇ ਵਿੱਚ ਵੀ। ਤੁਸੀਂ ਸ਼ੋਪ ਦੇ ਦੂਜੇ ਕੀ ਜਾਣਾ, ਥੱਲੇ ਸਾਫ਼ ਸਫਾਈ, ਡਰੈਸ ਪਾਈ ਹੁੰਦੀ ਹੈ, ਹੱਥ ਦੇ ਵਿੱਚ ਗਲਵਸ ਨੇ, ਤੁਹਾਨੂੰ ਪਤਾ ਲੱਗਦਾ ਕਿ ਖਾਣੇ ਦੀ ਕੁਆਲਿਟੀ ਉਹਨਾਂ ਨੇ ਕਿੱਦਾਂ ਦੀ ਮੇਨਟੇਨ ਕੀਤੀ ਹੈ। ਸੋ ਸਮੋਸਾ ਐਂਡ ਸਵੀਟ ਫੈਕਟਰੀ ਜਿਹੜੇ ਵੀ ਸਾਡੇ ਸਪੋਂਸਰ ਤੁਹਾਨੂੰ ਮਿਲਣਗੇ, ਹਾਂ 3 ਕੰਪਲੇਂਟਸ ਕਿਸੇ ਦੀ ਆ ਜਾਣ, ਅਸੀਂ ਕਲੀਅਰ ਕਹਿ ਦਈਦਾ ਸਪੋਂਸਰ ਨੂੰ ਕਿ ਕਿਸੇ ਦੀ 3 ਕੰਪਲੇਂਟਸ ਆ ਗਈਆਂ, ਤੁਹਾਨੂੰ ਅਸੀਂ ਹਟਾ ਦੇਣਾ। ਔਰ ਕਈ ਬਿਜ਼ਨਸਿਸ ਅਸੀਂ ਇਸ ਲਈ ਰਿਫਿਊਜ਼ ਕਰੀਦੇ ਆ, ਸਾਡੇ ਕੋਲ ਹੁਣ ਨਾਮ ਨਹੀਂ ਅਸੀਂ ਕਿਸੇ ਦਾ ਵੀ ਲੈ ਸਕਦੇ। ਕਦੇ ਇਮੀਗ੍ਰੇਸ਼ਨ ਦੇ 2 ਬਿਜ਼ਨਸ ਮੈਂ ਰਿਫਿਊਜ਼ ਕੀਤੇ, ਮੈਂ ਕਿਹਾ ਜੀ ਤੁਹਾਡਾ ਅਸੀਂ ਨਹੀਂ ਕੰਮ ਕਰ ਸਕਦੇ ਤੁਹਾਡੇ ਨਾਲ, ਕਿਉਂਕਿ ਪੈਸੇ ਤਾਂ ਤੁਸੀਂ ਵੀ ਚੰਗੇ ਬਣਾਉਣੇ ਆ ਅਤੇ ਸਾਨੂੰ ਵੀ ਪਤਾ ਹੈ ਕੋਈ ਸਾਨੂੰ ਵੀ ਠੀਕ ਪੈਸੇ ਮਿਲ ਜਾਣੇ ਆ, ਬਟ ਐਟ ਦੀ ਐਂਡ ਆਫ ਦ ਡੇ ਸਾਨੂੰ ਪਤਾ ਹੈ ਕਿ ਤੁਹਾਡਾ ਜਿਹੜਾ ਕੰਮ ਹੈ ਉਹ ਕੰਪਲੇਂਟ ਵਾਲਾ, ਸੋ ਜਿੱਥੇ ਕੰਪਲੇਂਟ ਵਾਲਾ ਕੰਮ ਹੈ ਉਹ ਨਹੀਂ ਹੋਏਗਾ। ਅਵਨੀਸ਼ ਅਗਰਵਾਲ ਜੀ ਨੂੰ ਬੇਝਿਜਕ ਹੋਵੇ ਤੁਸੀਂ ਪੁੱਛ ਲਓ, ਹੁਣੇ ਉਹ ਤੁਹਾਨੂੰ ਐਨ ਸਾਰੀ ਗੱਲ ਜਿਹੜੀ ਆ ਉਹ ਦੱਸ ਦੇਣਗੇ। ਸੋ ਬਿਹਤਰ ਹੈ ਕਿ ਜਿਹੜੇ ਸਾਡੇ ਸਪੋਂਸਰਸ ਨੇ ਤੁਸੀਂ ਉਹਨਾਂ ਨਾਲ ਬੇਝਿਜਕ ਹੋ ਕੇ ਗੱਲਬਾਤ ਕਰ ਸਕਦੇ ਹੈਗੇ ਹੋ, ਯੂ ਵਿਲ ਗੈਟ ਅ ਗੁੱਡ ਐਡਵਾਈਸ। PK ਸਭਰਵਾਲ ਸਾਹਿਬ ਨੇ ਜੋ ਅਨਾਊਂਸਮੈਂਟ ਕੀਤੀ ਹੈ ਪਿਛਲੇ ਵੈਂਸਡੇ ਕਿ ਜਿੰਨੇ ਵੀ ਉਹਨਾਂ ਦੇ ਟੈਨੈਂਟਸ ਨੇ 1 ਮਹੀਨੇ ਲਈ ਉਹਨਾਂ ਨੇ ਸਾਰਿਆਂ ਨੂੰ ਰੈਂਟ 0 ਕਰ ਦਿੱਤਾ, ਟੋਟਲ 0, ਕੋਈ ਪੈਸੇ ਉਹ ਕਹਿੰਦੇ ਦੇਣਾ ਹੀ ਨਹੀਂ ਕਿਸੇ ਨੇ ਵੀ, ਜਿਹੜਾ ਉਹਨਾਂ ਦਾ ਬੰਦਾ ਹੈ ਉਹ ਕਹਿੰਦੇ ਜੀ ਸਭ ਨੂੰ ਮੈਂ ਫੋਨ ਕਰਕੇ ਕਹਿ ਦਿੱਤਾ। ਕੁਛ ਬੰਦਿਆਂ ਨੇ ਉਹਨਾਂ ਨੂੰ 1-2 ਉਹਨਾਂ ਦਾ ਨਾਮ ਵੀ ਲੈਤੇ ਸੀ, ਉਹਨਾਂ ਨੂੰ ਨਾਮ ਲੈ ਕੇ ਕਿਹਾ ਕਿ ਇਹਨਾਂ ਨੇ ਫੋਨ ਕਰਕੇ ਕਿਹਾ PK ਜੀ ਨੂੰ, ਨਹੀਂ ਜੀ ਅਸੀਂ ਦੇ ਸਕਦੇ ਹਾਂ ਤੁਹਾਡਾ ਰੈਂਟ ਜਿਹੜੇ ਉਹਨਾਂ ਦੇ ਟੈਨੈਂਟ ਨੇ, ਅਤੇ ਬਾਕੀ ਉਹਨਾਂ ਨੇ ਓਪਨ ਬਲੈਂਕਟ ਦੇ ਦਿੱਤਾ ਵੀ ਜਿਹਨੇ ਵੀ ਨਹੀਂ ਦੇਣਾ ਨਾ। ਇਹ ਇੱਦਾਂ ਚਾਹੀਦਾ ਸੀਗਾ ਸਾਡੇ ਬੈਂਕਾਂ ਨੂੰ ਵੀ, ਜਿਹਨੇ ਜਿਹੜਾ ਦੇ ਸਕਦਾ ਦੇ ਦੇਵੇ ਮੋਰਗੇ, ਜਿਹੜਾ ਨਹੀਂ ਦੇ ਸਕਦਾ ਉਹ 3 ਮਹੀਨੇ ਲਈ ਮਿਨੀਮਮ 3 ਮੰਥਸ ਲਈ ਐਬਸੋਲੂਟ ਫ੍ਰੀ ਕਰਨ ਦੀ ਜ਼ਰੂਰਤ ਸੀ। ਕਰਮਜੀਤ ਜੀ ਤੁਸੀਂ ਆਉਂਦੇ ਰਹੋ, ਕਰਮਜੀਤ ਜੀ ਗੋ ਅਹੈਡ।
ਹਾਂਜੀ ਭਾਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ।
ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ ਜੀ, ਬਹੁਤ ਵਧੀਆ ਚੱਲ ਰਿਹਾ।
ਤੇ ਬਹੁਤ ਸ਼ੁਕਰੀਆ ਕਰਮਜੀਤ ਸਾਹਿਬ, ਤੁਹਾਡੀ ਬਦੌਲਤ, ਤੁਹਾਡੇ ਸਾਰਿਆਂ ਦੀ ਬਦੌਲਤ ਹੀ ਵਧੀਆ ਚੱਲ ਰਿਹਾ ਸਰ।
ਭਾਜੀ ਮੇਰਾ ਇੱਕ ਕੁਐਸਚਨ ਹੈ ਤੇ ਇੱਕ ਕੰਸਰਨ ਹੈ।
ਸ਼ੋਰ ਸ਼ੋਰ ਗੋ ਅਹੈਡ ਸਰ।
ਭਾਜੀ ਕੱਲ ਜਿੱਦਾਂ ਆਪਾਂ ਵਾਕ ਤੇ ਗਏ ਹੈ ਨਾ ਜੀ, ਤੇ ਵਾਕ ਤੇ ਗਏ ਤੇ ਬਾਹਰ ਦੇਖਿਆ ਇੱਕ ਆਪਣੇ ਲੇਡੀ ਚੇਅਰ ਉਡਾ ਕੇ ਬੈਠੇ ਬਾਹਰ, ਤੇ 2-3 ਬੱਚੇ ਬਾਹਰ ਡਰਾਈਵੇ ਤੇ ਖੇਲ ਰਹੇ ਆ, ਤੇ ਇਜ਼ ਦੈਟ ਓਕੇ? ਤੁਹਾਨੂੰ ਪੁੱਛਿਆ ਜਾਏ ਕਿ ਵੀ ਕੀ ਇਸ ਦਾ ਓਕੇ ਹੈ ਸਾਰਾ ਕੁਝ?
ਨਹੀਂ, ਤੁਹਾਡੇ ਜਿਹੜਾ ਤਾਂ ਤੁਸੀਂ ਪਹਿਲੀ ਗੱਲ ਕੀਤੀ ਉਹ ਬਿਲਕੁਲ ਓਕੇ ਆ। ਜਿਹੜੇ ਬੱਚੇ ਨੇ ਜੀ, ਉਹ ਜੇ ਘਰ ਦੇ ਡਰਾਈਵੇ 'ਚ ਖੇਲ ਰਹੇ ਨੇ, ਪੇਰੈਂਟਸ ਨਾਲ ਬੈਠੇ ਨੇ, ਕੋਈ ਤੁਸੀਂ ਇਸ ਤਰ੍ਹਾਂ ਦੱਸ ਰਹੇ ਹੋ ਕਿ ਕੋਈ ਭੈਣਜੀ ਕੁਰਸੀ ਲਾ ਕੇ ਬੈਠੇ ਸੀ, ਬਿਲਕੁਲ ਓਕੇ ਆ। ਬਲਕਿ ਮੈਂ ਉਹਨੂੰ ਐਪਰੀਸ਼ੀਏਟ ਕਰਾਂਗਾ, ਐਜ਼ ਲੌਂਗ ਐਜ਼ ਤੁਹਾਡੇ ਬੱਚੇ ਜਿਹੜੇ ਨੇ ਆਪਣੇ ਪਰਿਵਾਰ ਦੇ ਨਾਲ ਖੇਲ ਰਹੇ ਨੇ, ਉਹ ਮੈਂ ਤਾਂ ਉਹਨੂੰ ਇਨਕਰੇਜ ਕਰਾਂਗਾ, ਚੰਗੀ ਗੱਲ ਹੈ। ਬੱਚਿਆਂ ਨੂੰ ਸਾਰਾ ਦਿਨ ਅੰਦਰ ਤੁਸੀਂ ਰੱਖੋਗੇ, ਬੱਚੇ ਅੰਦਰ ਕ੍ਰੈਂਕੀ ਹੋ ਸਕਦੇ ਨੇ, ਬੱਚਿਆਂ ਨੂੰ ਬੈਕਯਾਰਡ 'ਚ ਲੈ ਕੇ ਜਾਓ, ਬੱਚੇ ਬੈਕਯਾਰਡ 'ਚ ਖੇਲਣ ਕੋਈ ਗੱਲ ਨਹੀਂ, ਬੱਚੇ ਤੁਹਾਡੇ ਸਾਹਮਣੇ ਫਰੰਟ ਯਾਰਡ 'ਚ ਖੇਲਣ ਕੋਈ ਗੱਲ ਨਹੀਂ, ਸਾਹਮਣੇ ਤੁਸੀਂ ਬੈਠੇ ਹੋ ਕੁਰਸੀ ਡਾ ਕੇ। ਔਰ ਚੰਗੀ ਗੱਲ ਹੈ ਕਿ ਜੀ ਉਹਨਾਂ ਦਾ ਕੋਈ ਫੈਮਿਲੀ ਮੈਂਬਰ ਉਹਨਾਂ ਨੂੰ ਓਬਜ਼ਰਵ ਵੀ ਕਰ ਰਿਹਾ ਸੀ। ਹਾਂ, ਨਾਲ ਦੇ ਪੜੋਸੀਆਂ ਦੇ ਬੱਚਿਆਂ ਨਾਲ ਨਹੀਂ ਖੇਲਣਾ ਤੁਸੀਂ, ਜਾਂ ਕਿਸੇ ਹੋਰ ਨਾਲ ਨਹੀਂ ਖੇਲਣਾ, ਵਿਦ ਇਨ ਦਾ ਫੈਮਿਲੀ ਇਟਸ ਓਕੇ, ਵਿਦ ਇਨ ਦਾ ਫੈਮਿਲੀ ਇਟ ਇਜ਼ ਫਾਈਨ। ਔਰ ਜੇ ਤੁਸੀਂ ਬਾਹਰ ਪਾਰਕ ਜਿਸ ਤਰ੍ਹਾਂ ਤੁਸੀਂ ਗਏ ਹੋ ਹਸਬੈਂਡ ਵਾਈਫ, ਤੁਸੀਂ ਬੱਚਿਆਂ ਨੂੰ ਜੇ ਨਾਲ ਲੈ ਜਾਂਦੇ ਕਿਉਂਕਿ ਤੁਸੀਂ ਵਿਦ ਇਨ ਫੈਮਿਲੀ ਹੋ, ਹਾਂ ਮੇਨਟੇਨ ਅ ਸੇਫ ਡਿਸਟੈਂਸ, 8 ਫੁੱਟ ਦੀ ਦੂਰੀ ਬਣਾ ਕੇ ਰੱਖੋ, ਬੱਚਿਆਂ ਨੂੰ ਨਾਲ ਜੇ ਲੈ ਜਾਓ ਤਾਂ ਕੋਈ ਮਾੜੀ ਗੱਲ ਨਹੀਂ ਇਹਦੇ ਵਿੱਚ। ਮੈਂ ਤਾਂ ਖੁਦ ਰੋਜ਼ ਵਾਕ ਲਈ ਜਾਂਦਾ, ਮੈਂ 1 ਘੰਟਾ ਵਾਕ ਕਰਕੇ ਆਉਣਾ ਰੋਜ਼, ਕਿਉਂਕਿ ਜੇ ਬਾਹਰ ਜਾਓਗੇ ਵਾਕ ਵਗੈਰਾ ਕਰਨ ਦੇ ਤਾਂ ਉਹਦੇ ਨਾਲ ਕੀ ਤੁਹਾਨੂੰ ਫਰੈਸ਼ ਏਅਰ ਮਿਲਦੀ ਹੈ, ਤੁਸੀਂ ਰਿਲੈਕਸ ਹੁੰਦੇ ਹੋ ਆਰਾਮ ਦੇ ਨਾਲ, ਬਾਹਰ ਨੇਚਰ ਬੜੀ ਸ਼ਾਨਦਾਰ ਹੈ, ਮੌਸਮ ਬੜਾ ਵਧੀਆ। ਅੱਜ ਕੱਲ੍ਹ 12 ਡਿਗਰੀ ਸੀਗਾ, 10-12 ਡਿਗਰੀ ਟੈਂਪਰੇਚਰ ਚੱਲ ਰਿਹਾ, ਥੋੜ੍ਹਾ ਜਿਹਾ ਆਪਣੇ ਨੂੰ ਡਰੈਸ ਲਿਟਲ ਬਿਟ ਵਾਰਮ ਸਟਿਲ, ਕਿਉਂਕਿ ਇਸ ਟਾਈਮ 'ਤੇ ਕਈ ਵਾਰ ਫਿਰ ਵੀ ਠੰਡ ਲੱਗ ਜਾਂਦੀ ਹੈ। ਮੈਂ ਤਾਂ ਇਨਕਰੇਜ ਕਰਾਂਗਾ ਜੀ ਇਸ ਗੱਲ ਨੂੰ। ਹਾਂ, ਤੁਸੀਂ ਪਾਰਕ ਦੇ ਵਿੱਚ ਕਿਤੇ ਨਹੀਂ ਜਾਣਾ, ਠੀਕ ਹੈ, ਪਾਰਕ ਦੇ ਵਿੱਚ ਨਹੀਂ ਜਾਣਾ, ਸਾਈਡ 'ਤੇ ਟ੍ਰੇਲਸ ਬਣੀਆਂ ਜਾਂ ਤੁਸੀਂ ਫੁੱਟਪਾਥ ਹੈ ਉਹਦੇ 'ਤੇ ਬਿਲਕੁਲ ਸੈਰ ਕਰੋ, ਮੇਨਟੇਨ ਸੇਫ ਡਿਸਟੈਂਸ। ਤੁਹਾਡਾ ਕੋਈ ਪੜੋਸੀ ਵੀ ਹੈ ਉਹਨੂੰ ਵੀ ਥੋੜ੍ਹਾ ਦੂਰੋਂ ਹੀ ਖੜ੍ਹੇ ਹੋ ਜਾਓ, ਉਹ ਲੈਟ ਹਿਮ ਕ੍ਰੋਸ, ਉਹਨਾਂ ਦੀ ਫੈਮਿਲੀ ਨੂੰ ਕ੍ਰੋਸ ਕਰਨ ਦਿਓ ਦੂਰੋਂ ਹੀ, ਹੈਲੋ ਬਸ ਹੱਥ ਵੇਵ ਕਰਕੇ, ਖੜ੍ਹੇ ਨਹੀਂ ਹੋਣਾ ਕਿਸੇ ਲਈ ਕੋਲ, ਇਹ ਕਰ ਦਿਓ ਅਤੇ ਮੈਂ ਤਾਂ ਇਨਕਰੇਜ ਕਰਦਾ ਜੀ, ਚੰਗੀ ਗੱਲ ਹੈ। ਹਾਂਜੀ ਸਰ,
ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ।
ਵੈਲਕਮ ਸਰ। ਸਾਡੇ ਨਾਲ ਅਗਲੀ ਕਾਲ 'ਤੇ ਜਾਣ ਤੋਂ ਪਹਿਲਾਂ ਮੈਂ ਬੌਬੀ ਸਿੱਧੂ ਜੀ ਦਾ ਵੀ ਸਵਾਗਤ ਕਰਨਾ ਚਾਹੁੰਦਾ ਹਾਂ। ਬੌਬੀ ਸਿੱਧੂ ਜੀ, ਵੈਲਕਮ ਸਰ, ਹਾਊ ਆਰ ਯੂ?
ਬਹੁਤ ਬਹੁਤ ਧੰਨਵਾਦ ਜੀ,
ਯੂ ਆਰ ਵੈਰੀ ਵੈਲਕਮ। ਬੌਬੀ ਜੀ, ਓਵਰਆਲ ਜਿਹੜੇ ਅੱਜ ਪ੍ਰੋਜੈਕਸ਼ਨ ਆਏ ਨੇ, ਮੈਂ ਹੁਣੇ ਜਿਹੜਾ ਖਬਰਾਂ ਦੇ ਦੇਵਾਂ, ਉਸ ਤੋਂ ਬਾਅਦ ਉਹਦੀ ਵੀ ਡਿਸਕਸ਼ਨ ਤੁਹਾਡੇ ਨਾਲ, ਉਹਦਾ ਵੀ ਅਨਾਲਿਸਿਸ ਮੈਂ ਲੈਣਾ ਚਾਹਾਂਗਾ ਕਿ ਪ੍ਰੋਜੈਕਸ਼ਨ ਕੈਨੇਡਾ ਦੀਆਂ ਬੜੀ ਦੇਰ ਤੋਂ ਇਹ ਕੀਤਾ ਜਾ ਰਿਹਾ ਸੀ। ਓਵਰਆਲ ਸਰਕਾਰ ਦੀ ਕਾਰਗੁਜ਼ਾਰੀ ਜਿਹੜੀ ਹੈ, ਜਾਂ ਓਵਰਆਲ ਜਨਰਲ ਤੁਸੀਂ ਇਹਦੇ ਬਾਰੇ ਕੋਈ ਗੱਲ ਕਰਨਾ ਚਾਹੋ, ਸਰਕਾਰ ਨੇ ਠੀਕ ਕੀਤਾ, ਕਈ ਲੋਕ ਇਹਨੂੰ ਐਪਰੀਸ਼ੀਏਟ ਕਰ ਰਹੇ ਨੇ ਕਿ ਪੈਸੇ ਆ ਗਏ ਜੀ ਬੈਂਕਾਂ 'ਚੋਂ, ਕਹਿੰਦੇ ਠੀਕ ਹੈ ਸਰਕਾਰ ਨੇ ਬੜਾ ਤੇਜ਼ੀ ਨਾਲ ਕੰਮ ਕੀਤਾ, ਕੁਛ ਲੋਕ ਕਹਿ ਰਹੇ ਕਿ ਸਰਕਾਰ ਦਾ ਕੰਮ ਥੋੜ੍ਹਾ ਜਿਹਾ ਸਲੋ ਹੈਗਾ ਜੀ, ਇਹਨਾਂ ਨੂੰ ਹੋਰ ਤੇਜ਼ੀ ਨਾਲ ਐਕਟ ਕਰਨ ਦੀ ਜ਼ਰੂਰਤ ਸੀਗੀ, ਤੁਹਾਡੇ ਕਮੈਂਟਸ?
ਦੇਖੋ ਯੁਧਵੀਰ ਜੀ, ਓਵਰਆਲ ਮੈਂ ਦੇਖ ਸਮਝਦਾ ਕਿ ਜੇ ਆਪਾਂ ਬਾਕੀ ਵੀ ਵੈਸਟਰਨ ਮੁਲਕਾਂ ਦੇ ਨਾਲ ਕੰਪੇਅਰ ਕਰ ਲਈਏ, ਕੈਨੇਡਾ ਰੈਲੇਟਿਵਲੀ ਮੈਨੂੰ ਲੱਗਦਾ ਸਰਕਾਰ ਦਾ ਰੋਲ ਅੱਛਾ ਰਿਹਾ ਹੈ। ਦੇਖੋ ਪਰਫੈਕਟ ਤਾਂ ਕੋਈ ਸਰਕਾਰ ਹੋ ਨਹੀਂ ਸਕਦੀ, ਗਲਤੀਆਂ ਸ਼ੁਰੂ 'ਚ ਸ਼ਾਇਦ ਹੋਈਆਂ ਹੋਣਗੀਆਂ, ਲੋਕਾਂ ਦੀ ਤਮੰਨਾ ਸੀਗੀ ਕਿ ਕੰਪਲੀਟ ਲੋਕਡਾਊਨ ਹੋ ਜਾਂਦਾ, ਪਰ ਮੈਂ ਹਮੇਸ਼ਾ ਮੰਨਿਆ ਕਿ ਸ਼ਾਇਦ ਉਹ ਮੁਮਕਿਨ ਨਹੀਂ ਸੀਗਾ, ਤੇ ਬੀਸੀ ਨੇ ਪ੍ਰੂਵ ਵੀ ਕੀਤਾ ਹੈ ਕਿ ਕੰਪਲੀਟ ਲੋਕਡਾਊਨ ਦੀ ਲੋੜ ਨਹੀਂ ਹੈਗੀ, ਤੇ ਤੁਹਾਨੂੰ ਕਹਿੰਦੇ ਜੇਕਰ ਤੁਸੀਂ ਇਤਿਆਦ ਵਰਤੋ ਤਾਂ ਤੁਸੀਂ ਜਿਹੜਾ ਕਰਮ ਨੂੰ ਫਲੈਟ ਕਰ ਸਕਦੇ ਆ। ਤੇ ਆਪਾਂ ਜੇਕਰ ਸਰਕਾਰ ਦੀ ਉਹ ਓਵਰਆਲ ਪਰਫਾਰਮੈਂਸ ਦੀ ਗੱਲ ਕਰੀਏ, ਕਿੱਥੇ ਲੋਕਾਂ ਨੂੰ ਸਾਡੇ ਨੂੰ ਕੁਛ ਤਕਲੀਫਾਂ ਵੀ ਹੈਗੀਆਂ, ਨੋ ਡਾਊਟ, ਜਿਹੜੇ ਸਾਡੇ ਭੈਣ ਭਰਾ ਬਾਹਰਲੇ ਮੁਲਕਾਂ ਸਟ੍ਰੈਂਡਡ ਸੀਗੇ, ਵਾਪਸ ਨਹੀਂ ਆ ਸਕੇ ਕਿਉਂਕਿ ਬਹੁਤ ਵੱਡੀ ਤਾਦਾਦ ਵਿੱਚ ਉਹ ਬਾਹਰ ਸੀਗੇ, ਤੇ ਉਹ ਸਰਕਾਰ ਸ਼ਾਇਦ ਬਿਹਤਰ ਕੁਛ ਕਰ ਸਕਦੀ ਸੀਗੀ, ਪਰ ਜਿਵੇਂ ਬੈਨੀਫਿਟਸ ਰੋਲ ਆਊਟ ਕੀਤੇ ਗਏ ਆ ਉਹ ਕਾਬਲੇ ਤਾਰੀਫ ਹੈਗੇ ਆ। ਨਾਲ ਦੀ ਨਾਲ ਜੋ ਕੈਨੇਡਾ ਦੇ ਵਿੱਚ ਵੈਂਟੀਲੇਟਰਸ ਦੀ ਪ੍ਰੋਡਕਸ਼ਨ ਦੀ ਗੱਲ ਹੋ ਰਹੀ ਆ, ਸੈਲਫ ਸਫੀਸ਼ੀਐਂਟ ਹੋਣ ਦੀ ਗੱਲ ਕਰ ਰਹੀ ਆ, ਉਹ ਬਹੁਤ ਕਾਬਲੇ ਤਾਰੀਫ ਹੈਗੀ ਆ। ਨਾਲ ਦੇ ਨਾਲ ਯੁਧਵੀਰ ਜੀ, ਜਿਹੜਾ ਆਪਾਂ ਇਹ ਦੇਖ ਰਹੇ ਹਾਂ ਕਿ ਜਿਹੜੀ ਸਰਕਾਰ ਨੇ ਵੇਜ ਸਬਸਿਡੀ ਦੀ ਗੱਲ ਕੀਤੀ ਆ, ਏਅਰ ਕੈਨੇਡਾ ਨੇ ਵੈਸਟ ਜੈਟ ਦੇ ਆਪਣੇ ਇੰਪਲੋਈਜ਼ ਨੂੰ ਵਾਪਸ ਸੱਦ ਲਿਆ ਆ, ਸੋ ਇਹ ਇੱਕ ਚੰਗੀ ਗੱਲ ਆ। ਮੈਂ ਮੰਨਦਾ ਹਾਂ ਕਿ ਸਰਕਾਰ ਨੇ ਕੁਛ ਇੱਕ ਗਲਤੀਆਂ ਵੀ ਕੀਤੀਆਂ ਹੋਣਗੀਆਂ, ਪਰਫੈਕਟ ਨਹੀਂ ਹੈਗੀ, ਪਰ ਅੱਜ ਦੇ ਮਾਹੌਲ ਦੇ ਵਿੱਚ ਜਦੋਂ ਪੂਰੀ ਦੁਨੀਆ 'ਚ ਸੰਕਟ ਆ, ਵੀ ਆਰ ਇਨ ਵਾਰ ਲਾਈਕ ਸਿਚੁਏਸ਼ਨ, ਮੈਂ ਸਮਝਦਾ ਹਾਂ ਕਿ ਮੈਂ ਸਰਕਾਰ ਨੂੰ ਪਾਸਿੰਗ ਗ੍ਰੇਡ ਦੇਵਾਂਗਾ, ਦ ਗਵਰਨਮੈਂਟ ਆਫ ਕੈਨੇਡਾ ਹੈਜ਼ ਡਨ ਅ ਗੁੱਡ ਜੋਬ।
ਠੀਕ ਹੈ ਜੀ, ਤੁਸੀਂ ਨਾਲ ਜੁੜੇ ਰਹੋ ਜੀ, ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਨੇ। ਹਾਂਜੀ ਜੁਝਾਰ ਸਿੰਘ ਜੀ, ਤੁਸੀਂ ਆਉਂਦੇ ਰਹੋ, ਜੁਝਾਰ ਸਿੰਘ ਜੀ ਗੋ ਅਹੈਡ।
ਸਿੱਧੂ ਸਾਹਿਬ ਤੇ ਸੁਨਾਈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ ਜੀ।
ਸਤਿ ਸ਼੍ਰੀ ਅਕਾਲ।
ਮੇਰਾ ਇੱਕ ਡਿਫਰੈਂਟ ਥੋੜਾ ਸਵਾਲ ਆ, ਜਦੋਂ ਤੁਸੀਂ ਸਾਡੇ ਸਾਬਕਾ ਇਮੀਗ੍ਰੇਸ਼ਨ ਮਿਨਿਸਟਰ ਮਿਸਟਰ ਜੇਸਨ ਕੈਨੀ, ਮੇਰੇ ਖਿਆਲ ਤੁਸੀਂ ਉਹਨਾਂ ਨੂੰ ਪਰਸਨਲੀ ਵੀ ਕਈ ਵਾਰ ਮਿਲੇ ਹੋਣੇ ਆ, ਔਰ ਮੈਂ ਉਹਨਾਂ ਨੂੰ ਜਿਹੜੀ ਕੈਨੇਡੀਅਨ ਪੋਲੀਟਿਕਸ ਹੈ ਉਹਦੇ ਸ਼ਾਰਪ ਸ਼ੂਟਰ ਮੰਨਦਾ, ਜਿੱਦਾਂ ਨੌਟ ਦਾ ਵਰਲਡ ਆਫ ਕ੍ਰਿਮੀਨਲ ਬਟ ਇਨ ਕੈਨੇਡੀਅਨ ਪੋਲੀਟਿਕਸ ਬੜੇ ਤੇਜ਼ ਤਰਾਜ ਹੈ, ਔਰ ਬ੍ਰੈਂਪਟਨ 'ਚ ਆਪਣੇ ਬਹੁਤ ਜ਼ਿਆਦਾ ਐਕਟਿਵ ਰਹੇ ਸੀ, ਔਰ ਆਪਣੀ ਕਮਿਊਨਿਟੀ ਦੇ ਵਿੱਚ ਆਪਾਂ ਨੂੰ ਪਤਾ ਇਮੀਗ੍ਰੇਸ਼ਨ ਮਿਨਿਸਟਰ ਅਤੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਹੋਵੇ ਤਾਂ ਇਮੀਗ੍ਰੇਸ਼ਨ ਮਿਨਿਸਟਰ ਵੱਲ ਨੂੰ ਜ਼ਿਆਦਾ ਝੁਕਾਅ ਹੁੰਦਾ। ਜਦੋਂ ਵੀ ਜਿਹੜਾ ਰੀਸੈਂਟ ਸਿਨਾਰੀਓ ਜਿਹੜੇ ਜੋਬ ਨੰਬਰ ਵੀ ਆ ਰਹੇ ਆ ਉਹਦੇ ਮੁਤਾਬਕ ਬਹੁਤ ਸਾਰੇ ਨਾਟ ਸਾਰੇ ਕੈਨੇਡਾ ਚ ਕਈ ਏਰੀਆ ਦੇ ਵਿੱਚ ਸੋ ਜਗਵੀਰ ਜੀ ਜਿਹੜਾ ਜਿਹੜਾ ਇਹ ਸਿਨੈਰੀਓ ਆ ਉਹਦੇ ਵਿੱਚ ਜਿਹੜੀਆਂ ਸਾਡੀਆਂ ਇਮੀਗ੍ਰੇਸ਼ਨ ਪਾਲਿਸੀਜ਼ ਆ ਉਹ ਉਹਨਾਂ ਤੇ ਬਹੁਤ ਕੰਟਰੋਵਰਸੀ ਹੋਣ ਵਾਲੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਕਹਾਂਗੇ ਕਿ ਅਸੀਂ ਬਾਹਰੋਂ ਬੰਦੇ ਲਿਆਉਣੇ ਆ ਜਾਂ ਸਟੂਡੈਂਟ ਵੀਜ਼ਾ ਵੀ ਮੈਂ ਜਿਸਮ ਕਿੰਨੀ ਉਹਨਾਂ ਦੀ ਤਾਂ ਗੱਲ ਕੀਤੀ ਸੀ ਕਿਉਂਕਿ ਉਹਨੀ ਉਸ ਸਮੇਂ ਬਹੁਤ ਐਕਟਿਵਲੀ ਜਿਹੜਾ ਸਾਡਾ ਫੈਮਿਲੀ ਰੀਯੂਨੀਫਿਕੇਸ਼ਨ ਦਾ ਪ੍ਰੋਗਰਾਮ ਸੀ ਉਹਨੂੰ ਖਤਮ ਕਰਕੇ ਹਨਾ ਐਸ ਪੀ ਪੀ ਸਟੂਡੈਂਟ ਪ੍ਰੋਗਰਾਮ ਸ਼ੁਰੂ ਕੀਤਾ ਸੀ ਤੇ ਉਹਨੇ ਇਮੀਗ੍ਰੇਸ਼ਨ ਨੂੰ ਚਿੱਟੇ ਹੱਥ ਦੀ ਜਗ੍ਹਾ ਬਿਲੀਅਨਸ ਆਫ ਡਾਲਰ ਦਾ ਦੁੱਧ ਦੇਣ ਵਾਲੀ ਗਾਂ ਦੇ ਰੂਪ ਦੇ ਵਿੱਚ ਬਦਲਤਾ ਸੀ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਇਮੀਗ੍ਰੇਸ਼ਨ ਆਈ ਜਿਹੜੀਆਂ ਸਾਡੇ ਘਰ ਆ ਜਾਂ ਪ੍ਰੋਪਰਟੀ ਦੀ ਪ੍ਰਾਈਸ ਆ ਇਹਨਾਂ ਨਾਲ ਕਿਤੇ ਨਾ ਕਿਤੇ ਅਸਰ ਹੁੰਦਾ ਕਿਉਂਕਿ ਉਹ ਰੈਂਟਲ ਆ ਜਿਹੜੇ ਉਹ ਸਿੱਧੇ ਜਾਂ ਸਿੱਧੇ ਤੌਰ ਤੇ ਸਾਡੀਆਂ ਪ੍ਰੋਪਰਟੀਆਂ ਨਾਲ ਜੁੜੇ ਹੁੰਦੇ ਆ ਹੋਰ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਸੋ ਜਦਵੀ ਜੀ ਜਿਹੜਾ ਇਹੋ ਜਿਹਾ ਮਾਹੌਲ ਆ ਜਦੋਂ ਲੋਕਾਂ ਦੇ ਵਿੱਚ ਖੁਦ ਨਹੀਂ ਹੋਏਗਾ ਤਾਂ ਉੱਥੇ ਜਿਹੜੀ ਇਮੀਗ੍ਰੇਸ਼ਨ ਆ ਉਹ ਅਸੀਂ ਜਾਣਦੇ ਹਾਂ ਸਾਡੀ ਕੈਨੇਡੀਅਨ ਇਕੋਨਮੀ ਦੀ ਬੈਕ ਬੋਨ ਵੀ ਆ ਸੋ ਆਉਣ ਵਾਲੇ ਸਮੇਂ ਵਿੱਚ ਤੁਸੀਂ ਆਪਣੇ ਸਿੱਧੂ ਸਾਹਿਬ ਕਿਸ ਤਰ੍ਹਾਂ ਦੇਖਦੇ ਆ ਜੋ ਸਾਡੇ ਉੱਤੇ ਇੰਨਾ ਪ੍ਰੈਸ਼ਰ ਹੋਵੇਗਾ ਸਰਕਾਰ ਤੇ ਕਿ ਬਾਹਰੋਂ ਬੰਦੇ ਨਹੀਂ ਲਿਆਉਣੇ ਸਾਡੇ ਤੇ ਅਨਇੰਪਲਾਇਮੈਂਟ ਬਹੁਤ ਆ ਪਰ ਅਸੀਂ ਜਾਣਦੇ ਹਾਂ ਕਿ ਇਮੀਗ੍ਰੇਸ਼ਨ ਜਿਹੜੀ ਸਾਡੀ ਇਕੋਨਮੀ ਆ ਉਹਨੂੰ ਵੀ ਅੱਗੇ ਲੈ ਕੇ ਜਾਵੇਗੀ ਸੋ ਇਸ ਸਮੇਂ ਦੇ ਵਿੱਚ ਤੁਸੀਂ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਇਮੀਗ੍ਰੇਸ਼ਨ ਪਾਲਿਸੀਜ਼ ਆ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਆ ਜਾਂ ਸਰਕਾਰ ਕਿਸ ਤਰ੍ਹਾਂ ਨਜਿੱਠੂਗੀ ਜਿਹਨਾਂ ਨਾਲ ਥੈਂਕ ਯੂ ਜਗਵੀਰ ਜੀ
ਆਲਵੇਜ਼ ਆਲਵੇਜ਼ ਵੈਰੀ ਥੋਟ ਪ੍ਰੋਵੋਕਿੰਗ ਕੁਸ਼ਚਨ ਜੁਝਾਰ ਸਾਹਿਬ ਥੈਂਕ ਯੂ ਤੁਸੀਂ ਇੰਨੇ ਖੂਬਸੂਰਤ ਸਵਾਲ ਪੁੱਛਦੇ ਹੋ ਸਰ ਇਹ ਤੇ ਹੁਣ ਆਇਆ ਕੋਵਿਡ 19 ਦਾ ਕ੍ਰਾਈਸਿਸ ਮੈਂ ਪਿਛਲੇ ਤਕਰੀਬਨ 5 ਸਾਲ ਤੋਂ ਇੱਕ ਹੀ ਗੱਲ ਕਹਿ ਰਿਹਾ ਹੈਗਾ ਕਿ ਅਸੀਂ 3.5 ਲੱਖ ਦਾ ਜਿਹੜਾ ਨੰਬਰ ਲੈ ਕੇ ਬੈਠੇ ਹੋਏ ਹੈਗੇ ਆ ਕਿ ਕੀ ਉਹ ਸਹੀ ਹੈ ਸਰਕਾਰ 1% ਆਫ ਦਾ ਟੋਟਲ ਪਾਪੂਲੇਸ਼ਨ ਦੇ ਹਿਸਾਬ ਨਾਲ ਕਹਿ ਰਹੀ ਹੈ ਕਿ ਬਿਲਕੁਲ ਠੀਕ ਹੈ ਹਾਂਜੀ ਸਾਨੂੰ ਇਮੀਗ੍ਰੇਸ਼ਨ ਚਾਹੀਦੀ ਹੈਗੀ ਹੈ ਅਸੀਂ ਸਾਰੇ ਮੰਨਦੇ ਇਮੀਗ੍ਰੇਸ਼ਨ ਸਾਨੂੰ ਚਾਹੀਦੀ ਹੈ ਤੇ ਜਿਹੜਾ ਡਾਕਟਰਸ ਨੂੰ ਅਸੀਂ ਪਹਿਲਾਂ ਇਮੀਗ੍ਰੇਸ਼ਨ ਕਰਾ ਰਹੇ ਸੀਗੇ ਕਿ ਜੀ ਡਾਕਟਰਸ ਆ ਗਏ ਨਰਸਿਸ ਆ ਗਏ ਇੰਡੀਆ ਤੋਂ ਉਹ ਡਾਕਟਰ ਦੀ ਨਰਸ ਡਿਗਰੀ ਵੈਲਿਡ ਸੀਗੀ ਇੰਜੀਨੀਅਰ ਦੀ ਡਿਗਰੀ ਵੈਲਿਡ ਸੀਗੀ ਉਹਦੇ ਆਧਾਰ ਦੇ ਉੱਤੇ ਅਸੀਂ ਇੱਥੇ ਲੈ ਕੇ ਆਉਂਦੇ ਸੀ ਤੇ ਜਦ ਉਹ ਬੰਦਾ ਇੱਥੇ ਪਹੁੰਚਦਾ ਸੀਗਾ ਤੁਸੀਂ ਡਾਕਟਰ ਹੋ ਇੰਜੀਨੀਅਰ ਹੋ ਲਾਇਰ ਹੋ ਤਾਂ ਡਿਗਰੀ ਉਹਦੀ ਹੋ ਜਾਂਦੀ ਸੀ 0 ਠੀਕ ਹੈ ਔਰ ਫਿਰ ਹੁਣ ਅਸੀਂ 1 ਮਹੀਨੇ ਦਾ ਅਸੀਂ ਲਾਇਸੈਂਸ ਦੇ ਰਹੇ ਹਾਂ ਕਿ ਲਓ ਜੀ ਅਸੀਂ ਬੁਲਾ ਰਹੇ ਹਾਂ ਫੋਰਨ ਟ੍ਰੇਨ ਪ੍ਰੋਫੈਸ਼ਨਲ ਨੂੰ ਕਿ ਜੀ ਠੀਕ ਹੈ ਜੀ ਹੁਣ ਸਾਨੂੰ ਤੁਹਾਡੀ ਲੋੜ ਹੈ ਤੁਹਾਨੂੰ ਪਤਾ ਹੈ ਕਿੰਨੇ ਪਰਸੈਂਟ ਲੋਕ ਜਿਹੜੇ ਨੇ ਇਟਲੀ ਦੇ ਵਿੱਚ ਹੈਲਥ ਕੇਅਰ ਦੇ ਸਿਸਟਮ ਦੇ ਵਿੱਚ ਕਿੰਨੇ ਲੋਕਾਂ ਦੀ ਡੈਥ ਹੋ ਗਈ ਇੱਕ ਵੱਡਾ ਕਾਰਨ ਇਹ ਸੀਗਾ ਇਟਲੀ ਦੇ ਵਿੱਚ ਕਿ ਉੱਥੇ ਉਹਨਾਂ ਕੋਲ ਬੈੱਡ ਨਹੀਂ ਸੀਗੇ ਵੈਂਟੀਲੇਟਰ ਨਹੀਂ ਸੀਗੇ ਬਟ ਡਾਕਟਰ ਹੈਲਥ ਕੇਅਰ ਪ੍ਰੋਫੈਸ਼ਨਲ ਵੀ ਟ੍ਰੇਡ ਉੱਥੇ ਨਹੀਂ ਸੀਗੇ ਸੋ ਇਸ ਕਾਰਨ ਇੱਥੇ ਅਸੀਂ ਹੁਣ ਉਹਨਾਂ ਨੂੰ 1 ਮਹੀਨੇ ਲਈ ਗੱਲ ਕਰ ਰਹੇ ਹਾਂ ਹੁਣ ਗੱਲ ਚੱਲੀ ਹੈ ਨਾ ਹੁਣ ਬ੍ਰੈਮਟਨ ਨੇ ਫਿਰ ਪੈਟ੍ਰਿਕ ਬਰਾਊਨ ਸਾਹਿਬ ਨੇ ਵੀ ਮੰਗ ਕੀਤੀ ਹੈ ਹੁਣ ਤੇ ਬੜੇ ਲੋਕ ਗੱਲ ਕਰ ਰਹੇ ਨੇ ਜੀ ਕਿ ਹਾਂਜੀ ਇਹਨਾਂ ਨੂੰ ਦੇ ਦਈਏ ਮੇਰਾ ਇੱਕ ਸਵਾਲ ਹੈ ਕਿ ਜਿਹੜਾ ਹੁਣ ਫੋਰਨ ਟ੍ਰੇਨ ਡਾਕਟਰ ਹੈ ਜਿਹੜਾ ਕੈਨੇਡਾ 'ਚ ਨਹੀਂ ਜਿਹਨੇ ਡਾਕਟਰੀ ਦੀ ਪੜ੍ਹਾਈ ਕੀਤੀ ਹੁਣ ਤੁਸੀਂ ਉਹਨੂੰ 1 ਮਹੀਨੇ ਲਈ ਓਕੇ ਕਰ ਰਹੇ ਹੋ ਕਿਉਂ ਪਹਿਲਾਂ ਕਿਉਂ ਨਹੀਂ ਸੀ ਉਹਨੂੰ ਕਰ ਸਕਦੇ ਸੀਗੇ ਪਹਿਲਾਂ ਇੱਥੇ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ 4-4, 6-6 ਘੰਟੇ ਤੁਹਾਡਾ ਲਾਈਨਅਪ ਲੱਗਾ ਰਹਿੰਦਾ ਸੀਗਾ ਪਹਿਲਾਂ ਕਿਉਂ ਨਹੀਂ ਤੁਸੀਂ ਓਕੇ ਕੀਤਾ ਆਸਟ੍ਰੇਲੀਆ ਦੇ ਵਿੱਚ ਉਹਨੂੰ ਫਟਾਫਟ ਸਿਸਟਮ 'ਚ ਲਿਆਂਦਾ ਜਾਂਦਾ ਜਿਹੜਾ ਫੋਰਨ ਟ੍ਰੇਨ ਹੋਵੇ ਅਮੈਰੀਕਾ 'ਚ ਉਹਨੂੰ ਬੜੀ ਜਲਦੀ ਫੋਰਨ ਟ੍ਰੇਨ ਨੂੰ ਲਿਆਂਦਾ ਜਾਂਦਾ ਅਤੇ ਕੈਨੇਡਾ ਦੇ ਵਿੱਚ ਅਸੀਂ ਉਹਨੂੰ ਠੀਕ ਹੈ ਤੁਸੀਂ ਇੱਕ ਮਿਨੀਮਮ ਲੈਵਲ ਆਫ ਕੁਆਲੀਫਿਕੇਸ਼ਨ ਉਹਦਾ ਐਕਸੈਸ ਕਰੋ ਔਰ ਉਸ ਤੋਂ ਬਾਅਦ ਉਹਨੂੰ ਦੇਖਣ ਤੋਂ ਬਾਅਦ ਉਹਨੂੰ ਕੁਆਲੀਫਾਈ ਕਰੋ ਯੂ ਸ਼ੁੱਡ ਬੀ ਸਪੀਡਿੰਗ ਅਪ ਆ ਜਿਹੜੀਆਂ ਲੋਬੀਜ਼ ਸਰ ਜਦੋਂ ਤੱਕ ਲੋਬੀਜ਼ ਜਿਹੜੀਆਂ ਖੜੀਆਂ ਹੋਈਆਂ ਨੇ ਉਦੋਂ ਤੱਕ ਨਾ ਸਾਡਾ ਇਮੀਗ੍ਰੇਸ਼ਨ ਦਾ ਸਿਸਟਮ ਦੇ ਵਿੱਚ ਕੋਈ ਰਿਫਾਰਮ ਹੋਣਾ ਪ੍ਰੋਪਰ ਸਾਡੇ ਪੇਰੈਂਟਸ ਦੀ ਸਪੋਂਸਰਸ਼ਿਪ ਤੇ ਐਬਸੋਲੂਟ ਮੈਸ ਬਣਾ ਕੇ ਰੱਖ ਦਿੱਤਾ ਇਹਨਾਂ ਨੇ ਐਬਸੋਲੂਟ ਮੈਸ ਬਣਾ ਕੇ ਰੱਖਤਾ ਔਰ ਬਿਲਕੁਲ ਤੁਹਾਡੀ ਗੱਲ ਸਹੀ ਹੈ ਸਰ ਮੈਂ ਸੋਚ ਰਿਹਾ ਸੀ ਇਹ ਤਾਂ ਪਤਾ ਹੀ ਸੀਗਾ ਕਿ 1 ਲੱਖ ਬੰਦਿਆਂ ਦੀ ਨੌਕਰੀ ਨਹੀਂ ਜਾਣੀ ਮਾਰਚ ਦੇ ਵਿੱਚ 2 ਲੱਖ ਨਹੀਂ ਜਾਣੀ ਮੈਂ ਸੋਚ ਰਿਹਾ ਸੀ 5-7-8 ਲੱਖ ਹੋਏਗਾ ਸਰ 10 ਲੱਖ ਲੋਕਾਂ ਦੀ ਨੌਕਰੀ ਮਾਰਚ ਦੇ ਵਿੱਚ ਚਲੀ ਗਈ ਹੈ 10 ਲੱਖ ਲੋਕਾਂ ਦੀ ਔਰ ਹੁਣ ਇਹ ਜਿਹੜਾ ਅੱਛਾ ਵੇਜ ਸਬਸਿਡੀ ਦੀ ਕੱਲ੍ਹ 1-2 ਏਅਰਲਾਈਨਸ ਨੇ ਜ਼ਰੂਰ ਕਹਿਤਾ ਹੁਣ ਇਹ ਨੰਬਰ ਫਲੈਸ਼ ਕਰ ਰਹੇ ਨੇ ਫਟਾਫਟ ਸਰਕਾਰ ਨੇ ਵੀ ਥੋੜ੍ਹਾ ਉਹਨਾਂ ਨੂੰ ਸਾਹ ਆਇਆ ਹੋਣਾ ਅਦਰਵਾਈਜ਼ ਮੈਂ ਬੌਬੀ ਜੀ ਨੂੰ ਥੋੜ੍ਹੇ ਟਫ ਸਵਾਲ ਵੀ ਪੁੱਛਣੇ ਹੋਣੇ ਜਰਾ ਬੌਬੀ ਸਿੱਧੂ ਸਾਹਿਬ ਨੂੰ ਕਿ ਇਹ ਜਿਹੜੀ ਵੇਜ ਸਬਸਿਡੀ ਦਿੱਤੀ ਹੈ ਠੀਕ ਹੈ ਇਹ ਕਿੰਨੇ ਕੁ ਲੋਕਾਂ ਨੇ ਐਲਾਨ ਕੀਤਾ ਇਹ 2 ਕੰਪਨੀਆਂ ਤੋਂ ਇਲਾਵਾ ਮੈਨੂੰ ਕੋਈ ਕੰਪਨੀ ਦਾ ਨਾਮ ਨਹੀਂ ਹਜੇ ਤੱਕ ਮਿਲਿਆ ਇਹ ਰੋਜ਼ ਸ਼ੋਰ ਸ਼ਰਾਬਾ ਬਾਰੇ ਨੇ ਜੀ ਵੇਜ ਸਬਸਿਡੀ ਦੇ ਦਿੱਤੀ ਵੇਜ ਮੈਨੂੰ ਦੱਸੋ ਮੈਨੂੰ 10 ਕੰਪਨੀਆਂ ਦੇ ਨਾਮ ਗਣਾਓ ਜਿਨ੍ਹਾਂ ਨੇ ਕਹਿਤਾ ਜੀ ਅਸੀਂ ਬੰਦੇ ਵਾਪਸ ਲਿਆ ਰਹੇ ਹਾਂ 10 ਲੱਖ ਲੋਕਾਂ ਦੀ ਨੌਕਰੀ ਚਲੀ ਗਈ ਹੈ ਔਰ ਜਿਨ੍ਹਾਂ ਦੀ 10 ਲੱਖ ਦੀ ਮਾਰਚ ਵਿੱਚ ਗਈ ਹਜੇ ਅਪ੍ਰੈਲ 'ਚ ਜਾਣੀ ਹਜੇ ਮੇ 'ਚ ਜਾਣੀ ਹੈ ਵੀ ਹੈਵਨਟ ਈਵਨ ਪੀਕਡ ਰਾਈਟ ਨਾਓ ਸੋ ਕਿੱਦਾਂ ਸਰਕਾਰ ਵਟ ਇਜ਼ ਦ ਗਵਰਨਮੈਂਟ ਡੂਇੰਗ ਜਿਨ੍ਹਾਂ ਬਿਜ਼ਨਸਿਸ ਨੂੰ ਪੈਸੇ ਮਿਲਣੇ ਅਮਰੀਕਾ ਦੇ ਵਿੱਚ ਤੇ ਉਹ ਨਾਮ ਦੱਸ ਰਹੇ ਨੇ ਅਮਰੀਕਾ ਦੇ ਵਿੱਚ ਕਿ ਜੀ ਕੰਪਨੀਜ਼ ਹੈਵ ਸਟਾਰਟਡ ਗਿਵਿੰਗ ਨੇਮਸ ਕਿ ਵੀ ਹੈਵ ਆਲਰੇਡੀ ਗੋਟ ਦ ਲੋਨਸ 12,000, 20,000, 50,000, 1 ਮਿਲੀਅਨ, 2 ਮਿਲੀਅਨ, 6 ਮਿਲੀਅਨ ਬਿਜ਼ਨਸਿਸ ਨੂੰ ਲੋਨ ਦਿੱਤੇ ਉਹਨਾਂ ਨੇ ਉਹਨਾਂ ਦੇ ਜੇਬ 'ਚ ਆ ਗਏ ਆ ਅੱਜ $2.4 trillion ਹੋਰ ਐਲਾਨ ਹੋ ਗਿਆ ਦੇ ਆਰ ਐਕਟਿੰਗ ਵੈਰੀ ਫਾਸਟ ਸਾਡੇ ਇੱਥੇ ਮੈਨੂੰ ਕੋਈ ਬਿਜ਼ਨਸ ਫੋਨ ਕਰਕੇ ਦੱਸ ਦੇਵੇ ਬੌਬੀ ਸਿੱਧੂ ਜੀ ਵੀ ਬਿਜ਼ਨਸ ਚਲਾਉਂਦੇ ਨੇ ਦੱਸਣ ਮੈਨੂੰ 1 ਸੈਂਟ ਆਇਆ ਇਹਨਾਂ ਦੀ ਜੇਬ ਦੇ ਵਿੱਚ ਕਿਹੜੇ ਬਿਜ਼ਨਸ ਨੂੰ ਪੈਸਾ ਕਿ ਇਹ ਜਿਹੜੀ ਵੇਜ ਸਬਸਿਡੀ ਆ ਮੇ ਤੱਕ ਤੇ ਜਦ ਤੇ ਦੋ ਸਾਈਕਲ ਤੁਹਾਡੇ ਰੈਂਟ ਦੇ ਚੱਲ ਜਾਣੇ ਨੇ, ਮਾਰਚ ਦਾ ਰੈਂਟ ਕਿੱਥੋਂ ਭਰਨਾ, ਅਪ੍ਰੈਲ ਦਾ ਰੈਂਟ ਕਿੱਥੋਂ ਭਰਨਾ, ਤੇ ਪਹਿਲੀ ਮੇ ਨੂੰ ਰੈਂਟ ਜਾਂ ਮੋਰਗੇਜ ਬਿਜ਼ਨਸ ਨੇ ਕਿੱਥੋਂ ਭਰਨੀ ਹੈ? ਤੁਸੀਂ ਪੈਸੇ ਤੇ ਅੱਜ ਦੇ ਰਹੇ ਹੋ, ਤੁਹਾਨੂੰ ਡਰ ਹੈ ਕਿ ਜੀ ਕੱਲ ਮੈਨੂੰ ਵੇਜ ਸਬਸਿਡੀ ਲਈ ਮੈਂ ਕੁਆਲੀਫਾਈ ਹੋਵਾਂਗਾ ਨਹੀਂ ਹੋਵਾਂਗਾ? ਕਿੰਨੇ ਲੋਕਾਂ ਨੂੰ, ਕਿੰਨੇ ਲੋਕ ਤਾਂ ਕਹਿ ਰਹੇ ਸੀ ਕੁਆਲੀਫਾਈ ਨਹੀਂ ਹੋਣਾ? ਸੋ ਸਰਕਾਰ ਦੇ ਜਿਹੜੇ ਪ੍ਰੋਗਰਾਮਸ ਨੇ ਉਹ ਬਿਜ਼ਨਸ ਲਈ ਹਜੇ ਸਹੀ ਨਹੀਂ ਹੈ, ਨੌਕਰੀਆਂ ਲਈ ਸਹੀ ਨਹੀਂ ਹੈ। ਸਾਨੂੰ ਹਾਂ ਜਿੱਥੇ ਐਪਰੀਸ਼ੀਏਟ ਕਰਨਾ ਅਸੀਂ ਦੱਬ ਕੇ ਐਪਰੀਸ਼ੀਏਟ ਕਰਾਂਗੇ। ਕੱਲ ਜਿਹੜਾ ਪੈਸਾ ਆ ਗਿਆ 2,000-4,000, ਲੋਕ ਸਾਨੂੰ ਫੋਨ ਕਰ ਕਰਕੇ ਦੱਸ ਰਹੇ ਸੀਗੇ ਪੈਸਾ ਉਹਨਾਂ ਦੇ ਅਕਾਊਂਟ 'ਚ ਆਇਆ ਸੀ, ਖੁਸ਼ੀ ਸਾਨੂੰ ਚੜੀ ਜਾ ਰਹੀ ਸੀ। ਮੈਂ ਕਹਿੰਦਾ ਸੀ ਬੜਾ ਵਧੀਆ, ਵੈਰੀ ਗੁੱਡ, ਦਿਸ ਇਜ਼ ਗੁੱਡ ਕਿ 2,000 ਜਿਹੜਾ ਆ ਰਿਹਾ। ਹਾਂ ਇਹਦੇ ਵਾਸਤੇ ਵੀ ਕੱਲ ਵੀ ਸਰਕਾਰ ਨੂੰ ਪੁੱਛਿਆ ਜਾ ਰਿਹਾ ਸੀਗਾ, ਕੱਲ ਵੀ ਪੱਤਰਕਾਰ ਨੇ ਕੁਐਸਚਨ ਪੁੱਛਿਆ ਜੋ ਅਸੀਂ ਰੋਜ਼ ਪੁੱਛ ਰਹੇ ਹਾਂ ਕਿ ਯੂਨੀਵਰਸਲ ਵੇ ਹੋਣਾ ਚਾਹੀਦਾ ਸੀ ਜੋ ਜਗਮੀਤ ਸਿੰਘ ਨੇ ਵੀ ਕਿਹਾ ਕਿ ਹੁਣ ਤੁਸੀਂ ਜਿਹੜੇ ਵੀ ਤੁਹਾਡੇ ਕੋਲ ਸਾਰੇ ਨੰਬਰਸ ਨੇ, ਰੈਵਨਿਊ ਕੈਨੇਡਾ ਕੋਲ ਸਾਰੇ ਨੰਬਰਸ ਨੇ, ਤੁਸੀਂ ਦੇਖ ਲਓ ਕਿ ਜੀ ਜਿਹਨੇ ਇੰਨਾ ਕੰਮ ਕੀਤਾ ਆ ਪਿਛਲੇ ਸਾਲ, ਜਿਹਨੇ ਕੋਈ ਬੜਾ ਕੋਈ ਤਨਾੜ ਹੈ, ਜਿਹਨੇ $5,00,000 ਪਿਛਲੇ ਸਾਲ ਬਣਾਏ, ਉਹਨੂੰ ਨਾ ਦਿਓ ਤੁਸੀਂ, ਉਹਨੂੰ ਹੁਣ $2,000 ਦੇਣ ਦਾ ਫਾਇਦਾ ਕੋਈ ਨਹੀਂ। ਤੁਸੀਂ ਦੇਖਦੇ ਹੋ ਕਿ ਇਹ ਪਰਟੀਕੁਲਰ ਹਾਊਸ ਹੋਲਡ ਹੈ ਜਿਹਨੇ ਵੀ ਪਿਛਲੇ ਸਾਲ ਜਿਹਨਾਂ ਦੀ ਇਨਕਮ $1,00,000 ਤੋਂ $2,00,000 ਤੋਂ ਘੱਟ ਹੈ, ਕੋਈ ਕੱਟ ਆਫ ਲਗਾ ਲਓ, ਯੂਨੀਵਰਸਲੀ ਸਭ ਦੇ ਅਕਾਊਂਟ ਦੇ ਵਿੱਚ ਕਹੋ ਜੀ ਅਸੀਂ ਆਹ ਤੁਹਾਡੇ ਅਕਾਊਂਟ ਦੇ ਵਿੱਚ ਅਸੀਂ ਭੇਜ ਰਹੇ ਹਾਂ ਰੈਵਨਿਊ ਕੈਨੇਡਾ, ਤੁਹਾਨੂੰ ਆਨਲਾਈਨ ਭੇਜੇ ਕਿ ਬੈਂਕ 'ਚ ਭੇਜੇ $2,000 ਜਿਹਨੇ ਜਿਹਨੇ ਵਰਕਿੰਗ ਕੀਤੀ ਆ। ਹਾਂ ਹੁਣ ਕਿਸੇ ਦੇ ਬਜ਼ੁਰਗ ਪਿਛਲੇ ਸਾਲ ਘਰ ਸਕੇ, ਉਹਨਾਂ ਨੇ ਤਾਂ ਪੈਨਸ਼ਨ ਲਈ ਹੈ, ਉਹਨਾਂ ਨੂੰ ਤੁਸੀਂ ਬਜ਼ੁਰਗਾਂ ਨੂੰ ਨਹੀਂ ਦੇਣਾ। ਜਿਹਨੇ ਵੀ ਆਪਣੀ ਇਨਕਮ ਪਿਛਲੇ ਸਾਲ ਕੀਤੀ ਹੈ, ਇੱਕ ਲਿਮਿਟ ਲਗਾ ਲਓ ਕਿ 5,000 ਕਮਾਇਆ, 10,000, 20,000, 50,000, ਓਕੇ ਜੀ $1,00,000 ਤੱਕ ਜਿਹਨੇ ਕੀਤੀ ਹੈ, ਜਿਹਨੇ $2,00,000 ਤੱਕ ਕੀਤੀ, ਅਸੀਂ $2,000 ਯੂਨੀਵਰਸਲੀ ਸਭ ਨੂੰ ਦੇ ਰਹੇ ਹਾਂ। ਇਸ ਤੋਂ ਅਲੈਦਾ ਕੋਈ ਬੰਦਾ ਕਹਿੰਦਾ ਜੀ ਪਿਛਲੇ ਸਾਲ ਤੇ ਮੈਂ $2,00,000 ਕਮਾਇਆ ਸੀ ਪਰ ਸਰ ਮੈਂ ਮੇਰੀ ਹੁਣ ਜੋਬ ਚਲੀ ਗਈ ਹੈ, ਉਹ ਅਪਲਾਈ ਕਰ ਸਕਦਾ ਸੀ। ਬਟ ਅਦਰ ਦੈਨ ਦੈਟ ਇੱਕ ਯੂਨੀਵਰਸਲ ਮੈਥਡ ਚਾਹੀਦਾ ਸੀ। ਰੋਜ਼ ਨਵੀਂ ਕਹਾਣੀ ਪੈ ਰਹੀ ਹੈ, ਅੱਜ ਸਟੂਡੈਂਟਸ ਨੂੰ ਦੇ ਰਹੇ ਹਾਂ ਜੀ, ਅੱਛਾ ਜੀ ਕੱਲ ਇਹਨੂੰ ਦੇ ਰਹੇ ਹਾਂ ਜੀ, ਤੇ ਉਹ ਗੈਪਸ ਅਸੀਂ ਫਿਲ ਕਰ ਰਹੇ ਹਾਂ, ਰੋਜ਼ ਤੁਸੀਂ ਗੈਪਸ ਫਿਲ ਕਰ ਰਹੇ ਹੋ, ਰੋਜ਼ ਤੁਸੀਂ ਅਜੇ ਟਾਈਮ ਵੇਸਟ ਕਰ ਰਹੇ ਹੋ ਪ੍ਰੈਸ ਕਾਨਫਰੰਸਿਸ ਕਰ ਕਰਕੇ। ਸੋ ਸਰਕਾਰ ਦੇ ਹਾਂ ਜਦੋਂ ਐਡਾ ਵੱਡਾ ਚੈਲੰਜ ਹੋਇਆ, ਅਸੀਂ ਇਹ ਵੀ ਮੰਨਦੇ ਹਾਂ ਕਿ ਬਹੁਤ ਸਾਰੇ ਗੈਪਸ ਰਹਿ ਜਾਂਦੇ ਨੇ ਸਰਕਾਰ ਦੇ, ਸੋ ਜਿੱਥੇ ਜਿੱਥੇ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਹੋਏਗਾ ਐਪਰੀਸ਼ੀਏਟ ਵੀ ਕਰਾਂਗੇ, ਜਿੱਥੇ ਸਵਾਲ ਪੁੱਛਣੇ ਆ ਸਵਾਲ ਵੀ ਪੁੱਛਾਂਗੇ। ਇੱਕ ਚੀਜ਼ ਮੈਂ ਹੋਰ ਦੱਸਦਾਂ ਕਿ ਦੇ ਆਰ ਰੈਡੀ ਟੂ ਲਿਸਨ ਰਾਈਟ ਨਾਓ, ਲੈਟ ਮੀ ਟੈਲ ਯੂ ਦੈਟ ਆਲਸੋ। ਬਟ ਮੇਰੇ ਸਵਾਲ ਸਿਰਫ ਇਹ ਹੈ ਕਿ ਉਹਦੇ 'ਚ ਅਸੀਂ ਟਾਈਮ ਬੜਾ ਲੂਜ਼ ਕਰ ਰਹੇ ਹਾਂ। ਅੱਜ ਸਾਡੇ ਮੈਨੂੰ ਤਾਂ ਹੈਲਥ ਪਬਲਿਕ ਹੈਲਥ ਆਫਿਸਰ ਦੀ ਸਮਝ ਨਹੀਂ ਆਉਂਦੀ। ਪ੍ਰਧਾਨ ਮੰਤਰੀ ਜੀ ਕਹਿੰਦੇ ਜੀ ਮੈਂ ਇਹਨਾਂ ਤੋਂ ਸਲਾਹ ਲੈਣਾ, ਉਹ ਮੈਂ ਤਾਂ ਜ਼ਿੰਦਗੀ 'ਚ ਉਹਨਾਂ ਤੋਂ ਸਲਾਹ ਲੈ ਲਵਾਂ। ਮੈਂ ਤੇ ਐਸੇ ਡਾਕਟਰ ਤੋਂ ਜਿਹੜੇ ਇਹਨਾਂ ਨੂੰ ਚੀਫ ਬਣਾਇਆ, ਮੈਂ ਵਿਦ ਯੂ ਰਿਸਪੈਕਟ ਗੱਲ ਕਰਨ ਚਾਹੁੰਦਾ, ਮੈਂ ਉਹਨਾਂ ਇਹੀ ਨਹੀਂ ਸਮਝਾ ਸਕਿਆ ਅੱਜ ਤੱਕ ਕੈਨੇਡੀਅਨ ਨੂੰ ਕਿ ਮਾਸਕ ਲਗਾਉਣਾ ਹੈ ਕਿ ਨਹੀਂ ਲਗਾਉਣਾ। ਹਜੇ ਤੱਕ ਕੈਨੇਡੀਅਨ ਨੂੰ ਇਹੀ ਨਹੀਂ ਪਤਾ ਲੱਗਾ ਕਿ ਮਾਸਕ ਲਗਾਉਣਾ ਹੈ ਕਿ ਨਹੀਂ ਲਗਾਉਣਾ। ਪਹਿਲਾਂ ਕਹਿੰਦੇ ਸੀ ਜੀ ਅਸੀਂ ਰੋਜ਼ ਬੋਲਦੇ ਸੀਗੇ ਕਿ ਜਿਹੜੇ ਨੌਨ ਕੈਨੇਡੀਅਨਸ ਨੇ ਤੁਸੀਂ ਉਹਨਾਂ ਦਾ, ਇੰਡੀਆ ਨੇ ਵੀਜ਼ਾ ਬੰਦ ਕਰ ਦਿੱਤਾ, ਤੁਸੀਂ ਕੈਨੇਡਾ 'ਤੇ ਵਿਜ਼ਟਰ ਵੀਜ਼ਾ ਲਿਆ ਹੋਵੇ ਨਾ ਇੰਡੀਆ ਦਾ, ਇੰਡੀਆ ਨੇ ਬੰਦ ਕਰਤਾ ਸੀ ਪਹਿਲਾਂ ਹੀ। ਅਸੀਂ ਰੋਜ਼ ਕਹਿ ਰਹੇ ਜੀ ਨੌਨ ਕੈਨੇਡੀਅਨਸ ਨੂੰ ਕਿਉਂ ਆਉਣ ਦੇ ਰਹੇ ਹੋ, ਤੁਸੀਂ ਟੋਟਲ ਬੰਦ ਕਰ ਦਿਓ ਕਿ ਸਿਰਫ ਪਰਮਾਨੈਂਟ ਰੈਜ਼ੀਡੈਂਟ ਅਤੇ ਸਿਰਫ ਜਿਹੜੇ ਸਾਡੇ ਬਾਕੀ ਦੇ ਜਿਹੜੇ ਸਿਟੀਜ਼ਨ ਨੇ ਉਹਨਾਂ ਨੂੰ ਅਸੀਂ ਆਉਣ ਦੇਣਾ। ਉਹਨਾਂ ਨੂੰ ਤਾਂ ਲੈ ਕੇ ਆਉਣਾ ਹੀ ਅਸੀਂ ਵਾਪਸ, ਉਹ ਸਾਡੇ ਕੈਨੇਡਾ 'ਚ ਵਾਪਸ ਅਸੀਂ ਲੈ ਕੇ ਆਉਣਾ, ਉਹ ਤਾਂ ਜਿਹੜੇ ਫਸ ਗਏ ਨੇ ਉਹਨਾਂ ਨੂੰ ਵੀ ਲੈ ਕੇ ਆਓ। ਲੇਕਿਨ ਜਿਹੜੇ ਨੌਨ ਕੈਨੇਡੀਅਨਸ ਨੇ, ਨੋ ਵੀ ਆਰ ਗੈਟਿੰਗ ਐਡਵਾਈਸ ਫਰੋਮ ਦਾ ਪਬਲਿਕ ਹੈਲਥ ਆਫਿਸ਼ੀਅਲ, ਪ੍ਰਧਾਨ ਮੰਤਰੀ ਸਾਹਿਬ ਦੀ ਇਹੀ ਲਾਈਨ ਹੁੰਦੀ ਸੀ। ਮੈਂ ਕਿਹਾ ਜੀ ਅੱਛਾ, ਅਤੇ ਜੇ ਉਹ ਕੱਲ੍ਹ ਤੱਕ ਪਬਲਿਕ ਹੈਲਥ ਆਫਿਸਰ ਇਹ ਐਡਵਾਈਸ ਦੇ ਰਹੇ ਸੀ ਕਿ ਨਾ ਲੈ ਕੇ ਆਓ ਨੌਨ ਕੈਨੇਡੀਅਨ ਨੂੰ, ਤਾਂ ਫਿਰ ਅਚਾਨਕ ਕਿਉਂ? ਸਾਇੰਸ ਸ਼ੋਜ਼ ਅਸ, ਡਾਟਾ ਸ਼ੋਜ਼ ਅਸ, ਕਿਹੜੀ ਸਾਇੰਸ ਸੀ ਤੁਹਾਡੀ, ਕਿਹੜਾ ਡਾਟਾ ਸੀ? ਅਗਲੇ ਦਿਨ ਸਾਇੰਸ ਡਾਟਾ ਤੁਹਾਡਾ ਬਦਲ ਜਾਂਦਾ। ਜੇ ਤੁਹਾਡਾ ਸਾਇੰਸ ਡਾਟਾ ਪਹਿਲਾਂ ਦੱਸਦਾ ਸੀ ਕਿ ਮਾਸਕ ਲਗਾਉਣਾ ਹੈ ਕਿ ਨਹੀਂ ਲਗਾਉਣਾ, ਉਹ ਹੁਣ ਕਿੱਦਾਂ ਬਦਲ ਗਏ ਤੁਹਾਡੀ ਸਾਇੰਸ ਦੇ ਡਾਟਾ? ਰੋਜ਼ ਤੁਹਾਨੂੰ ਨੰਬਰ ਤੁਹਾਡੇ ਬਦਲ ਜਾਂਦੇ ਨੇ। ਸੋ ਇਹ ਥੋੜ੍ਹਾ ਜਿਹਾ ਨਾ ਇਹਦਾ ਮਹਾਂ ਜੀ, ਬੋਬੀ ਜੀ ਮੇਰੇ ਕੰਸਰਨਸ ਤੁਸੀਂ ਸੁਣ ਲਏ ਨੇ, ਮੈਂ ਚਾਹਾਂਗਾ ਤੁਸੀਂ ਗੱਲ ਕਰੋ, ਫਿਰ ਮੈਂ ਜਗਤਾਰ ਨਿੱਜਰ ਸਾਹਿਬ, ਬਾਕੀ ਕਾਲਰਸ ਔਰ ਨਾਲ ਸੌਰਵ ਰਤਨ ਜੀ ਸਾਡੇ ਸੈਗਮੈਂਟ ਦੇ ਵੀ ਸਪੋਂਸਰ ਨੇ, ਮੈਂ ਜ਼ਰਾ ਉਹਨਾਂ ਨੂੰ ਵੀ ਲੈ ਕੇ ਆਉਣਾ ਚਾਹੁੰਦਾ ਡਿਸਕਸ਼ਨ 'ਚ। ਬੋਬੀ ਸਿੱਧੂ ਜੀ,
ਦੇਖੋ ਯੁੱਧਵੀਰ ਜੀ, ਮੈਂ ਪਹਿਲੀ ਗੱਲ ਮੰਨਦਾ, ਜਿਹੜੇ ਮੈਡੀਕਲ ਸਾਡੇ ਇੱਥੇ ਚੀਫ ਆਫਿਸਰ ਹੈਗੇ ਨੇ, ਮੈਨੂੰ ਲੱਗਦਾ ਉਹ WHO ਦਾ ਵੀ ਬਹੁਤ ਭੰਬਲ ਭੂਸਾ ਜਿਹਾ ਰਿਹਾ ਆ। WHO ਕੋਈ ਵੀ ਸਾਫ਼ ਨਹੀਂ ਦੱਸ ਸਕਿਆ ਮਾਸਕ ਦੇ ਬਾਰੇ ਜਾਂ ਕੁਛ, ਹੁਣ ਉਹਨਾਂ ਨੇ ਕੁਛ ਕਹਿ ਰਹੇ ਆ, ਪਹਿਲਾਂ ਕੁਛ ਕਹਿੰਦੇ ਰਹੇ, ਪਰ ਜਿਵੇਂ ਇਹ ਜਿਹਦੇ ਵਿੱਚ ਆਪਾਂ ਨੂੰ ਮੰਨਣਾ ਪੈਣਾ ਆ, ਇਹ ਪੈਂਡੈਮਿਕ ਆਇਆ ਆ, ਕੋਈ ਸਰਕਾਰਾਂ ਤਿਆਰ ਨਹੀਂ ਸੀਗੀਆਂ। ਇਹ ਜਿਵੇਂ ਇਹਦੀ ਜਿੰਨੀ ਤੇਜ਼ੀ ਨਾਲ ਬਦਲਿਆ ਆ, ਜਿਵੇਂ ਇਹਦਾ ਸਪਰੈਡ ਤੇਜ਼ੀ ਨਾਲ ਵਧਿਆ ਆ, ਆਈ ਥਿੰਕ ਜਿੰਨੀ ਵੀ ਈਵਨ ਮੈਡੀਕਲ ਐਕਸਪਰਟਸ ਵੀ ਆ ਦੁਨੀਆ ਭਰ ਦੇ, ਉਹਨਾਂ ਨੂੰ ਸਮਝ ਹੀ ਨਹੀਂ ਆਈ। ਕਈ ਪਹਿਲਾਂ ਤਾਂ ਇਹ ਵੀ ਕਹਿੰਦੇ ਰਹੇ ਜੀ ਟੈਂਪਰੇਚਰ ਨਾਲ ਠੀਕ ਹੋ ਜਾਏਗਾ, ਇਸ ਤਰ੍ਹਾਂ ਹੋ ਜਾਏਗਾ, ਪਰ ਜੋ ਹੁਣ ਜੋ ਲੱਗ ਰਿਹਾ ਆ। ਪਰ ਖੈਰ ਜੋ ਵੀ ਹੈਗਾ, ਮੈਂ ਮੰਨਦਾ ਆ ਕਿ ਇਹ 'ਚ WHO ਦੀ ਵੀ ਫੇਲੀਅਰ ਰਹੀ ਆ, ਬਾਕੀ ਤਾਂ ਜਿਹੜੇ ਦੇਸ਼ਾਂ ਦੀਆਂ ਸਰਕਾਰਾਂ ਆ, ਚਾਹੇ ਕੈਨੇਡਾ ਹੋਵੇ ਚਾਹੇ USA ਹੋਵੇ, ਉੱਥੇ ਆਪਾਂ ਦੇਖਿਆ ਹੀ ਹੈ ਕਿ USA ਦੇ ਵਿੱਚ ਵੀ ਰਾਸ਼ਟਰਪਤੀ ਜੀ ਨੇ
ਜੋ ਇਕੋਨਮੀ ਦਾ ਬਹੁਤ ਬੁਰਾ ਹਾਲ ਸੀ ਜਿਹਨਾਂ ਦਿਨਾਂ ਦੇ ਵਿੱਚ, ਉਹ ਉਸ ਦਰ ਤੇ ਪਹੁੰਚਣਾ 8.5% 9% ਸਾਡਾ ਜੀ ਡੀ ਪੀ ਦਾ ਹਿੱਸਾ ਆ ਉਹ ਇੱਧਰ ਨੂੰ ਚਲੇ ਜਾਣਾ ਵਾ। ਸੋ ਇੱਥੇ ਅੱਜ ਮੈਂ ਜਿਹੜੀ ਵੀ ਕਹਿਣਾ ਚਾਹੁੰਦਾ ਕਿ ਇਮੀਗ੍ਰੇਸ਼ਨ ਦੇ ਵਿੱਚ ਮੇਰਾ ਮੰਨਣਾ ਆ ਸਰਕਾਰਾਂ ਨੂੰ ਵੱਡੀਆਂ ਤਬਦੀਲੀਆਂ ਲਿਆਉਣੀਆਂ ਪੈਣੀਆਂ ਇਸ ਪੈਂਡੈਮਿਕ ਤੋਂ ਬਾਅਦ। ਜਿਵੇਂ ਸਕਿੱਲਡ ਵਰਕ ਕੈਟਾਗਰੀ ਹੈਗੀ ਜਿਹਦੇ ਵਿੱਚ ਬਹੁਤ ਕੈਟਾਗਰੀਜ਼ ਦੇ ਲੋਕ ਆਏ ਨੇ, ਪਰ ਅਗਰ ਜੇ ਸਾਡੇ ਕੋਲ ਇੱਥੇ ਜੋਬ ਹੀ ਨਹੀਂ ਹੋਏਗੀ, ਸਾਡੇ ਕੋਲ ਇੱਥੇ ਕਿਸੇ ਨੂੰ ਪ੍ਰਦਾਨ ਹੀ ਨਹੀਂ ਕਰ ਪਾਵਾਂਗੇ, ਤਾਂ ਉਹ ਸਕਿੱਲਡ ਵਰਕਰ ਕੈਟਾਗਰੀ ਦੇ ਵਿੱਚ ਵੀ ਇਹਨਾਂ ਨੂੰ ਕਾਫ਼ੀ ਕੱਟ ਕਰਨੀ ਪਏਗੀ ਜਿਹੜੇ ਕੈਟਾਗਰੀਜ਼ ਹੈਗੀਆਂ ਆ। ਅਤੇ ਫਿਰ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਸਾਡੇ ਆਉਂਦੇ ਨੇ, ਮੈਂ ਮੰਨਦਾ ਕਿ ਸਟੂਡੈਂਟਸ ਆਉਂਦੇ ਇੱਥੇ ਪੜ੍ਹਨ ਆਉਣ ਬਹੁਤ ਅੱਛੀ ਗੱਲ ਹੈ, ਉਹ ਆਉਣਗੇ ਵੀ ਕਾਂ, ਪਰ ਜਿਹੜੇ ਇੱਕ ਉਹਦੇ ਵਿੱਚ ਮੈਂ ਦੋ ਕੈਟਾਗਰੀ ਤੋਂ ਯੂਨੀ ਵਿੱਚ ਬਣਾਉਣ ਲੱਗਾ ਇੰਟਰਨੈਸ਼ਨਲ ਸਟੂਡੈਂਟ ਦੇ ਵਿੱਚ। ਇੱਕ ਤਾਂ ਆਉਂਦੇ ਨੇ ਸਟੱਡੀ ਵਾਸਤੇ, ਦੂਜੇ ਨੇ ਉਹ ਹੈ ਸਟੱਡੀ ਵਾਸਤੇ ਨੇ ਪਰ ਆਈ ਕਲਾਸੀਫਾਈ ਦੇ ਜਿਹੜੇ ਕਿ ਇਕਨੋਮਿਕ ਰੀਜ਼ਨਸ ਕਰਕੇ ਆਉਂਦੇ ਨੇ। ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇਕਨੋਮਿਕ ਰੀਜ਼ਨਸ ਕਰਕੇ ਆਉਂਦੇ ਆ, ਮੈਨੂੰ ਲੱਗਦਾ ਕਿ ਉਹਨਾਂ ਦੇ ਵਿੱਚ ਉਹਨਾਂ ਦੀ ਗਿਣਤੀ ਵਿੱਚ ਸਾਨੂੰ ਕਾਫ਼ੀ ਰਿਡਕਸ਼ਨ ਮਿਲੇਗੀ, ਉਹ ਕਾਫ਼ੀ ਥੋੜ੍ਹੀ ਗਿਣਤੀ 'ਚ ਹੁਣ ਆਇਆ ਕਰਨਗੇ, ਕਿਉਂਕਿ ਕੈਨੇਡਾ ਵਿੱਚ ਹੁਣ ਉਹ ਸਮਾਂ ਸ਼ਾਇਦ ਨਾ ਹੀ ਰਹਿ ਜਾਏਗਾ ਕਿ ਤੁਸੀਂ ਨਾਲ ਪੜ੍ਹੀ ਵੀ ਜਾਓ ਅਤੇ ਨਾਲ ਤੁਸੀਂ ਦੋ ਦੋ ਜੋਬ ਕਰਕੇ ਆਪਣੀ ਫੀਸ ਵੀ ਦੇ ਦਿਓ, ਉਹ ਸ਼ਾਇਦ ਹੁਣ ਮੁਸ਼ਕਿਲ ਹੋ ਜਾਏਗਾ। ਸੋ ਮੈਨੂੰ ਲੱਗਦਾ ਉਸ ਕੈਟਾਗਰੀ ਦੇ ਵਿੱਚ ਤੁਸੀਂ ਦੇਖੋਗੇ ਕਿ ਕਾਫ਼ੀ ਸ਼ੋਰਟ ਹੋਏਗੀ ਅਤੇ ਉਹ ਆਉਣਗੇ ਨੇ। ਅਤੇ ਮੈਂ ਜਿਵੇਂ ਪਹਿਲਾਂ ਕਿਹਾ ਕਿ ਫੈਮਿਲੀ ਕਲਾਸ ਰੀਯੂਨੀਫਿਕੇਸ਼ਨ ਦੀ ਗੱਲ ਕੀਤੀ ਆ, ਉਹ ਪਹਿਲਾਂ ਵੀ ਸਰਕਾਰ ਨੇ ਉਹਨੂੰ ਸਖਤੀ ਕੀਤੀ ਸੀਗੀ, ਉਹ ਜਿਹੜਾ ਲੋਟਰੀ ਸਿਸਟਮ ਸੀਗਾ ਇਸ ਸਾਲ ਤਾਂ ਮੈਨੂੰ ਲੱਗਦਾ ਹਲੇ ਤਾਂ ਉਹ ਲੋਟਰੀ ਸਿਸਟਮ ਵਿੱਚ ਉਹਨਾਂ ਨੇ ਨੰਬਰ ਕੱਢੇ ਨਹੀਂ ਸੀਗੇ, ਨਾਮ ਕੱਢੇ ਨਹੀਂ ਸੀਗੇ। ਅਤੇ ਜਦੋਂ ਸਰਕਾਰਾਂ ਦੇ ਭਾਰ ਪੈ ਜਾਣ ਤਾਂ ਇਮੀਗ੍ਰੇਸ਼ਨ ਨੂੰ ਹਮੇਸ਼ਾ ਰਿਡਿਊਸ ਕੀਤਾ ਜਾਂਦਾ ਹੈ। ਅਤੇ ਇਹ ਇਕੱਲਾ ਕੈਨੇਡਾ ਵਿੱਚ ਨਹੀਂ, ਤੁਸੀਂ ਦੇਖੋਗੇ ਇਹ ਜਿੰਨੇ ਵੀ ਬਾਹਰਲੇ ਮੁਲਕ ਨੇ ਵੈਸਟਰਨ ਵਰਲਡ ਆ, ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਕਿ ਚਾਹੇ ਇਟਲੀ ਆ, ਚਾਹੇ ਜਰਮਨੀ ਆ, ਚਾਹੇ ਸਪੇਨ, ਆਪਣੇ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਇਟਲੀ ਸਪੇਨ ਦੇ ਵਿੱਚ ਬਹੁਤ ਬੈਠੇ ਨੇ। ਮੈਨੂੰ ਕੋਈ ਇਸ ਵਿੱਚ ਹੈਰਾਨੀ ਨਹੀਂ ਹੋਏਗੀ ਕਿ ਕਿਉਂਕਿ ਉਹਨਾਂ ਮੁਲਕਾਂ ਦੇ ਵਿੱਚ ਤਾਂ ਨਾਗਰਿਕਤਾ ਮਿਲਣੀ ਬੜੀ ਮੁਸ਼ਕਿਲ ਹੈਗੀ ਆ, ਜਿਹੜੇ ਨਾਗਰਿਕ ਨਹੀਂ ਹੈਗੇ ਉਹਨਾਂ ਨੂੰ ਵਾਪਸ ਜੇ ਘੱਲਣਾ ਤਾਂ ਕਾਰਜਕ੍ਰਮ ਸ਼ੁਰੂ ਹੋ ਜਾਵੇ, ਮੈਨੂੰ ਹੈਰਾਨੀ ਨਹੀਂ ਹੋਏਗੀ। ਸੋ ਇਮੀਗ੍ਰੇਸ਼ਨ ਯੈਸ, ਆਈ ਥਿੰਕ ਇਹਦੇ ਵਿੱਚ ਨੰਬਰ ਬਦਲਣਗੇ। ਜੁਜਾਤੀ ਦਾ ਸਵਾਲ ਬੜਾ ਸਹੀ ਸੀਗਾ, ਜਿਹੜੀਆਂ ਖਾਸ ਕਰਕੇ ਸਕਿੱਲਡ ਵਰਕਰ ਕੈਟਾਗਰੀਜ਼ ਦੇ ਵਿੱਚ ਵੀ ਜਿਹੜੀਆਂ ਕਿਨੇ ਹੁੰਦੇ ਹੁਣ ਲੋੜ ਹੀ ਨਹੀਂ ਰਹਿਣੀ, ਕਿਉਂਕਿ ਇੱਥੇ ਇੰਨੀ ਅਨਇੰਪਲੋਇਮੈਂਟ ਹੋਏਗੀ। ਜੇ ਅਗਰ ਜੇਸਨ ਕੈਨੀ ਜੀ ਖੁਦ ਮੰਨਦੇ ਕਿ 25% ਤੱਕ ਅਲਬਰਟਾ ਦਾ ਅਨਇੰਪਲੋਇਮੈਂਟ ਰੇਟ ਜਾ ਸਕਦਾ ਆ, ਅਤੇ ਬਾਕੀ ਹੋਰ ਵੀ ਮੰਨਦੇ ਨੇ ਕਿ ਬਾਕੀ ਪ੍ਰੋਵਿੰਸਿਸ ਦੇ ਵਿੱਚ ਵੀ, ਚਾਹੇ ਅੰਟੇਰੀਓ ਚਾਹੇ ਕੁਬੈਕ ਆ, ਇਹ ਡਬਲ ਡਿਜਿਟਸ ਦੇ ਵਿੱਚ ਅਨਇੰਪਲੋਇਮੈਂਟ ਰੇਟ ਜਾ ਸਕਦਾ ਆ। ਡਬਲ ਡਿਜਿਟਸ ਦੇ ਵਿੱਚ ਅਨਇੰਪਲੋਇਮੈਂਟ ਰੇਟ ਜਾਣਾ ਇੱਕ ਬਹੁਤ ਵੱਡੀ ਕਹਿੰਦੇ ਹੁੰਦੇ ਸਾਡੀ ਸਰਕਾਰਾਂ ਦੇ ਲਈ ਇੱਕ ਵੱਡੀ ਚੁਣੌਤੀ ਹੋ ਜਾਏਗੀ। ਅਤੇ ਆਰਥਿਕਤਾ ਦੇ ਹਾਲਾਤ ਜੋ ਦੱਸ ਰਹੇ ਨੇ ਜਿਵੇਂ ਹੋ ਸਕਦਾ ਆ, ਅੱਜ ਇਹ ਵੀ ਫਿਗਰ ਆਏ ਆ ਕਿ ਇਹ ਮਹਾਮਾਰੀ ਦੇ ਨਾਲ 500 ਮਿਲੀਅਨ ਬੰਦਾ, 500 ਮਿਲੀਅਨ ਲੋਕ ਦੁਨੀਆ ਦੇ ਪਾਵਰਟੀ ਵੱਲ ਸਿੱਧੇ ਧਕੇਲੇ ਜਾ ਰਹੇ ਨੇ। ਤੇ ਯੁਧਵੀਰ ਜੀ ਹਲੇ ਇਹ ਤਾਂ ਐਂਡ ਨਹੀਂ ਹੋ ਰਿਹਾ, ਆ ਜਿਹੜੇ ਨਵੇਂ ਅੰਕੜੇ ਆਏ ਆ ਅਫਰੀਕਨ ਕੰਟੀਨੈਂਟ ਦੇ ਵਿੱਚ, ਉੱਥੇ ਹਲੇ ਸਿਰਫ ਇਹ ਦੱਸਿਆ ਜਾ ਰਿਹਾ ਸੀ 10,000 ਇਨਫੈਕਟਡ ਆ, ਪਰ 5,000 ਦੀ ਮੌਤ ਹੋ ਚੁੱਕੀ ਆ। ਉਹ ਕੋਈ ਰੀਜ਼ਨ ਹੈ ਕਿ ਟੈਸਟਿੰਗ ਹੀ ਨਹੀਂ ਹੋ ਰਹੀ।
ਸੌਰਭ ਰਤਨ ਜੀ ਨੂੰ ਜਿਹੜੇ ਸਾਡੇ ਪ੍ਰੋਗਰਾਮ ਦੇ ਇਸੇ ਦੇ ਮੇਨ ਸਪੋਂਸਰ ਵੀ ਹੈਗੇ ਨੇ, ਔਰ ਫਾਈਨੈਂਸ਼ੀਅਲ ਇਸ਼ੂਜ਼, ਇਕਨੋਮੀ, ਇਹਨਾਂ ਸਾਰੇ ਇਸ਼ੂਜ਼ ਦੇ ਉੱਤੇ ਬੜੀ ਜ਼ਬਰਦਸਤ ਪਕੜ ਹੈ ਇਹਨਾਂ ਦੀ। ਸੌਰਭ ਰਤਨ ਜੀ ਵੈਲਕਮ ਸਰ, ਬਹੁਤ ਬਹੁਤ ਸਵਾਗਤ ਹੈ।
ਥੈਂਕ ਯੂ ਸਰ, ਥੈਂਕ ਯੂ ਯੁਧਵੀਰ ਜੀ, ਆਪਣਾ ਥੈਂਕ ਯੂ ਵੈਰੀ ਮੱਚ ਫੋਰ ਬ੍ਰਿੰਗਿੰਗ ਮੀ ਔਨ ਦ ਏਅਰ, ਐਂਡ ਗੁੱਡ ਮਾਰਨਿੰਗ ਟੂ ਬਾਬੀ ਜੀ ਔਰ ਸਾਰੇ ਹੀ ਲਿਸਨਰਸ ਨੂੰ ਮੇਰੀ ਗੁੱਡ ਮਾਰਨਿੰਗ ਔਰ ਵੈਲਕਮ ਸਰ, ਥੈਂਕ ਯੂ।
ਗੁੱਡ ਮਾਰਨਿੰਗ ਸਰ, ਔਰ ਮੈਂ ਦੱਸਵਾਂ ਕਿ ਇਸ ਵੇਲੇ ਬਹੁਤ ਸਾਰੇ ਲੋਕਾਂ ਨੂੰ ਇਹਦੀ ਜ਼ਰੂਰਤ ਹੈ ਕਿ ਜੀ ਮਾਰਕੀਟਸ ਜਦੋਂ ਇੰਨੀ ਜ਼ਿਆਦਾ ਉੱਪਰ ਥੱਲੇ ਜਾ ਰਹੀਆਂ ਨੇ ਤਾਂ ਕੀ ਹੋ ਰਿਹਾ ਸਾਡੀ ਇਨਵੈਸਟਮੈਂਟ ਦਾ। ਸੋ ਸਾਨੂੰ ਕਈ ਲੋਕਾਂ ਨੂੰ, ਮੈਨੂੰ ਕਾਫ਼ੀ ਹਰ ਤਰ੍ਹਾਂ ਦੀਆਂ ਕਾਲਸ ਆਉਂਦੀਆਂ, ਕੋਈ ਇੰਸ਼ੋਰੈਂਸ ਸੰਬੰਧੀ ਪੁੱਛ ਰਿਹਾ, ਕੋਈ ਮੋਰਗੇਜ ਬਾਰੇ ਗੱਲ ਕਰ ਰਿਹਾ, ਔਰ ਨਾਲ ਕਈ ਵਾਰ ਉਹ ਆਪਣੇ ਪ੍ਰੋਫੈਸ਼ਨਲ ਦੀ ਕੰਪਲੇਂਟ ਵੀ ਕਰ ਰਹੇ ਨੇ ਕਿ ਜੀ ਉਹ ਬੰਦਾ ਸਾਡੀ ਕਲੋਜ਼ਿੰਗ ਆਈ ਹੋਈ ਹੈ, ਬੰਦਾ ਹੁਣ ਫੋਨ ਨਹੀਂ ਚੱਕ ਰਿਹਾ, ਉਹ ਕਹਿੰਦਾ ਜੀ ਮੈਂ ਥੋੜ੍ਹੀ ਛੁੱਟੀ ਕਰ ਰਿਹਾ ਇਸ ਵੇਲੇ, ਅਤੇ ਕੋਵਿਡ ਦਾ ਬਹਾਨਾ ਲਗਾ ਰਹੇ ਆ, ਕੁਛ ਕਹਿ ਰਿਹਾ। ਸੋ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹ ਰਿਹਾ ਕਿ ਇਸ ਵੇਲੇ ਜਿਹੜੇ ਬੰਦੇ ਨੇ ਹੁਣ ਕਲੋਜ਼ਿੰਗ ਕਰਾਉਣੀ ਹੈ, ਜੇ ਤੁਹਾਡੇ ਕੋਲ ਮੋਰਗੇਜ ਕਰਵਾਈ ਹੋਈ ਹੈ, ਤੁਸੀਂ ਪੈਸੇ 4 ਬਣਾ ਲਏ, ਤੁਸੀਂ ਹੁਣ ਛੁੱਟੀ ਨਾ ਕਰੋ ਇਸ ਵੇਲੇ। ਇਸ ਵੇਲੇ ਇੱਕ ਤਰ੍ਹਾਂ ਦੀ ਕਮਿਊਨਿਟੀ ਸੇਵਾ ਵੀ ਹੈ, ਔਰ ਮੋਰਲ ਤੁਹਾਡੀ ਰਿਸਪੋਂਸੀਬਿਲਟੀ ਵੀ ਆ ਕਿ ਜੇ ਤੁਸੀਂ ਜਿਸ ਕਮਿਊਨਿਟੀ ਤੋਂ ਪੈਸੇ ਬਣਾਏ ਆ, ਆਹ 2-4-6 ਮਹੀਨੇ ਉਹਨਾਂ ਨੂੰ ਹੁਣ ਅਸਲ 'ਚ ਤੁਹਾਡੀ ਜ਼ਿਆਦਾ ਜ਼ਰੂਰਤ ਹੈਗੀ ਹੈ, ਕਿ ਚਾਹੇ ਰੀਅਲ ਸਟੇਟ 'ਚ ਹੈਗੀ ਹੋ, ਚਾਹੇ ਤੁਸੀਂ ਹੁਣ ਕੱਲ੍ਹ ਨੂੰ ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਕਰਵਾਈ ਹੈ ਸੌਰਭ ਰਤਨ ਜੀ ਤੋਂ, ਤਾਂ ਸੌਰਭ ਰਤਨ ਜੀ ਕਹਿਣ ਜੀ ਮੈਂ ਤਾਂ 4 ਪੈਸੇ ਬਣਾ ਲਏ ਆ, ਮੈਂ ਤਾਂ ਆਰਾਮ ਨਾਲ ਹੁਣ ਘਰ ਬੈਠਾ, ਹੁਣ ਤੁਹਾਡਾ ਫੋਨ ਨਹੀਂ ਚੱਕਣਾ 2 ਮਹੀਨੇ 2 ਮਹੀਨੇ। ਅਤੇ ਉਹ ਬੰਦਾ ਵਿਚਾਰਾ ਪਰੇਸ਼ਾਨ ਹੈ ਕਿ ਜੀ ਮੇਰੀ ਇੰਸ਼ੋਰੈਂਸ ਉਹਦਾ ਕੀ ਹੋ ਰਿਹਾ, ਮੇਰੇ ਪੈਸੇ ਕਿੱਧਰ ਲਗਾਉਣੇ ਆ, ਨਹੀਂ ਲਗਾਉਣੇ, ਕੀ ਕਰਨਾ। ਸੋ ਉਹਨਾਂ ਪ੍ਰੋਫੈਸ਼ਨ ਦੇ ਨਾਲ ਕੰਮ ਕਰੋ ਜਿਹੜੇ ਕਿ ਤੁਹਾਨੂੰ ਟਾਈਮ ਪੈਣ ਤੇ ਪ੍ਰੋਪਰ ਸਰਵਿਸ ਦੇਣ। ਸੋ ਤੁਸੀਂ ਸੌਰਵ ਰਤਨ ਜੀ ਦੇ ਨਾਲ ਸਵਾਲ ਕਰ ਸਕਦੇ ਹੋ, ਕੋਈ ਵੀ ਤੁਹਾਡਾ ਕੋਈ ਸਵਾਲ ਹੈ। ਸੌਰਵ ਰਤਨ ਜੀ, ਮੈਂ ਚਾਹਾਂਗਾ ਇੱਕ ਓਵਰਆਲ ਅਨੈਲਿਸਿਸ ਤੁਸੀਂ ਦਿਓ ਇਸ ਟਾਈਮ ਦੇ ਉੱਤੇ ਕਿ ਕੀ ਸਿਨੈਰੀਓ ਬਣ ਰਿਹਾ ਇਕਨੋਮੀ ਦਾ, ਔਰ ਜਿਹੜੇ ਲੋਕ ਥੋੜਾ ਜਿਹਾ ਇਸ ਵੇਲੇ ਸੋਚ ਰਹੇ ਨੇ ਕਿ ਜੀ ਹਾਂਜੀ ਮਾਰਕੀਟ ਡਾਊਨ ਜਾ ਰਹੀਆਂ, ਹੁਣ ਤੇ ਵੈਸੇ ਖਬਰ ਆ ਹੀ ਰਹੀ ਹੈ ਕਿ ਮਾਰਕੀਟ ਦੁਬਾਰਾ ਰਿਬਾਊਂਡ ਕਰ ਹੀ ਚੁੱਕੀ ਹੈ। ਸੋ ਮੈਂ ਚਾਹਾਂਗਾ ਓਵਰਆਲ ਤੁਹਾਡੇ ਤੁਹਾਡਾ ਪਰਸਪੈਕਟਿਵ ਸੁਣਨਾ ਚਾਹੁੰਦਾ ਸਾਰੀ ਸੀਨ ਤੇ।
ਸਰ ਬਹੁਤ ਡੀਪ ਡਿਸਕਸ਼ਨ ਚੱਲ ਰਹੀ ਸੀ ਔਰ ਬਹੁਤ ਇੰਪੋਰਟੈਂਟ ਜਿਹੜੇ ਹੈਗੇ ਨੇ ਬਿੰਦੂ ਮੈਂ ਕਹਾਂਗਾ, ਇਮੀਗ੍ਰੇਸ਼ਨ ਤੋਂ ਲੈ ਕੇ, ਇਕੋਨਮੀ ਤੋਂ ਲੈ ਕੇ, ਲਾਸ ਆਫ ਲਾਈਫ ਵਰਸਿਸ ਹੈਲਥ ਮੈਕਨਿਜ਼ਮ ਵਰਸਿਸ ਪੋਲਿਸੀ।
ਥੈਂਕ ਯੂ।
I would try to touch base in a very quickly manner. Pehli gal ta eh hai ki I don't see this market as a rebound. ਇਹ ਮਾਰਕੀਟ ਦਾ ਰੀਬਾਊਂਡ ਨਹੀਂ ਹੈਗਾ, ਇਹ ਮਾਰਕੀਟ ਦੀ ਰਿਐਕਸ਼ਨ ਹੈਗੀ ਹੈ ਟੁਵਾਰਡਸ ਫੈਡਰਲ ਰਿਜ਼ਰਵ ਐਜ਼ ਵੈਲ ਐਜ਼ ਟ੍ਰੈਜਰੀ, ਜਿਹੜੀ ਮਾਰਕੀਟ ਦੇ ਵਿੱਚ ਪੈਸਾ ਸਿੱਟ ਰਹੀ ਹੈ ਥਰੂ ਫਿਸਕਲ ਮੈਜਰਸ ਐਜ਼ ਵੈਲ ਐਜ਼ ਮੋਨੀਟਰੀ ਮੈਜਰਸ। ਔਰ ਇਹਦਾ ਕਾਰਨ ਇਹ ਹੈਗਾ ਕਿ ਦੇ ਵਾਂਟਡ ਟੂ ਮੇਕ ਸ਼ੋਰ ਕਿ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤਰਦੀਆਂ ਰਹਿਣ, ਉਹ ਡੁੱਬ ਨਾ ਜਾਣ। ਡੁੱਬਣ ਦਾ ਮਤਲਬ ਇਹ ਹੁੰਦਾ ਹੈ ਕਿ ਸਵੀਅਰ ਇਕਨੋਮਿਕ ਲਾਸ ਜਿਹੜਾ ਕਿ ਇਰਰਿਪੇਅਰੇਬਲ ਹੱਦ ਤੱਕ ਸਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਹ ਗੱਲ ਬੜੀ ਧਿਆਨ ਨਾਲ ਸੁਣਨ ਵਾਲੀ ਹੈ, ਜਦੋਂ ਵੀ ਕੋਈ ਲਾਸ ਇਰਰਿਪੇਅਰੇਬਲ ਹੱਦ ਤੱਕ ਜਾਂਦਾ ਹੈ ਤੇ ਇਕਨੋਮੀ ਦੇ ਇੰਜਨ ਨੂੰ ਦੁਬਾਰਾ ਚਲਾਉਣਾ ਬਹੁਤ ਔਖਾ ਹੁੰਦਾ ਹੈ। ਇਸੇ ਕਰਕੇ ਰਿਸੈਸ਼ਨ